Sport.co.nz. ਪੰਜਾਬ ਪ੍ਰੋਗਰਾਮ ਲੈ ਕੇ ਮੈਂ ਅਮਰੀਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਗਿਆ ਜੀ। ਸਭ ਤੋਂ ਪਹਿਲਾਂ ਨੱਚਦਾ ਪੰਜਾਬ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਿਨ ਮੰਗਲਵਾਰ ਹੈ ਜੀ ਅੱਜ, ਔਰ ਦਿਨ ਬੜਾ ਸੁਹਾਣਾ ਹੈ ਜੀ। ਕਾਫੀ ਗਰਮੀ ਜਿਹੜੀ ਹੈ ਸ਼ੁਰੂ ਹੋ ਗਈ ਹੈ, ਸੋ ਇਸ ਗਰਮੀ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਹਾਣੀਆਂ ਦਾ, ਧੀਆਂ ਧਿਆਣੀਆਂ ਦਾ, ਬਜ਼ੁਰਗਾਂ ਦਾ, ਖਾਸ ਬੱਚਿਆਂ ਦਾ ਵੀ ਸਵਾਗਤ ਹੈ ਨੱਚਦਾ ਪੰਜਾਬ ਪ੍ਰੋਗਰਾਮ ਤੋਂ। ਔਰ ਇਸ ਗੀਤ ਸੰਗੀਤ ਦੇ ਨਾਲ ਨਾਲ ਮੈਂ ਕੁਝ ਖਬਰਾਂ, ਕੁਝ ਜਾਣਕਾਰੀਆਂ ਤੁਹਾਡੀ ਸੇਵਾ 'ਚ ਅਸੀਂ ਅੱਜ ਪੇਸ਼ ਕਰਾਂਗੇ। ਲਓ ਸਭ ਤੋਂ ਪਹਿਲਾਂ ਗੀਤ ਸੁਣਦੇ, ਫਿਰ ਉਸ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਵੀ ਚੱਲੇਗਾ, ਅਤੇ ਨਾਲ ਨਾਲ ਕਮਿਊਨਿਟੀ ਜਾਣਕਾਰੀਆਂ ਹੋਰ ਕੀ ਹੋ ਰਿਹਾ, ਅਤੇ ਤੁਹਾਡੇ ਕੋਲ ਵੀ ਕੋਈ ਐਸੀ ਖਬਰ ਜਿਹੜੀ ਕਮਿਊਨਿਟੀ ਦੇ ਨਾਲ ਸਾਂਝੀ ਕਰਨੀ ਹੋਵੇ ਤਾਂ ਜ਼ਰੂਰ 815-8100 ਸਟੂਡੀਓ ਦਾ ਫੋਨ ਨੰਬਰ ਹੈ ਜੀ।
ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ। ਰਾਹੁਲ ਗਾਂਧੀ ਦਾ ਕਾਂਗਰਸ ਪ੍ਰਧਾਨ ਬਣਨਾ ਲਗਭਗ ਤੈਅ, 4 ਦਸੰਬਰ ਨੂੰ ਹੋ ਸਕਦੀ ਹੈ ਤਾਜਪੋਸ਼ੀ। ਰਾਮ ਰਹੀਮ ਦਾ ਕਰੀਬੀ ਸਾਥੀ ਪਵਨ ਇੰਸਾ ਗ੍ਰਿਫ਼ਤਾਰ, ਅੱਜ ਕੀਤਾ ਜਾਵੇਗਾ ਅਦਾਲਤ ਵਿਚ ਪੇਸ਼। ਜਲਾਵਤਨ ਮਨਮੋਹਨ ਸਿੰਘ ਖਾਲਸਾ ਦਾ ਇੰਗਲੈਂਡ ਵਿਖੇ ਦੇਹਾਂਤ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਵੱਲੋਂ ਪਕੋਕਾ ਲਾਗੂ ਕਰਨ ਖਿਲਾਫ਼ ਕੱਢਿਆ ਗਿਆ ਰੋਸ ਮਾਰਚ। ਕੈਪਟਨ ਅਮਰਿੰਦਰ ਦੇ ਵੱਲੋਂ ਰਾਹੁਲ ਨੂੰ ਕਾਂਗਰਸ ਪ੍ਰਧਾਨ ਬਣਾਉਣ ਦੇ ਮਤੇ ਦਾ ਸਵਾਗਤ। ਹਾਂਗਕਾਂਗ ਓਪਨ ਦੇ ਲਈ ਪੀ ਵੀ ਸਿੰਧੂ ਕਰੇਗੀ ਭਾਰਤ ਦੀ ਅਗਵਾਈ। ਤੇ ਹੁਣ ਖਬਰਾਂ ਦਾ ਵਿਸਤਾਰ। ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਜੋ ਕਿ 29 ਨਵੰਬਰ ਨੂੰ ਹੋ ਰਿਹਾ ਹੈ, ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ। ਇੱਥੇ ਦੱਸ ਦਈਏ ਕਿ ਨਵੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਤੇ ਕਾਰਜਕਾਰਨੀ ਕਮੇਟੀ ਦੀ ਚੋਣ 29 ਨਵੰਬਰ 2017 ਨੂੰ ਹੋ ਰਹੀ ਹੈ। ਇਸ ਲਈ ਮੈਂਬਰਾਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਨੇ। ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਵੱਲੋਂ ਨਿਸ਼ਚਿਤ ਕੀਤੀ ਤਾਰੀਖ 29 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਦੇ ਵਿਖੇ 1 ਵਜੇ ਇਹ ਇਜਲਾਸ ਹੋਵੇਗਾ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ। ਲੁਧਿਆਣਾ ਦੇ ਇੰਡਸਟਰੀ ਏਰੀਆ ਦੇ ਵਿੱਚ ਸਥਿਤ ਪਲਾਸਟਿਕ ਫੈਕਟਰੀ ਅਮਰ ਸੰਸ ਪੌਲੀ ਦੇ ਵਿੱਚ ਕੱਲ ਸਵੇਰੇ 8 ਵਜੇ ਦੇ ਕਰੀਬ ਅਚਾਨਕ ਅੱਗ ਲੱਗਣ ਦੇ ਕਾਰਨ ਅੱਗ ਬੁਝਾਉਂਦਿਆਂ ਅਚਾਨਕ ਬਹੁ ਮੰਜ਼ਿਲਾ ਇਮਾਰਤ ਦੇ ਢਹਿ ਢੇਰੀ ਹੋ ਜਾਣ ਦੇ ਕਰਕੇ 7 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਮਲਬੇ ਹੇਠ ਦੱਬੇ ਗਏ। ਇਹ ਅੱਗ ਸਵੇਰੇ ਲਗਭਗ 8 ਵਜੇ ਸ਼ੁਰੂ ਹੋਈ ਅਤੇ ਵੱਡੀ ਮੁਸ਼ਕਤ ਤੋਂ ਬਾਅਦ ਫਾਇਰ ਬ੍ਰਿਗੇਡ ਨੇ 12:15 ਤੱਕ ਇਸ ਨੂੰ ਕਾਬੂ ਕੀਤਾ। ਇਸ ਦੌਰਾਨ ਜ਼ਿਆਦਾ ਤੇਜ਼ ਅੱਗ ਹੋਣ ਕਾਰਨ ਕਰਕੇ ਬਹੁ ਮੰਜ਼ਿਲਾ ਇਮਾਰਤ ਦੇ ਵਿੱਚ ਵਰਤਿਆ ਗਿਆ ਸਰੀਆ ਪਿਘਲ ਗਿਆ ਅਤੇ 12:15 ਦੇ ਕਰੀਬ ਤੇ ਇਹ ਇਮਾਰਤ ਅਚਾਨਕ ਡਿੱਗ ਪਈ, ਜਿਸ ਦੇ ਮਲਬੇ ਹੇਠ ਦੱਬ ਕੇ 4 ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਸਮੇਤ 7 ਜਣਿਆਂ ਦੀ ਮੌਤ ਹੋ ਗਈ। ਇਸ ਮੌਕੇ ਮਲਬਾ ਹਟਾਉਣ ਅਤੇ ਰਾਹਤ ਕਾਰਜਾਂ ਦੇ ਵਾਸਤੇ ਫੌਜ ਵੀ ਬੁਲਾਉਣੀ ਪਈ। ਪੁਲਿਸ ਦੇ ਵੱਲੋਂ ਫੈਕਟਰੀ ਮਾਲਕ ਇੰਦਰਜੀਤ ਸਿੰਘ ਗੌਲਾ ਦੇ ਖਿਲਾਫ 304 ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੁੱਲ ਹਿੰਦ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦਾ ਆਉਂਦੇ ਦਿਨਾਂ ਦੇ ਵਿੱਚ ਪ੍ਰਧਾਨ ਬਣਨਾ ਲਗਭਗ ਤੈਅ ਹੋ ਗਿਆ ਹੈ। ਇਸ ਸਬੰਧੀ ਕੱਲ੍ਹ ਨਵੀਂ ਦਿੱਲੀ ਵਿਖੇ ਸੋਨੀਆ ਗਾਂਧੀ ਦੀ ਰਿਹਾਇਸ਼ ਤੇ ਕਾਂਗਰਸ ਕਾਰਜਕਾਰਨੀ ਵਿੱਚ ਫੈਸਲਾ ਲੈ ਲਿਆ ਗਿਆ ਹੈ। ਮੀਟਿੰਗ ਦੇ ਵਿੱਚ ਇਸ ਸਬੰਧੀ ਮਤਾ ਪਾਸ ਕਰਕੇ ਪ੍ਰੋਗਰਾਮ ਵੀ ਉਲੀਕ ਦਿੱਤਾ ਗਿਆ ਹੈ। ਇਸ ਸਬੰਧੀ 1 ਦਸੰਬਰ 2017 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ 4 ਦਸੰਬਰ ਨੂੰ ਨਾਮਜ਼ਦਗੀ ਭਰਨ ਦੀ ਆਖਰੀ ਤਰੀਕ ਰੱਖੀ ਗਈ ਹੈ। ਇਸ ਦੇ ਮੁਤਾਬਕ ਜੇਕਰ ਕਿਸੇ ਹੋਰ ਦੇ ਵੱਲੋਂ ਨਾਮਜ਼ਦਗੀ ਨਾ ਰੱਖੀ ਗਈ ਤਾਂ ਰਾਹੁਲ ਗਾਂਧੀ ਨੂੰ ਪ੍ਰਧਾਨ ਐਲਾਨ ਦਿੱਤਾ ਜਾਵੇਗਾ। ਹਾਲਾਂਕਿ ਚੋਣ ਰਾਹੁਲ ਗਾਂਧੀ ਦੀ ਤਾਜਪੋਸ਼ੀ ਲਈ ਇੱਕ ਰਸਮੀ ਕਾਰਵਾਈ ਹੀ ਮੰਨੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ਚੋਣਾਂ ਤੋਂ ਪਹਿਲਾਂ ਇਸ ਐਲਾਨ ਦਾ ਗੁਜਰਾਤ ਵਿਧਾਨ ਸਭਾ ਚੋਣਾਂ 'ਤੇ ਹਾਂ ਪੱਖੀ ਪ੍ਰਭਾਵ ਵੇਖਿਆ ਜਾ ਸਕਦਾ ਹੈ। ਇੱਥੇ ਦੱਸ ਦਈਏ ਕਿ ਸੋਨੀਆ ਗਾਂਧੀ 1998 ਤੋਂ ਪਾਰਟੀ ਪ੍ਰਧਾਨ ਦੀ ਕਮਾਂਡ ਸੰਭਾਲ ਰਹੀ ਹੈ ਅਤੇ 6 ਨਵੰਬਰ ਦੀ ਕਾਂਗਰਸ ਕਾਰਜਕਾਰਨੀ ਦੀ ਮੀਟਿੰਗ ਦੇ ਵਿੱਚ ਸਿਹਤ ਖਰਾਬ ਹੋਣ ਕਰਕੇ ਹਾਜ਼ਰ ਨਹੀਂ ਹੋ ਸਕੀ, ਜਿਸ ਕਾਰਨ ਰਾਹੁਲ ਗਾਂਧੀ ਨੇ ਹੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ ਅਤੇ ਉਦੋਂ ਹੀ ਸਰਬਸੰਮਤੀ ਨਾਲ ਉਸ ਨੂੰ ਪ੍ਰਧਾਨ ਬਣਾਉਣ ਲਈ ਸਿਫਾਰਿਸ਼ ਕੀਤੀ ਗਈ ਸੀ। SIT ਦੇ ਮੁਖੀ ACP ਮੁਕੇਸ਼ ਮਲਹੋਤਰਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਅਗਸਤ ਨੂੰ ਪੰਚਕੂਲਾ ਦੇ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਅਤਿ ਲੋੜੀਂਦੇ ਪਵਨ ਇੰਸਾ ਨੂੰ ਕੱਲ੍ਹ ਸ਼ਾਮੀ 7:15 ਦੇ ਕਰੀਬ ਲਾਲੜੂ ਬੱਸ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਦਿੱਤਾ ਜਾਵੇਗਾ। ਇਸ ਦੌਰਾਨ ਪਤਾ ਲੱਗਿਆ ਕਿ ਪਵਨ ਇੰਸਾ ਜ਼ਿਆਦਾ ਸਮਾਂ UP ਦੇ ਵਿੱਚ ਰਿਹਾ ਹੈ। ਦੱਸ ਦਈਏ ਕਿ ਰਾਮ ਰਹੀਮ ਨੂੰ 25 ਅਗਸਤ ਨੂੰ ਪੰਚਕੂਲਾ ਅਦਾਲਤ ਵੱਲੋਂ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ਵਿੱਚ ਸਜ਼ਾ ਸੁਣਾਏ ਜਾਣ ਉਪਰੰਤ ਪੰਚਕੂਲਾ ਦੇ ਵਿੱਚ ਫੈਲੀ ਹਿੰਸਾ ਵਿੱਚ ਜਿੱਥੇ 35 ਤੋਂ 40 ਲੋਕ ਮਾਰੇ ਗਏ ਸਨ ਉੱਥੇ 200 ਤੋਂ ਲਗਭਗ ਜ਼ਖਮੀ ਵੀ ਹੋ ਗਏ ਸਨ ਅਤੇ ਮਾਲੀ ਨੁਕਸਾਨ ਵੀ ਕਾਫ਼ੀ ਜ਼ਿਆਦਾ ਹੋਇਆ ਸੀ। ਪੁਲਿਸ ਵੱਲੋਂ ਇਸ ਤੋਂ ਬਾਅਦ ਪਵਨ ਇੰਸਾ ਸਮੇਤ 6 ਲੋਕਾਂ ਦੇ ਖਿਲਾਫ਼ ਦੰਗੇ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਨ੍ਹਾਂ 'ਚੋਂ ਹੁਣ ਤੱਕ 5 ਲੋਕ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਨੇ। 1982 ਦੇ ਵਿੱਚ ਦਲ ਖਾਲਸਾ ਤੇ ਪਾਬੰਦੀ ਲੱਗਣ ਉਪਰੰਤ ਇੰਗਲੈਂਡ ਪੁੱਜੇ ਮਨਮੋਹਨ ਸਿੰਘ ਖਾਲਸਾ ਦਾ ਕੱਲ੍ਹ ਇੰਗਲੈਂਡ ਵਿਖੇ ਦੇਹਾਂਤ ਹੋ ਗਿਆ। ਕਾਲੀ ਸੂਚੀ ਦੇ ਵਿੱਚ ਨਾਮ ਦਰਜ ਹੋ ਜਾਣ ਕਾਰਨ ਉਹ ਭਾਰਤ ਵਾਪਸ ਨਹੀਂ ਸੀ ਆਇਆ। 70 ਸਾਲਾ ਮਨਮੋਹਨ ਸਿੰਘ ਖਾਲਸਾ ਦੇ ਬਜ਼ੁਰਗ ਮਾਤਾ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਨੇ ਅਤੇ ਉਨ੍ਹਾਂ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇੱਥੇ ਦੱਸ ਦਈਏ ਕਿ ਮਨਮੋਹਨ ਸਿੰਘ ਖਾਲਸਾ ਦਲ ਖਾਲਸਾ ਦੇ ਮੋਢੀ ਮੈਂਬਰਾਂ ਦੇ ਵਿੱਚੋਂ ਇੱਕ ਸਨ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਵੱਲੋਂ ਕੱਲ੍ਹ ਸਹਿਯੋਗੀ ਜਥੇਬੰਦੀਆਂ ਨੂੰ ਨਾਲ ਲੈ ਕੇ ਤਰਨ ਤਰਨ ਵਿਖੇ ਪਕੋਕਾ ਦੇ ਖਿਲਾਫ਼ ਰੋਸ ਮਾਰਚ ਕੱਢਿਆ ਗਿਆ ਅਤੇ ਪੰਜਾਬ ਦੇ ਰਾਜਪਾਲ ਦੇ ਨਾਮ 'ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਸੂਬੇ ਦੇ ਵਿੱਚ ਪਕੋਕਾ ਨਾ ਲਾਗੂ ਕੀਤੇ ਜਾਣ ਸਮੇਤ ਹੋਰ ਅਹਿਮ ਮੰਗਾਂ 'ਤੇ ਜ਼ੋਰ ਦਿੱਤਾ ਗਿਆ। ਜਥੇਬੰਦੀਆਂ ਨੇ ਪਕੋਕਾ ਨੂੰ ਰੱਦ ਕੀਤੇ ਜਾਣ ਤੋਂ ਇਲਾਵਾ ਬਹਿਬਲ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਰੇ ਦਖਲ ਅੰਦਾਜ਼ੀ ਕੀਤੇ ਜਾਣ ਬਾਰੇ ਵੀ ਮੰਗ ਕੀਤੀ ਹੈ। ਜਥੇਬੰਦੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਪਕੋਕਾ ਲਾਗੂ ਕਰਕੇ ਇੱਕ ਵਾਰੀ ਫਿਰ ਸੂਬੇ ਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੁੰਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦਾ ਅਹੁਦਾ ਵਧਾ ਕੇ ਉਹਨਾਂ ਨੂੰ ਉਪ ਪ੍ਰਧਾਨ ਦੀ ਥਾਂ ਪ੍ਰਧਾਨ ਬਣਾਉਣ ਦੇ ਪਾਸ ਕੀਤੇ ਗਏ ਮਤੇ ਦਾ ਸਵਾਗਤ ਕਰਦਿਆਂ 2019 ਦੇ ਵਿੱਚ ਦੇਸ਼ ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਲਈ ਪਾਰਟੀ ਦੀ ਪੁਨਰ ਸੁਰਜੀਤੀ ਵਾਸਤੇ ਚੁੱਕਿਆ ਗਿਆ ਸਹੀ ਕਦਮ ਕਰਾਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪਾਰਟੀ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਰਾਹੁਲ ਨੂੰ ਪਾਰਟੀ ਪ੍ਰਧਾਨ ਬਣਾਉਣ ਦਾ ਮਾਮਲਾ ਪਾਰਟੀ ਵਿੱਚ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਵਾਗਡੋਰ ਹੁਣ ਕਾਬਲ ਹੱਥਾਂ ਦੇ ਵਿੱਚ ਸੌਂਪਣ ਦਾ ਸਮਾਂ ਆ ਗਿਆ ਹੈ ਅਤੇ ਰਾਹੁਲ ਗਾਂਧੀ ਆਗਾਮੀ ਸੰਸਦੀ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ। ਉਹਨਾਂ ਕਿਹਾ ਕਿ ਉਹ ਪਾਰਟੀ 'ਚ ਨਵਾਂ ਜੋਸ਼ ਭਰਨ ਲਈ ਪਾਰਟੀ ਦੀ ਕਮਾਂਡ ਸਦਾ ਰਾਹੁਲ ਗਾਂਧੀ ਦੇ ਹੱਥ 'ਚ ਫੜਾਉਣ ਦੇ ਹਾਮੀ ਰਹੇ ਨੇ। ਲੰਮੇ ਸਮੇਂ ਤੋਂ ਲਟਕੇ ਆ ਰਹੇ ਬਿਆਸ ਢਿਲਮਾ ਫੋਰ ਲੈਨ ਦਾ ਪ੍ਰੋਜੈਕਟ ਹੁਣ ਮਾਰਚ 2018 ਤੱਕ ਹਰ ਹਾਲ 'ਚ ਪੂਰਾ ਹੋ ਜਾਵੇਗਾ। ਇਹ ਪ੍ਰੋਜੈਕਟ 343 ਕਰੋੜ 72 ਲੱਖ ਰੁਪਏ ਨਾਲ 2013 'ਚ ਸ਼ੁਰੂ ਹੋਇਆ ਸੀ ਜੋ ਕਿ 2016 ਨਵੰਬਰ ਤੱਕ ਪੂਰਾ ਹੋਣਾ ਸੀ ਪਰ ਕੁਝ ਅੜਚਣਾਂ ਕਾਰਨ ਇਸ ਵਿੱਚ ਦੇਰੀ ਹੋ ਗਈ ਹੈ। ਜੀ ਹਾਂ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਵਿਜੇ ਗੋਇਲ ਨੇ ਕੀਤਾ ਜੋ ਕਿ ਕੱਲ੍ਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ। ਉਨ੍ਹਾਂ ਕਿਹਾ ਕਿ 150 ਕਰੋੜ ਤੋਂ ਉੱਪਰ ਵਾਲੇ 1200 ਪ੍ਰੋਜੈਕਟਾਂ 'ਤੇ ਪੂਰੇ ਦੇਸ਼ ਵਿੱਚ ਇਸ ਵੇਲੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ UPA ਸਰਕਾਰ ਸਮੇਂ ਪ੍ਰਤੀ ਦਿਨ 3 ਤੋਂ 4 ਕਿਲੋਮੀਟਰ ਸੜਕਾਂ ਦਾ ਨਿਰਮਾਣ ਹੁੰਦਾ ਸੀ ਜੋ ਕਿ NDA ਸਰਕਾਰ ਦੇ ਕਾਰਜਕਾਲ ਦੌਰਾਨ ਅੱਜ 26 ਕਿਲੋਮੀਟਰ ਹੋ ਰਿਹਾ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਵਿੱਚ ਮੁੱਖ ਮਾਰਗਾਂ 'ਤੇ ਲੱਗੇ ਸਾਈਨ ਬੋਰਡਾਂ 'ਤੇ ਪੰਜਾਬੀ ਨੂੰ ਬਣਦਾ ਮਾਣ ਸਤਿਕਾਰ ਸਥਾਨ ਦਿਵਾਉਣ ਲਈ ਕੇਂਦਰ ਤੱਕ ਆਵਾਜ਼ ਪਹੁੰਚਾਉਣ ਦੀ ਵੀ ਇਸ ਮੌਕੇ ਗੱਲ ਆਖੀ ਹੈ। ਓਲੰਪਿਕ ਤਮਗਾ ਜੇਤੂ PV ਸਿੰਧੂ ਹਾਂਗਕਾਂਗ ਦੇ ਕੋਬਲੂਨ 'ਚ ਸ਼ੁਰੂ ਹੋ ਰਹੇ ਹਾਂਗਕਾਂਗ ਸੁਪਰ ਸੀਰੀਜ਼ ਟੂਰਨਾਮੈਂਟ ਦੇ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। $4 ਲੱਖ ਇਨਾਮੀ ਰਾਸ਼ੀ ਵਾਲਾ ਇਹ ਟੂਰਨਾਮੈਂਟ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਜੀ ਇਸ ਅੱਜ ਦੀਆਂ ਕੁਝ ਖਾਸ ਖਾਸ ਖਬਰਾਂ ਤੇ ਹੁਣ ਮੌਸਮ ਦੀ ਜਾਣਕਾਰੀ ਔਰ ਗੀਤ ਸੰਗੀਤ ਦੀ ਜਾਣਕਾਰੀ। ਜੇ ਗੱਲ ਮੌਸਮ ਦੀ ਕਰੀਏ ਤੇ ਪਿਛਲੇ ਇੱਕ ਹਫ਼ਤੇ ਦਾ ਜਿੱਥੇ ਸਵੇਰ ਦਾ ਤਾਪਮਾਨ 7 ਡਿਗਰੀ ਤੋਂ ਲੈ ਕੇ 14 ਡਿਗਰੀ ਤੱਕ ਨੋਟ ਕੀਤਾ ਗਿਆ, ਉੱਥੇ ਦੁਪਹਿਰ ਦਾ ਤਾਪਮਾਨ 22 ਡਿਗਰੀ ਤੋਂ ਲੈ ਕੇ 26 ਡਿਗਰੀ ਤੱਕ ਨੋਟ ਕੀਤਾ ਗਿਆ। ਗੱਲ ਕਰਦੇ ਹਾਂ ਗੀਤ ਸੰਗੀਤ ਦੀ। ਕੁਝ ਸਿੰਗਲ ਟਰੈਕ ਰਿਲੀਜ਼ ਹੋਏ ਨੇ ਜਿਨ੍ਹਾਂ ਦੇ ਵਿੱਚ ਸੁਦੇਸ਼ ਕੁਮਾਰੀ ਤੇ ਸੁੱਖ ਗਰੇਵਾਲ ਦਾ ਐਡਵੋਕੇਟ, ਨਿਮਰਤ ਖਹਿਰਾ ਦਾ ਡਿਜ਼ਾਈਨਰ, ਸ਼ੈਰੀ ਮਾਨ ਦਾ ਕਿਊਟ ਮੁੰਡਾ, ਜਸ ਬਾਜਵਾ ਦਾ ਗੱਭਰੂ ਔਰ ਨੂਰਾਂ ਸਿਸਟਰ ਦਾ ਕਸਮ ਸਿੰਗਲ ਟਰੈਕ ਸਰੋਤਿਆਂ ਵੱਲੋਂ ਕਾਫ਼ੀ ਜ਼ਿਆਦਾ ਪਸੰਦ ਕੀਤੇ ਜਾ ਰਹੇ ਨੇ। ਇਹ ਸਾਂਝੀ ਅੱਜ ਦੀਆਂ ਕੁਝ ਖਾਸ ਖਾਸ ਖਬਰਾਂ, ਮੌਸਮ ਤੇ ਗੀਤ ਸੰਗੀਤ ਦੀ ਜਾਣਕਾਰੀ। ਅਗਲੇ ਹਫ਼ਤੇ ਫਿਰ ਮਿਲਾਂਗਾ ਨਵੀਆਂ ਖਬਰਾਂ ਦੇ ਨਾਲ। ਉਦੋਂ ਤੱਕ ਇਜਾਜ਼ਤ ਦਿਓ ਜੀ, ਤੁਹਾਡਾ ਆਪਣਾ ਪਾਲੀ ਰਾਏਪੁਰ ਪੰਜਾਬ ਤੋਂ। ਜੀ ਸਤਿ ਸ਼੍ਰੀ ਅਕਾਲ।
ਵਿੱਚੋਂ ਦੇ ਮੈਂ ਵਾਇਰਸ ਦੇ ਵਾਂਗੂ ਤੈਨੂੰ ਕੱਢ ਦਿੱਤਾ ਹੁੰਦਾ ਸੜੀ ਜਾਣਾ ਐਵੇਂ ਨਿੱਕੀ ਨਿੱਕੀ ਗੱਲ ਤੋਂ ਕਰਦੀ ਪਈ ਆਵੇ ਮੈਂ ਨੋਟ ਕੱਲ ਤੋਂ ਸੜੀ ਜਾਣਾ ਐਵੇਂ ਨਿੱਕੀ ਨਿੱਕੀ ਗੱਲ ਤੋਂ ਆਖਦੀ ਪਈ ਆ ਤੈਨੂੰ ਬੰਦਾ ਬਣ ਜਾ ਸਸਰੀ ਅਕਾਲ ਦੀਤਾ ਮੇਰੇ ਵੱਲ ਤੋਂ ਕੀਤਾ ਦੇਣਾ ਹੁੰਦਾ ਤੈਨੂੰ ਪਿਆਰ ਵੈਰੀ ਆਵੇ ਮੈਂ ਵੀ ਬਾਹ ਵੱਢ ਦਿੱਤਾ ਹੁੰਦਾ ਦਿੱਤਾ ਹੋਇਆ ਡੈਡੀ ਲੱਗਦਾ ਮੈਂ ਤਾਂ ਮੰਨ ਗਈਆਂ ਤੂੰ ਨਾ ਰੈਡੀ ਲੱਗਦਾ ਪਿਆਰ ਵਿੱਚ ਦਿੱਤਾ ਹੋਇਆ ਡੈਡੀ ਲੱਗਦਾ ਮੈਂ ਤਾਂ ਮੰਨ ਗਈਆਂ ਤੂੰ ਨਾ ਰੈਡੀ ਲੱਗਦਾ ਜੱਟੀ ਬੋਲ ਕੇ ਸਪੀਕਰਾਂ 'ਚ ਦੱਸੂ ਮੁੰਡਿਆ ਤੂੰ ਮੇਰੇ ਹੋਣ ਵਾਲੇ ਬੱਚਿਆਂ ਦਾ ਡੈਡੀ ਲੱਗਦਾ
ਵਿੱਚ ਕਦਰ ਵੀ ਪਾਇਆ ਕਰ ਤੂੰ
ਸੋ ਪਾਲੀ ਰਾਜਪੁਰ ਤੋਂ ਖਬਰਾਂ ਸੁਣ ਰਹੇ ਸਾਂ ਪੰਜਾਬ ਦੀਆਂ ਖਾਸ ਤੇ ਉਹਨਾਂ ਦੇ ਵੱਲੋਂ ਇਹ ਵੀ ਜ਼ਿਕਰ ਹੋਇਆ ਸੀ ਕਿ ਇੱਥੇ ਜਿਹੜਾ ਮੌਸਮ ਹੈ ਕਾਫੀ ਠੰਡ ਹੈ ਦੋਸਤੋ ਉੱਥੇ ਹੁਣੇ ਜਿਹੜੀ ਹੈ ਸ਼ੁਰੂ ਹੋ ਗਿਆ ਜਿਵੇਂ ਪਿਛਲੇ ਮਹੀਨੇ ਤੁਸੀਂ ਦੇਖਿਆ ਕਿ ਕਾਫੀ ਜਿਹੜੀ ਧੁੰਦ ਆ ਉਹ ਕਾਫੀ ਦੇਖਣ ਨੂੰ ਮਿਲੀ ਉਸਦੇ ਨਾਲ ਕਾਫੀ ਆਵਾਜਾਈ ਦੇ ਵਿੱਚ ਕਾਫੀ ਰੁਕਾਵਟਾਂ ਵੀ ਪਈਆਂ ਸੋ ਨਿਊਜ਼ੀਲੈਂਡ ਦਾ ਮੌਸਮ ਜਿਹੜਾ ਦੋਸਤੋ ਗਰਮੀ ਵੱਲ ਵੱਧ ਰਿਹਾ ਸੋ ਜਿੱਥੇ ਕਿ ਅੱਜ ਇਸ ਵੇਲੇ ਜਿਹੜਾ ਟੈਂਪਰੇਚਰ ਹੈ ਦੋਸਤੋ 19 degrees ਟੈਂਪਰੇਚਰ ਹੈ ਵੱਧ ਤੋਂ ਵੱਧ 22 degrees ਟੈਂਪਰੇਚਰ ਵੀ ਨਾ ਪੈ ਗਿਆ ਸੋ ਆਉਣ ਵਾਲਾ ਜਿਹੜਾ ਹਫ਼ਤਾ ਹੈ ਅਗਲੇ ਹਫ਼ਤਾ ਡੇਢ ਹਫ਼ਤਾ ਕਿਤੇ ਵੀ ਬਾਰਿਸ਼ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ ਹੈ ਕੰਪਿਊਟਰ ਦੇ ਉੱਤੇ ਦੋਸਤੋ ਸੋ ਚੰਗੀ ਗੱਲ ਹੈ ਕਿ ਤੁਸੀਂ ਬਾਹਰ ਲਈ ਪਲੈਨਿੰਗ ਆਦਿ ਕੀਤੀ ਹੋਗੀ ਘੁੰਮਣ ਫਿਰਨ ਦੀ ਕੰਮ ਕਰਨ ਦੀ ਸੋ ਬਾਰਿਸ਼ ਜਿਹੜੀ ਹੈ ਉਹ ਨਹੀਂ ਦਿਖਾਈ ਦੇ ਰਹੀ ਸੋ ਤੁਸੀਂ ਵੀ ਇੰਜੋਏ ਕਰ ਸਕਦੇ ਹੋ ਜੀ ਗਰਮੀਆਂ ਦਾ ਮੌਸਮ ਨਿਊਜ਼ੀਲੈਂਡ ਦਾ ਬੜਾ ਵਧੀਆ ਹੁੰਦਾ ਹੈ ਔਰ ਬਹੁਤ ਨਜ਼ਦੀਕ ਜਿਹੜੀਆਂ ਛੁੱਟੀਆਂ ਨੇ ਆਉਣ ਵਾਲੀਆਂ ਨੇ ਦੋਸਤੋ ਕ੍ਰਿਸਮਿਸ ਦੀਆਂ ਛੁੱਟੀਆਂ ਦੀਆਂ ਤਿਆਰੀਆਂ ਕ੍ਰਿਸਮਿਸ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਨਿਊਜ਼ੀਲੈਂਡ ਦੇ ਵਿੱਚ ਜ਼ੋਰਾਂ ਸ਼ੋਰਾਂ ਦੇ ਨਾਲ ਸ਼ੁਰੂ ਹੋ ਜਾਂਦੀਆਂ ਨੇ ਜਿੰਨੇ ਵੀ ਸ਼ੋਪਿੰਗ ਮੌਲਸ ਨੇ ਖਾਸ ਕਰਕੇ ਸਭ ਇੱਕ ਦੂਜੇ ਤੋਂ ਵੱਧ ਆਪਣੀ ਸੇਲ ਜਿਹੜੀ ਹੈ ਉਹ ਵਧਾਉਣਾ ਚਾਹੁੰਦੇ ਨੇ ਤੁਹਾਡੇ ਲਈ ਪ੍ਰੋਡਕਟ ਨਵੇਂ ਨਵੇਂ ਲੈ ਕੇ ਆਉਣਾ ਚਾਹੁੰਦੇ ਨੇ ਕਈ ਲੋਕ ਮਿੱਤਰ ਪਿਆਰੇ ਆਈਫੋਨ 10 ਜਿਹੜਾ ਹੈ ਐਕਸ ਉਸਦੀ ਅਡੀਕ ਦੇ ਵਿੱਚ ਬੈਠੇ ਨੇ ਕਿ ਉਹ ਜਦੋਂ ਆਏਗਾ ਉਸਨੂੰ ਜਿਹੜਾ 10 ਹੈ ਉਸਨੇ 8 ਨੂੰ ਫਿੱਕਾ ਕਰ ਦਿੱਤਾ ਸੋ 8 ਜਿਹੜਾ ਹੈ 8 ਨੰਬਰ ਜਿਹੜਾ ਦੂਸਰਾ ਆਈਫੋਨ ਹੈ ਸੋ ਉਸਨੂੰ ਲੈਣਾ ਜ਼ਿਆਦਾ ਪਸੰਦ ਨਹੀਂ ਕਰਦੇ ਜਦ ਤੱਕ 10 ਜਿਹੜਾ ਹੈ ਉਹਨਾਂ ਨੇ ਉਸ ਮੁਕਾਬਲੇ ਕੱਢ ਦਿੱਤਾ ਸੋ ਦੋਸਤੋ ਕਾਫੀ ਲੋਕ ਨਵੀਂ ਟੈਕਨੋਲੋਜੀ ਨਵਾਂ ਹਰ ਕੁਝ ਲੈਣਾ ਚਾਹੁੰਦਾ ਹੈ ਸੋ ਟੈਕਨੋਲੋਜੀ ਜਿਹੜੀ ਹੈ ਇਹ ਬੜੀ ਕੰਮ ਕਰਦੀ ਲੇਕਿਨ ਕਿਸ ਮਾਇਨੇ ਤੱਕ ਕੰਮ ਕਰਦੀ ਹੈ ਜਿਵੇਂ ਫੇਸਬੁੱਕ 'ਤੇ ਮੈਂ ਅੱਜ ਪੜ੍ਹ ਰਿਹਾ ਸੀਗਾ ਇੱਕ ਹੋਰ ਵੀ ਮਿੱਤਰ ਪਿਆਰੇ ਜ਼ਿਕਰ ਕਰਦੇ ਰਹਿੰਦੇ ਨੇ ਕਿ ਉਹ ਸਮਾਂ ਵੀ ਆ ਜਾਣਾ ਕਿਤੇ ਹਕੀਮ ਇਸ ਤਰ੍ਹਾਂ ਦੇ ਬਣ ਜਾਣੇ ਡਾਕਟਰ ਇਸ ਤਰ੍ਹਾਂ ਦੇ ਬਣ ਜਾਣੇ ਕਿ ਫੇਸਬੁੱਕ 'ਤੇ ਜਿਹੜੀ ਵਟਸਐਪ ਹੈ ਇਸ ਨੂੰ ਛਡਾਉਣ ਦੇ ਲਈ ਇਹ ਯਤਨ ਕਰਨੇ ਬੜੇ ਜ਼ਰੂਰੀ ਨੇ ਇਸ ਡਾਕਟਰ ਕੋਲ ਜਾਓ ਇਸ ਫਲਾਣੇ ਕੋਲ ਜਾਓ ਸੋ ਟੈਕਨੋਲੋਜੀ ਉਸ ਤੋਂ ਅੱਜ ਕੱਲ੍ਹ ਦੀ ਜ਼ਰੂਰਤ ਵੀ ਹੈ ਸੋ ਇਸ ਤੋਂ ਬਿਨਾਂ ਲੱਗਦਾ ਨਹੀਂ ਕਿ ਕੋਈ ਵੀ ਵਾਂਝਾ ਰਿਹਾ ਹੋਵੇਗਾ ਕਿ ਜਿਹਦੇ ਕੋਲ ਫੋਨ ਨਾ ਹੋਵੇ ਸਮਾਰਟਫੋਨ ਨਾ ਹੋਵੇ ਕਹਿ ਦੋਸਤੋ ਜੋ ਖਬਰਾਂ ਤੁਹਾਡੇ ਲਈ ਅਸੀਂ ਭੇਜਦੇ ਹਾਂ ਜੋ ਇਹ ਗੀਤ ਅੱਜ ਕੱਲ੍ਹ ਚੱਲਦਾ ਹੈ ਕੈਸਟਾਂ ਸੀਡੀਆਂ ਖਤਮ ਹੋ ਗਈਆਂ ਸੋ ਇਸ ਜੋ ਸਮਾਰਟਫੋਨ ਨੇ ਟੈਕਨੋਲੋਜੀ ਹੈ ਉਸਦੇ ਜ਼ਰੀਏ ਹੀ ਚੱਲਦੇ ਨੇ ਖੈਰ ਹੋਰ ਵੀ ਹਾਸਾ ਠੱਠਾ ਵੀ ਤੁਹਾਡੇ ਲਈ ਲੈ ਕੇ ਆਇਆ ਹਾਂ ਭਗਵੰਤ ਮਾਨ ਹੋਣੀ ਜਿੱਥੇ ਕਾਫੀ ਕਾਮੇਡੀ ਜਿਹੜੀ ਹੈ ਤੁਹਾਡੇ ਲਈ ਉਹਨਾਂ ਨੇ ਤੁਹਾਡੀ ਝੋਲੀ ਪਾਈ ਹੈ ਲੇਕਿਨ ਅੱਜ ਕੱਲ੍ਹ ਤਾਂ ਉਹ ਪਾਰਲੀਮੈਂਟ ਦੇ ਵਿੱਚ ਨੇ ਦੋਸਤੋ ਸੋ ਉਹਨਾਂ ਦੀ ਕੁਝ ਕਾਮੇਡੀ ਹੈ ਕੁਝ ਮਿੱਤਰ ਪਿਆਰਿਆਂ ਨੇ ਫਰਮਾਇਸ਼ ਕੀਤੀ ਸੀ ਕਿ ਉਹ ਹਾਸਰਾਸ ਦੀ ਗੱਲਬਾਤ ਵੀ ਸੁਣਾਓ ਤੇ ਲਓ ਪਹਿਲਾਂ ਉਹ ਸੁਣਦੇ ਆ ਫਿਰ ਉਸ ਤੋਂ ਬਾਅਦ ਫਿਰ ਆਣ ਜੋੜਦੇ ਆ ਨੱਚਦਾ ਪੰਜਾਬ ਪ੍ਰੋਗਰਾਮ ਤੇ
ਆਪਣੀ ਨਵੀਂ ਪੀੜ੍ਹੀ ਹੈ ਪੰਜਾਬੀਆਂ ਦੀ ਉਧਰ ਜੰਮੇ ਪਲੇ ਜਵਾਕ ਨੇ ਹੁਣ ਜਵਾਨ ਹੋ ਗਏ ਉਹਨਾਂ ਨੂੰ ਪੰਜਾਬੀ ਵਗੈਰਾ ਬੋਲਣੀ ਆਉਂਦੀ ਹੈ ਆਪਣੇ ਪੰਜਾਬ ਬਾਰੇ ਕੀ ਸੋਚਦੇ ਨੇ ਉਹ
ਰਾਂਝੇ ਪੰਜਾਬੀ ਤਾਂ ਬੋਲਦੇ ਨੇ ਉਹ ਬਹੁਤ ਦੇਸੀ ਪਰ ਬੋਲਣ ਦਾ ਸਟਾਈਲ ਹੈ ਅੰਗਰੇਜ਼ੀ ਤੇ ਆਪਣੇ ਮੁਲਕਾਂ ਬਾਰੇ ਐਂ ਸੋਚਦੇ ਨੇ ਵੀ ਆਪਾਂ ਤਾਂ ਪਤਾ ਨੀ ਜੰਗਲਾਂ 'ਚ ਰਹਿੰਦੇ ਹਾਂ ਹਰੇਕ ਗੱਲ ਤੇ ਕਹਿੰਦੇ ਨੇ ਸਾਡੇ ਵਾਲਾ ਕੰਮ ਹੀ ਹੋ ਗਿਆ
ਹੋਰ ਵੀ ਹੈਰੀ ਕੀ ਹਾਲ ਚਾਲ ਹੈ
ਬਹੁਤ ਗੁੱਡ ਆ ਨਾਈਸ ਆ ਤੂੰ ਸੁਣਾ ਆਪਣੇ ਕੰਟਰੀ ਦਾ ਕੀ ਹਾਲ ਆ ਪੰਜਾਬ ਦਾ ਕੀ ਹਾਲ ਆ
ਆਪਣਾ ਕੰਟਰੀ ਤਾਂ ਹੁਣ ਬਹੁਤ ਤਰੱਕੀ ਕਰ ਗਿਆ ਜਿਹੜਾ ਕੁਝ ਤੁਸੀਂ ਇੱਧਰ ਖਾਣੇ ਪੀਣੇ ਨਾ ਉਧਰੋਂ ਹੀ ਮਿਲਣ ਲੱਗ ਗਿਆ ਪੀਜ਼ੇ ਬਰਗਰ ਮੈਕਡੋਨਲਡ ਖੁੱਲ ਗਿਆ ਉਧਰ ਪੀਜ਼ਾ ਹਟ ਆ ਗਈ
ਪੀਜ਼ਾ ਹਟ ਆ ਗਿਆ
ਹਾਂ
ਦੋਨੇ ਵੀ ਖੁੱਲ ਗਿਆ
ਹਾਂ
ਦੋਵਾਂ ਚੱਲ ਵੀ ਯਾਰ ਸਾਜਾ ਕੰਮ ਹੀ ਹੋ ਗਿਆ ਤੂੰ ਮੈਨੂੰ ਦੱਸ ਮੈਂ ਸੁਣਿਆ ਵੀ ਆਪਣੇ ਇੰਡੀਆ 'ਚ ਪੰਜਾਬ ਦੇ ਵਿੱਚ ਜਿਹੜੇ ਸਨ ਉਹ ਫਾਦਰ ਦੀ ਇਨਸਲਟ ਕਰਨ ਲੱਗ ਗਏ
ਹਾਂ ਯਾਰ ਹੁਣ ਆਪਣੇ ਉਧਰ ਵੀ ਔਲਾਦ ਆਪਣੇ ਬਾਪ ਦੀ ਬੇਇੱਜ਼ਤੀ ਕਰਨ ਲੱਗ ਗਈ
ਦੋ ਚੱਲਵੀ ਯਾਰ ਜੇ ਸਨ ਫਾਦਰ ਦੀ ਇਨਸਲਟ ਕਰ ਦਿੰਦੇ ਆ
ਬਾਈ ਗੋਡ ਯਾਰ ਮਹੀਨੇ 2-3 ਵਾਰ ਬੇਇੱਜ਼ਤੀ ਕਰ ਹੀ ਦਿੰਦੇ ਆ
ਅੱਛਾ ਸਾਜਾ ਕੰਮ ਹੀ ਹੋ ਗਿਆ ਮੈਂ ਵੀ ਮੇਰੇ ਡੈਡ ਜੀ ਨਾ 2-3 ਵਾਰ ਇੱਕ ਮੰਥ ਦੇ ਵਿੱਚ ਇਨਸਲਟ ਕਰਦਾ
ਹੋਰ ਹੈਰੀ ਕੰਮ ਕਰ ਕਿਵੇਂ ਤੇਰਾ
ਕੰਮ ਕਾਜ ਠੀਕ ਆ ਇੱਥੇ ਲਾਈਫਾਂ ਹਾਰਡ ਆ ਬਹੁਤ ਹਾਰਡ ਲਾਈਫ ਆ ਕੰਮ ਕਰਨਾ ਪੈਂਦਾ ਸਾਰਾ ਜੋਬਾਂ ਕਰਨੀਆਂ ਪੈਂਦੀਆਂ ਚੱਲ ਮੇਰੀ ਗੱਲ ਛੱਡ ਮੈਨੂੰ ਪਤਾ ਲੱਗਿਆ ਵੀ ਇੰਡੀਆ ਦੇ ਵਿੱਚ ਜਿਹੜੇ ਹਸਬੈਂਡ ਆ ਵਾਈਫਾਂ ਨੂੰ ਹੁਣ ਨਾਲ ਲੈ ਕੇ ਜਾਂਦੇ ਆ ਕਿਸੇ ਪਾਰਟੀ ਤੇ ਜਾਣਾ ਹੋਵੇ ਮੈਰਿਜ ਤੇ ਜਾਣਾ ਹੋਵੇ ਜਾਂ ਪਿਕਨਿਕ ਤੇ ਜਾਣਾ ਹੋਵੇ
ਹਾਂ ਨਾਲ ਲੈ ਕੇ ਜਾਂਦੇ ਆ ਬਿਲਕੁਲ
ਅੱਛਾ
ਡੋਂਟ ਟੈਲ ਮੀ ਯਾਰ ਪੱਕੀ ਗੱਲ ਹੈ ਯਾਰ
ਅੱਛਾ ਸਾਜਾ ਦਾ ਕੰਮ ਹੀ ਹੋ ਗਿਆ ਫਿਰ
ਤੁਹਾਡੇ ਇੱਧਰ ਕਿਵੇਂ ਹੈਰੀ
ਇੱਧਰ ਨਾਲ ਤਾਂ ਲੈ ਕੇ ਜਾਂਦੇ ਆ ਵਾਈਫਾਂ ਨੂੰ ਨਾਲ ਲੈ ਕੇ ਜਾਂਦੇ ਆ ਪਰ ਪਿਆਰ ਪੂਰਾ ਗੱਲ ਹੈ ਨਹੀਂ ਭਰਾਵਾ
ਫਿਰ ਨਾਲ ਕਿਉਂ ਲੈ ਕੇ ਜਾਂਦੇ ਆ
ਆਉਂਦੇ ਹੋਏ ਗੱਡੀ ਵੀ ਡਰਾਈਵ ਕਰਨੀ ਹੁੰਦੀ ਆ ਇੱਥੇ ਡਰਿੰਕ ਡਰਾਈਵ ਨਹੀਂ ਕਰ ਸਕਦੇ ਪੁਲਿਸ ਚਾਰਜ ਕਰ ਲੈਂਦੀ ਆ ਅੱਛਾ ਮੇਰੀ ਗੱਲ ਛੱਡ ਮੈਨੂੰ ਪਤਾ ਲੱਗਿਆ ਵੀ ਇੰਡੀਆ ਦੇ ਵਿੱਚ ਤੁਸੀਂ ਡਰਿੰਕ ਡਰਾਈਵ ਕਰ ਲੈਂਦੇ ਆ
ਹਾਂ ਆਮ ਤੌਰ ਤੇ ਚਲਾ ਲਈਦੀ ਆ ਪੀ ਕੇ
ਗੱਡੀ ਤੁਸੀਂ ਪੀ ਕੇ ਚਲਾਉਣੇ ਆ ਡੋਂਟ ਟੈਲ ਮੀ ਯਾਰ ਪੁਲਿਸ ਚਾਰਜ ਨਹੀਂ ਕਰਦੀ
ਨਾ ਨਾ ਪੁਲਿਸ ਨੇ ਕੀ ਕਹਿਣਾ ਸਾਡੇ ਕੰਨੀ ਤਾਂ ਘੁੱਟ ਪੀਤੇ ਬਿਨਾਂ ਡਰਾਈਵਰ ਦੀਆਂ ਅੱਖਾਂ ਹੀ ਨਹੀਂ ਖੁੱਲਦੀਆਂ
ਮਤਲਬ ਤੁਸੀਂ ਸ਼ਰਾਬ ਪੀ ਕੇ ਚਲਾ ਲੈਂਦੇ ਆ
ਹਾਂ ਆਮ ਤੌਰ ਤੇ ਚਲਾਈਦੀ ਆ
ਡੋਂਟ ਟੈਲ ਮੀ ਯਾਰ ਸਾਜਾ ਦਾ ਕੰਮ ਨਹੀਂ ਹੋਇਆ
ਹੈਰੀ ਹੋਰ ਸੁਣਾ ਪਰਿਵਾਰ ਦਾ ਕੀ ਹਾਲ ਆ
ਪਰਿਵਾਰ ਬਹੁਤ ਗੋਡਾ ਨਾਈਸ ਆ ਬਾਕੀ ਤਾਂ ਠੀਕ ਆ ਮੇਰਾ ਡੈਡ ਥੋੜਾ ਤੰਗ ਕਰਦਾ ਡੈਡ ਨਾ ਦੋ ਪੈਗ ਪੀ ਕੇ ਨਾ ਰਾਤ ਨੂੰ ਕੰਜਰ ਬਣ ਜਾਂਦਾ
ਕੰਜਰ ਬਣ ਜਾਂਦਾ
ਦੋ ਪੈਗ ਪੀ ਕੇ ਡਾਂਸ ਕਰਦਾ ਉੱਚੀ ਉੱਚੀ ਹੱਸਦਾ
ਉਹ ਫੇਰ ਤੂੰ ਐਂ ਕਹਿ ਫਨੀ ਹੋ ਜਾਂਦਾ
ਅੱਛਾ ਇਹ ਫਨੀ ਹੁੰਦਾ
ਹਾਂ
ਮੇਰੀ ਮਾਮ ਕਹਿੰਦੀ ਹੁਣ ਕੰਜਰ ਬਣ ਗਿਆ
ਜਗਨੂ ਮਜ਼ਾਕ ਨਾ ਮਜ਼ਾਕ ਰਿਹਾ ਯਾਰ ਆਪਣੇ ਅੱਜ ਕੱਲ ਦੇ ਨੌਜਵਾਨ ਅਮਰੀਕਾ ਕੈਨੇਡਾ ਜਾਣ ਲਈ ਨਾ 15-15, 20-20 ਲੱਖ ਰੁਪਇਆ ਚੱਕੀ ਫਿਰਦੇ ਆ ਚਾਹੇ ਉਹਨਾਂ ਨੂੰ ਬਰਫਾਂ ਵਿੱਚ ਦੀ ਲੰਘਣਾ ਪਵੇ ਚਾਹੇ ਜਾਨ ਤਲੀ ਦੇ ਧਰ ਕੇ ਜੰਗਲ ਵਿੱਚ ਦੀ ਜਾਣਾ ਪਵੇ ਤੇ ਚਾਹੇ ਸਮੁੰਦਰ ਵਿੱਚ ਦੀ ਜਾਂਦੇ ਜ਼ਰੂਰ ਆ
ਰਾਂਝਾ ਇਹ ਉਹਨਾਂ ਮੁੰਡਿਆਂ ਦਾ ਕਸੂਰ ਨਹੀਂ ਕਿਹਦਾ ਦਿਲ ਕਰਦਾ ਯਾਰ ਉਹ ਆਪਣੇ ਵਤਨਾਂ ਨੂੰ ਛੱਡ ਕੇ ਪਰਦੇਸੀ ਹੋਵੇ ਇਹ ਕਸੂਰ ਆਪਣੇ ਕੰਟਰੀ ਦੇ ਪੋਲੀਟੀਕਲ ਸਿਸਟਮ ਦਾ
ਕਿਵੇਂ
ਅਸੀਂ ਭਗਤ ਸਿੰਘ ਵਰਗੇ ਨੌਜਵਾਨ ਸੂਰਮੇ ਰਾਜਗੁਰੂ ਸੁਖਦੇਵ ਹੋਰਾਂ ਵਰਗੇ ਹਜ਼ਾਰਾਂ ਟੈਲੈਂਟਡ ਨੌਜਵਾਨ ਸ਼ਹੀਦ ਕਰਾ ਲਏ ਕਾਹਦੇ ਵਾਸਤੇ ਗੋਰਿਆਂ ਨੂੰ ਸਾਡੇ ਮੁਲਕ ਚੋਂ ਕੱਢਣ ਵਾਸਤੇ ਤੇ ਅੱਜ ਕੱਲ ਦੇ ਹਜ਼ਾਰਾਂ ਭਗਤ ਸਿੰਘ ਰਾਜਗੁਰੂ ਸੁਖਦੇਵ ਵਰਗੇ ਨੌਜਵਾਨ 15-15, 20-20 ਲੱਖ ਰੁਪਈਆ ਚੱਕੀ ਫਿਰਦੇ ਨੇ ਗੋਰਿਆਂ ਕੋਲੇ ਪਹੁੰਚਣ ਵਾਸਤੇ ਜੇ ਤਰੱਕੀ ਤੇ ਸ਼ੌਕ ਲਈ ਜਾਂਦੇ ਨੇ ਤਾਂ ਇਹ ਸਾਡੇ ਲਈ ਗਰੂਰ ਹੈ ਤੇ ਜੇ ਮਜਬੂਰੀ ਲੈ ਕੇ ਜਾਂਦੀ ਹੈ ਫਿਰ ਸਾਡੇ ਕੰਟਰੀ ਦੇ ਸਿਸਟਮ ਦਾ ਕਸੂਰ ਹੈ ਸਾਡੀ ਤਾਂ ਇਹੀ ਦੁਆ ਹੈ ਕਿ ਸਾਰਿਆਂ ਨੂੰ ਆਪਣੇ ਆਪਣੇ ਵਤਨਾਂ ਚ ਰੁਜ਼ਗਾਰ ਮਿਲੇ ਤੇ ਸਾਰੇ ਆਪੋ ਆਪਣੇ ਪਰਿਵਾਰਾਂ ਚ ਖੁਸ਼ ਰਹਿਣ ਬਾਕੀ ਰਾਂਝਾ ਰਹੀ ਗੱਲ ਪੈਸੇ ਦੀ ਇਹ ਤਾਂ ਕਿਸੇ ਨੇ ਜਿੱਤਿਆ ਹੀ ਨਹੀਂ
ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਏ ਉਹ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਏ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਫਿਰਦੀ ਬੀਬੀ ਥਲੀਆਂ ਦੀ ਸਸਤੀ ਲੈ ਲੋ ਦਰਜਣ ਕੇਲੇ ਫਲੀਆਂ ਦੀ ਕੇਲੇ ਫਲੀਆਂ ਦੀ ਕੁੜਤੀ ਕੌਣ ਦੁਆਵੇ ਕੁੜਦੀਆਂ ਡਲੀਆਂ ਦੀ ਕੁੜਤੀ ਕੌਣ ਦੁਆਵੇ ਕੁੜਦੀਆਂ ਡਲੀਆਂ ਦੀ ਸਤਾਵੇ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਮਾਂ ਦੀ ਹੱਲਾ ਸ਼ੇਰੀ ਸ਼ੇਰ ਬਣਾ ਦੇਂਦੀ ਸ਼ੇਰੀ ਸ਼ੇਰ ਬਣਾ ਦੇਂਦੀ ਬੇਅਦ ਰਿੜਕੇ ਦਾ ਛੰਨਾ ਮੂੰਹ ਨੂੰ ਲਾ ਦੇਂਦੀ ਹੁਣ ਵੀ ਹਾਸੀ ਆਉਂਦੀ ਵਗਦੀਆਂ ਨਲੀਆਂ ਦੀ ਹੁਣ ਵੀ ਹਾਸੀ ਆਉਂਦੀ ਵਗਦੀਆਂ ਨਲੀਆਂ ਦੀ ਮੁੜ ਮੁੜਿਆ ਸ
ਸਤਾਵੇ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਪੂਛਾਂ ਫੜ ਕੇ ਤਾਰੀ ਲਾਉਣ ਦੀਆਂ ਮੱਝਾਂ ਦੀਆਂ ਪੂਛਾਂ ਫੜ ਕੇ ਤਾਰੀ ਲਾਉਣ ਦੀਆਂ ਕੌਣ ਭੁਲਾਓ ਗੱਲਾਂ ਯਾਰੀ ਲਾਉਣ ਦੀਆਂ ਕਦਰ ਉੱਤੇ ਆ ਕੇ ਤੁਰ ਗਈ ਕੱਚੀਆਂ ਕਲੀਆਂ ਦੀ ਰੁੱਤ ਆ ਕੇ ਤੁਰ ਗਈ ਕੱਚੀਆਂ ਕਲੀਆਂ ਦੀ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ ਜਿਹੜੇ ਵਾਜੇ ਵੱਜ ਗਏ ਮੁੜ ਕੇ ਵੱਜਣੇ ਨਹੀਂ ਮਾਣਕ ਹੱਥ ਮੁਕਾ ਗਿਆ ਨਵੀਆਂ ਕਲੀਆਂ ਦੀ ਹੱਥ ਮੁਕਾ ਗਿਆ ਨਵੀਆਂ ਕਲੀਆਂ ਦੀ ਮੁੜ ਮੁੜਿਆ ਸਤਾਵੇ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਮਰ ਜਾਣਾ ਕਹਿੰਦੀ ਨੀਵਾਏ ਮੇਰੀ ਜੇ ਗੁਰਦਾਸ ਨੂੰ ਤੂੰ ਮਰ ਜਾਣਾ ਕਹਿੰਦੀ ਮਰ ਜਾਣੇ ਦੀ ਪੋਰਾ ਕੀਮਤ ਪੈਂਦੀ ਰੜਕ ਮਾਰਨੀ ਪੈਂਦੀ ਸੁਰਮੇ ਡਲੀਆਂ ਦੀ ਰੜਕ ਮਾਰਨੀ ਪੈਂਦੀ ਸੁਰਮੇ ਡਲੀਆਂ ਦੀ ਮੁੜ ਮੁੜਿਆ ਸਤਾਵੇ ਪਿੰਡ ਦੀਆਂ ਗਲੀਆਂ ਦੀ 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 ਪਿੰਡ ਦੀਆਂ ਗਲੀਆਂ ਦੀ
ਬਹੁਤ ਬਹੁਤ ਧੰਨਵਾਦ ਤੁਹਾਡੇ ਫੋਨ ਕੋਲਸ ਦੇ ਲਈ ਹੌਸਲਾ ਅਫਜ਼ਾਈ ਦੇ ਲਈ ਆਸ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਗਏ ਹੋ ਚਾਹ ਦੀਆਂ ਚੁਸਕੀਆਂ ਦੇ ਨਾਲ ਪ੍ਰੋਗਰਾਮ ਦਾ ਆਨੰਦ ਲੈ ਰਹੇ ਹੋ ਜੀ ਸੋਹਣੇ ਮੌਸਮ ਦੇ ਵਿੱਚ ਸੋ ਇੱਕ ਤੋਂ ਇੱਕ ਵੱਧ ਕੇ ਗੀਤ ਤੁਹਾਡੇ ਲਈ ਅਸੀਂ ਪੇਸ਼ ਕਰਨੇ ਹਾਂ ਕਮਿਊਨਿਟੀ ਜਾਣਕਾਰੀਆਂ ਵੀ ਜ਼ਰੂਰ ਪੇਸ਼ ਕਰਾਂਗੇ ਅਤੇ ਨਾਲ ਨਾਲ ਸਥਾਨਕ ਖਬਰਾਂ ਜਿਹੜੀਆਂ ਨੇ ਉਹ ਵੀ ਪੇਸ਼ ਕਰਾਂਗੇ ਅੱਜ ਪਰਮਿੰਦਰ ਸਿੰਘ ਜੀ ਸਟੂਡੀਓ ਵਿੱਚ ਨਹੀਂ ਆਸ ਗਏ ਕਿਸੇ ਕਾਰਨ ਸੋ ਅਗਲੇ ਹਫ਼ਤੇ ਜ਼ਰੂਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਣਗੇ ਅਤੇ ਲਓ ਦੋਸਤੋ ਕੁਝ ਫਰਮਾਇਸ਼ਾਂ ਹੋਰ ਮੇਰੇ ਕੋਲ ਆਈਆਂ ਬੈਕ ਟੂ ਬੈਕ ਤੁਹਾਡੇ ਲਈ ਗੀਤ ਸੰਗੀਤ ਜਿਹੜਾ ਉਹ ਪੇਸ਼ ਕਰ ਰਿਹਾ ਸੋ ਇਹ ਕਾਫੀ ਮਕਬੂਲ ਹੋਇਆ ਗੀਤ ਜੰਗ ਜਨਰੇਸ਼ਨ ਦੇ ਵਿੱਚ ਦਲਜੀਤ ਦੁਸਾਂਝ
ਲੈਂਬਰਗਿਨੀ ਤੇ ਕਿੱਥੇ ਲਾਉਂਦਾ ਫਿਰੇ ਗੇੜੀਆਂ ਜਰੀਆਂ ਨੀ ਜਾਂਦੀਆਂ ਫਰੈਂਡਾਂ ਮੈਥੋਂ ਤੇਰੀਆਂ ਲੈਂਬਰਗਿਨੀ ਤੇ ਕਿੱਥੇ ਲਾਉਂਦਾ ਫਿਰੇ ਗੇੜੀਆਂ ਜਰੀਆਂ ਨੀ ਜਾਂਦੀਆਂ ਫਰੈਂਡਾਂ ਮੈਥੋਂ ਤੇਰੀਆਂ ਫਿਰ ਪੋਟਾ ਪੋਟਾ ਪਿੰਜਿਆ ਪਿਆ ਪਿੰਜਿਆ ਜਾਂਦਾ ਏ ਜਿਵੇਂ ਰੂਹ ਤੇਰਾ ਕਾਲਾ ਮੁੰਡਿਆ ਚੰਨ ਤੋਂ ਸਮੱਥਾ ਤੇਰਾ ਮੂੰਹ ਤੇਰਾ ਕਾਲਾ ਮੁੰਡਿਆ
ਬੀਤ ਬਲਜੀਤ ਦਾ ਲਿਖਿਆ ਗੀਤ ਪੇਸ਼ ਕਰ ਰਹੇ ਸਾਹਿਬ ਬੀਤ ਬਲਜੀਤ ਦੀ ਮੈਂ ਲਾਈਵ ਦੇਖ ਰਿਹਾ ਸੀ ਫੇਸਬੁੱਕ ਤੇ ਉਹਨਾਂ ਨੇ ਵੀ ਕਾਫੀ ਜਿਹੜੇ ਨਵੇਂ ਗੀਤ ਨੇ ਬਹੁਤ ਨਵੇਂ ਗੀਤ ਜਿਹੜੇ ਨੇ ਨਵੇਂ ਸਾਲ ਦੇ ਉੱਤੇ ਉਹਨਾਂ ਨੇ ਕਿਹਾ ਕਿ ਕਾਫੀ ਮੇਰੇ ਗੀਤ ਜਿਹੜੇ ਨੇ ਅਲੱਗ ਅਲੱਗ ਕਲਾਕਾਰਾਂ ਦੇ ਨਾਲ ਤੇ ਨਾਲ ਨਾਲ ਖੁਦ ਉਹ ਗਾ ਕੇ ਆਪਣੇ ਗੀਤ ਜਿਹੜੇ ਨੇ ਥੋੜੀ ਝੋਲੀ ਚ ਰੱਖਣਗੇ ਜੀ ਸਵਾਸ ਕਰਦੇ ਨੇ ਕਾਫੀ ਵਧੀਆ ਗੀਤਕਾਰ ਹੈ ਜੀ ਸੋ ਕਲਾਕਾਰ ਵੀ ਹੈ ਸਿੰਗਰ ਵੀ ਹੈ ਸੋ ਕਾਫੀ ਵਧੀਆ ਗੀਤ ਉਸਨੇ ਗਾਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਆਉਣ ਵਾਲੇ ਪ੍ਰੋਜੈਕਟ ਕਿਹੜੇ ਕਿਹੜੇ ਨੇ ਕਿਹੜੇ ਕਿਹੜੇ ਗੀਤ ਉਹ ਤੁਹਾਡੀ ਚੋਲੀ ਦੇ ਵਿੱਚ ਲੈ ਕੇ ਆ ਰਹੇ ਨੇ ਸੋ ਹੋਰ ਵੀ ਜਾਣਕਾਰੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਚੱਲਾਂਗੇ 4:30 ਵਜੇ ਦੇ ਕਰੀਬ ਕਮਿਊਨਿਟੀ ਜਾਣਕਾਰੀਆਂ ਜਿਹੜੀਆਂ ਉਹ ਵੀ ਤੁਹਾਡੀ ਸੇਵਾ 'ਚ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਚਲੋ ਇੱਕ ਪੁਰਾਣਾ ਗੀਤ ਮੈਂ ਤੁਹਾਡੀ ਸੇਵਾ 'ਚ ਪੇਸ਼ ਕਰਦਿਆਂ ਦੋ ਤਿੰਨ ਹਫ਼ਤੇ ਪਹਿਲਾਂ ਇਸ ਗੀਤ ਦੀ ਫਰਮਾਇਸ਼ ਮੇਰੇ ਕੋਲ ਆਈ ਸੀ ਆਸ ਕਰਦੇ ਹਾਂ ਤੁਸੀਂ ਜ਼ਰੂਰ ਪਸੰਦ ਕਰੋਗੇ ਯਾਰੀ ਜੱਟ ਦੀ ਫਿਲਮ ਦੇ ਵਿੱਚ ਇਹ ਗੀਤ ਆ ਫਿਲਮਾਇਆ ਗਿਆ ਸੀਗਾ ਜੀ ਸੁਣਦੇ ਹਾਂ ਸਤਾਰੇ ਤੈਨੂੰ
तेरे रब दा जगवाला मेला सुना सुना लगदा तेरे वजो दिल साडा नयो लगदा
ਸੀਗਾ ਕਿ ਇਹ ਰੇਡੀਓ ਸਟੇਸ਼ਨ ਵੀ ਸੁਣਨਾ ਸੁਣਨਾ ਲੱਗਦਾ ਸੋ ਰੀਨਾ ਹੁਣੇ ਵੀ ਅੱਜ ਸਟੂਡੀਓ ਦੇ ਵਿੱਚ ਪਹੁੰਚ ਗਏ ਨੇ ਜੀ ਸੋ ਹੋਰ ਰੌਣਕਾਂ ਲਾਉਣਗੇ ਚਾਰ ਚੰਦ ਲਾਉਣਗੇ ਜੀ ਇਸ ਪ੍ਰੋਗਰਾਮ ਨੂੰ ਸੋ ਰੀਨਾ ਜੀ ਸਟੂਡੀਓ ਦੇ ਵਿੱਚ ਪਹੁੰਚੇ ਨੇ ਜੀ ਹੁਣੇ ਹੁਣੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਰੀਨਾ ਜੀ ਤੁਹਾਡਾ ਵੀ ਸਵਾਗਤ ਹੈ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਅਮ੍ਰਿਤ ਜੀ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਕੀ ਪਿਆਰੀ ਸਤਿ ਸ਼੍ਰੀ ਅਕਾਲ ਅੱਜ ਦਾ ਮੌਸਮ ਬਹੁਤ ਹੀ ਵਧੀਆ ਹੈ ਸੂਰਜ ਦੀ ਡਿੱਕੀ ਪੂਰੀ ਆਪਣੇ ਜੋਬਨ ਤੇ ਉਸੇ ਤਰ੍ਹਾਂ ਇਹ ਪ੍ਰੋਗਰਾਮ ਵੀ ਅਮ੍ਰਿਤ ਜੀ ਦੇ ਨਾਲ ਤੁਹਾਡੇ ਨਾਲ ਪੂਰੇ ਜੋਬਨ ਤੇ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਜਿਨ੍ਹਾਂ ਨੇ ਕਿ ਆਪਣੇ ਰੇਡੀਓ ਸਟੇਸ਼ਨ ਦੇਰ ਨਾਲ ਖੋਲੇ ਹੋਣਗੇ ਮੇਰੀ ਤਰ੍ਹਾਂ ਜਿਸ ਤਰ੍ਹਾਂ ਕਿ ਮੈਂ ਦੇਰ ਨਾਲ ਸ਼ੁਰੂ ਕਰ ਰਹੀ ਹਾਂ ਪ੍ਰੋਗਰਾਮ ਰੇਡੀਓ ਨਸ਼ਤਾ ਪੰਜਾਬ 104.6 FM ਤੇ ਅਸੀਂ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਮੰਗਲਵਾਰ ਦਾ ਦਿਨ ਹੈ ਜੀ ਤੇ 21 ਤਰੀਕ ਹੈ 21 ਨਵੰਬਰ ਇਹ ਮਹੀਨਾ ਵੀ ਬੜੀ ਜਲਦੀ ਨਾਲ ਜਾ ਰਿਹਾ ਹੈ ਜਿਹੜੇ ਦਸੰਬਰ ਦੇ ਨੇੜੇ ਤੇੜੇ ਆ ਕੇ ਇਹ ਸਾਲ ਬਹੁਤ ਜਲਦ ਮੁੱਕਦਾ ਜਾ ਰਿਹਾ ਹੈ ਕੁਝ ਹੀ ਦਿਨ ਵਾਪਸ ਰਹਿ ਗਏ ਨੇ ਜੀ ਨਵੰਬਰ ਤੋਂ ਬਾਅਦ ਫਿਰ ਦਸੰਬਰ ਦਸੰਬਰ ਦੇ ਵਿੱਚ ਸਭ ਦਾ ਮੂਡ ਛੁੱਟੀਆਂ ਦਾ ਹੋ ਜਾਂਦਾ ਬੱਚਿਆਂ ਦੇ ਸਕੂਲ ਵੀ ਖਤਮ ਹੋ ਜਾਂਦੇ ਨੇ ਕ੍ਰਿਸਮਸ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਇੱਥੇ ਦੇ ਮਾਹੌਲ ਦੇ ਨਾਲ ਅੱਜ ਕੱਲ੍ਹ ਤੁਸੀਂ ਜਿੱਥੇ ਵੀ ਜਾਓ ਕਿਸੇ ਵੀ ਸ਼ਾਪਿੰਗ ਮਾਲ ਦੇ ਵਿੱਚ ਜਾਓ ਤਾਂ ਤੁਸੀਂ ਜ਼ਰੂਰ ਦੇਖੋਗੇ ਹਰ ਪਾਸੇ ਕ੍ਰਿਸਮਸ ਦੀਆਂ ਲਾਈਟਾਂ ਤੁਹਾਨੂੰ ਨਜ਼ਰ ਆਉਣਗੀਆਂ ਜੀ ਇਹਨਾਂ ਰੌਣਕਾਂ ਦੇ ਵਿੱਚ ਅਸੀਂ ਵੀ ਤੁਹਾਨੂੰ ਸਭ ਨੂੰ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਅੱਜ ਦਾ ਪੰਜਾਬ ਤੇ ਸੁਣ ਰਹੇ ਹਾਂ ਤੁਸੀਂ 104.6 FM ਤੇ ਰੀਨਾ ਸਿੰਘ ਤੇ ਨਾਲ ਹਨ ਅਮ੍ਰਿਤ ਜੀ
ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਰੀਨਾ ਜੀ ਸੋ ਨਾਲ ਕਮਿਊਨਿਟੀ ਦੀਆਂ ਜਾਣਕਾਰੀਆਂ ਪਹਿਲਾਂ ਅਸੀਂ ਪੇਸ਼ ਕਰੀਏ
ਜੀ
ਸੋ ਕਮਿਊਨਿਟੀ ਦੇ ਵਿੱਚ ਕੀ ਕੀ ਕਿਹੜੇ ਕਿਹੜੇ ਪ੍ਰੋਗਰਾਮ ਹੋ ਰਹੇ ਨੇ ਉਸ ਤੋਂ ਬਾਅਦ ਫਿਰ ਆਉਣ ਜੁੜਦੇ ਹਾਂ ਜੀ ਕੁਛ ਸਥਾਨਕ ਖਬਰਾਂ ਵੀ ਰਹਿਣਗੀਆਂ ਕੁਛ ਹੋਰ ਜਾਣਕਾਰੀਆਂ ਵੀ ਰਹਿਣਗੀਆਂ
ਰੇਡੀਓ ਸਪਾਈਸ ਤੇ ਹੁਣ ਪੇਸ਼ ਨੇ ਕਮਿਊਨਿਟੀ ਜਾਣਕਾਰੀਆਂ
ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਗੁਰੂਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਪਾ ਟੋਇਟੋ ਵਿਖੇ 25 ਨਵੰਬਰ ਦਿਨ ਸ਼ਨੀਵਾਰ ਨੂੰ ਸ਼ਾਮ 6:30 ਵਜੇ ਤੋਂ 9:30 ਤੱਕ ਕਰਵਾਇਆ ਜਾ ਰਿਹਾ ਆਪ ਸਭ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ ਅਤੇ ਗੁਰੂ ਕਾ ਲੰਗਰ ਸਮਾਗਮਾਂ ਤੋਂ ਬਾਅਦ ਅਤੁੱਟ ਵਰਤੇਗਾ ਆਕਲੈਂਡ ਦੇ ਇੱਕ ਪੈਕਿੰਗ ਹਾਊਸ ਤੇ ਕੀਵੀ ਫਰੂਟ ਵਰਕਰਸ ਦੀ ਲੋੜ ਹੈ ਵੈਲਿਡ ਨਿਊਜ਼ੀਲੈਂਡ ਵਰਕ ਵੀਜ਼ੇ ਵਾਲੇ ਫੌਰਨ ਸੰਪਰਕ ਕਰ ਸਕਦੇ ਨੇ ਇਮੀਡੀਏਟ ਵਰਕ ਵਿਦ ਗੁੱਡ ਪੇ ਕਾਲ ਕਰ ਸਕਦੇ ਹੋ ਧਰਮਿੰਦਰ ਸਿੰਘ ਹੋਣਾ ਨੂੰ 021-138-0538 ਤੇ 021-138-0538 ਟਾਕਾਨੀਨੀ ਵਿਖੇ ਇੱਕ 3 ਬੈਡਰੂਮ ਘਰ ਕਿਰਾਏ ਲਈ ਖਾਲੀ ਹੈ ਇੱਕ ਘਰ ਸ਼ਾਪਿੰਗ ਸੈਂਟਰ ਅਤੇ ਟ੍ਰੇਨ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਹੈ ਅਤੇ ਨਾਲ ਹੀ ਗੈਰੇਜ ਅਤੇ ਸਲੀਪ ਆਊਟ ਦੀ ਸੁਵਿਧਾ ਵੀ ਅਵੇਲੇਬਲ ਹੈ ਕਾਲ ਕਰ ਸਕਦੇ ਹੋ 02102260462 ਤੇ 02102260462 ਤੇ ਹੈਮਿਲਟਨ ਵਿਖੇ ਇੱਕ ਪਾਰਟ ਟਾਈਮ ਜਾਂ ਫੁੱਲ ਟਾਈਮ ਸ਼ੇਅਰ ਮਿਲਕਰ ਦੀ ਅਰਜੈਂਟ ਲੋੜ ਹੈ ਅੱਛੀ ਤਨਖਾਹ ਅਤੇ ਬੈਨੀਫਿਟ ਵੀ ਦਿੱਤੇ ਜਾਣਗੇ ਚਾਹਵਨ ਸੰਪਰਕ ਕਰ ਸਕਦੇ ਨੇ 02166-2314 ਤੇ 02166-2314 ਤੇ ਮੈਨੂਰੇਵਾ ਵਿਖੇ ਇੱਕ 3 ਬੈਡਰੂਮ ਘਰ ਕਿਰਾਏ ਲਈ ਖਾਲੀ ਹੈ ਕਿਚਨ ਵਿੱਚ ਨੈਚੁਰਲ ਗੈਸ ਸਪਲਾਈ ਅਤੇ ਗੈਸ ਬਰਨਰਸ ਦੀ ਸੁਵਿਧਾ ਵੀ ਉਪਲਬਧ ਹੈ ਪਲੈਂਟੀ ਆਫ ਕਾਰ ਸਪੇਸ ਚਾਹਵਨ ਸੰਪਰਕ ਕਰ ਸਕਦੇ ਨੇ 02150681111 ਤੇ 02150681111 5068111. 3 ਬੈਡਰੂਮ ਘਰ ਪਾਪਾ ਟੋਇਟੋ ਵਿਖੇ ਕਿਰਾਏ ਲਈ ਖਾਲੀ ਹੈ। ਚਾਹਵਨ ਸੰਪਰਕ ਕਰ ਸਕਦੇ ਨੇ ਮਿਸਟਰ ਸਿੰਘ ਹੋਣਾ ਨੂੰ 021-382-814 ਤੇ 021-382-814 ਤੇ। ਵੁਮਨ ਕੇ ਟਰਸਟ ਦੀ ਤਰਫ ਤੋਂ 8 ਤੋਂ 12 ਸਾਲ ਦੇ ਬੱਚਿਆਂ ਦੇ ਲਈ ਫ੍ਰੀ ਸੋਕਰ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਜਾ ਰਿਹਾ ਜੋ ਕਿ 17 ਅਕਤੂਬਰ 2017 ਤੋਂ ਸ਼ੁਰੂ ਹੋ ਰਹੀ ਹੈ। ਚਾਹਵਨ ਬੱਚੇ ਆਪਣੇ ਆਪ ਨੂੰ 27 ਫ੍ਰੀ ਸੈਸ਼ਨ ਦੇ ਲਈ ਐਨਰੋਲ ਕਰਵਾ ਸਕਦੇ ਨੇ। ਪਾਪਾ ਟੋਇਟੋ ਸਪੋਰਟਸ ਸੈਂਟਰ ਵਿਖੇ ਇਹ ਸੋਕਰ ਟ੍ਰੇਨਿੰਗ ਰਹੇਗੀ। ਸਮਾਂ ਮੰਗਲਵਾਰ ਸ਼ਾਮ 7 ਤੋਂ 8 ਵਜੇ ਤੱਕ ਤੇ ਵੀਰਵਾਰ ਸ਼ਾਮ 5 ਵਜੇ ਤੋਂ ਲੈ ਕੇ 6 ਵਜੇ ਤੱਕ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਆਬਾ ਖਾਨਾ ਹੁਣਾਂ ਨੂੰ 09-929-4869 ਤੇ ਸੰਪਰਕ ਕਰ ਸਕਦੇ ਹੋ। ਵੁਮਨ ਕੇ ਟਰਸਟ ਦੀ ਤਰਫ ਤੋਂ 7 ਅਕਤੂਬਰ 2017 ਤੋਂ 2 ਸੈਟਨ ਕ੍ਰਿਸਚਨ ਪਾਪਾ ਟੋਇਟੋ ਵਿਖੇ ਆਇਲਸ ਕਲਾਸਿਸ ਦਾ ਪ੍ਰਬੰਧ ਕੀਤਾ ਜਾ ਰਿਹਾ ਜਿਹਦੇ ਵਿੱਚ ਚਾਹਵਨ ਆਪਣੇ ਆਪ ਨੂੰ ਐਨਰੋਲ ਕਰਵਾ ਸਕਦੇ ਨੇ। ਐਨਰੋਲ ਹੋਣ ਵਾਲਿਆਂ ਨੂੰ ਫ੍ਰੀ ਮੌਕ ਐਗਜ਼ਾਮ, ਇੱਕ ਫ੍ਰੀ ਡੈਮੋ ਕਲਾਸ ਅਤੇ 2 ਮਹੀਨੇ ਦੀ ਕੋਚਿੰਗ ਲਈ ਸਿਰਫ $100 ਚਾਰਜ ਕੀਤੇ ਜਾਣਗੇ। ਮਾਰਨਿੰਗ ਐਂਡ ਈਵਨਿੰਗ ਦੋਨੋਂ ਬੈਚਿਸ ਅਵੇਲੇਬਲ ਨੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਆਬਾ ਖਾਨਾ ਹੋਣਾਂ ਨੂੰ 09-929-4869 ਤੇ ਸੰਪਰਕ ਕਰ ਸਕਦੇ ਹੋ। ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਪੰਜਾਬੀ ਸਾਹਿਤ ਜਾਂ ਤਕਸ਼ੀਲ ਕਿਤਾਬਾਂ ਪੜ੍ਹਨ ਲਈ ਜਾਂ ਹੋਰ ਵਹਿਮਾਂ ਭਰਮਾਂ ਦੇ ਇਲਾਜ ਬਾਰੇ ਸੁਝਾਅ ਲੈਣ ਲਈ ਸੰਸਥਾ ਨੂੰ 0800 ਮਾਨਵਤਾ ਯਾਨੀ ਕਿ 0800-626-2882 ਤੇ ਸੰਪਰਕ ਕੀਤਾ ਜਾ ਸਕਦਾ ਹੈ। ਗੁਰਦੁਆਰਾ ਬੇਗਮਪੁਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਇਹ ਬੇਨਤੀ ਕੀਤੀ ਗਈ ਹੈ ਕਿ ਗੁਰਦੁਆਰਾ ਬੇਗਮਪੁਰਾ ਸਾਹਿਬ ਵਿਖੇ ਪੰਜਾਬੀ ਸਕੂਲ ਦੀ ਸ਼ੁਰੂਆਤ ਹੋ ਗਈ ਹੈ ਜਿਸ ਵਿੱਚ ਬੱਚਿਆਂ ਨੂੰ ਫ੍ਰੀ ਪੰਜਾਬੀ ਅਤੇ ਕੀਰਤਨ ਸਿਖਾਇਆ ਜਾਵੇਗਾ। ਹਰ ਸ਼ਨੀਵਾਰ ਦੁਪਹਿਰ 3 ਵਜੇ ਲੈ ਕੇ 5 ਵਜੇ ਤੱਕ ਬੱਚਿਆਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ ਅਤੇ ਨਾਲ ਨਾਲ ਮੁਫ਼ਤ ਸਟੇਸ਼ਨਰੀ ਵੀ ਦਿੱਤੀ ਜਾ ਰਹੀ ਹੈ। ਦਾਖਲੇ ਸ਼ੁਰੂ ਹੋ ਚੁੱਕੇ ਨੇ ਤੇ ਜੋ ਵੀ ਆਪਣੇ ਬੱਚਿਆਂ ਦੇ ਲਈ ਇਹ ਮੁਫ਼ਤ ਪੰਜਾਬੀ ਅਤੇ ਕੀਰਤਨ ਸਿਖਲਾਈ ਲੈਣਾ ਚਾਹੁੰਦੇ ਨੇ ਉਹ ਕਿਰਪਾ ਕਰਕੇ ਗੁਰਦੁਆਰਾ ਸਾਹਿਬ ਵਿਖੇ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ।
ਨਿਊਜ਼ੀਲੈਂਡ ਵਿੱਚ ਤਣਾਅਗ੍ਰਸਤ ਮਾਹੌਲ ਦੇ ਚਲਦਿਆਂ ਜੇਕਰ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਤੇ ਫ੍ਰੀ ਫੋਨ ਰਾਹੀਂ ਸਲਾਹ ਲੈ ਸਕਦੇ ਹੋ 0800-111-757 ਜਾਂ ਫਿਰ ਟੈਕਸਟ ਮੈਸੇਜ ਭੇਜ ਸਕਦੇ ਹੋ 1737 ਯਾਨੀ 1737 ਨੰਬਰ ਤੇ।
ਨਾਰਥ ਸ਼ੋਰ ਸਿੱਖ ਸੁਸਾਇਟੀ ਵਾਲੇ ਉਦਮੀ ਭੈਣਾਂ ਭਰਾ ਇਹ ਸੁਨੇਹਾ ਦਿੰਦੇ ਨੇ ਕਿ ਗਲੈਨਫੀਲਡ ਕਮਿਊਨਿਟੀ ਸੈਂਟਰ ਵਿਖੇ ਹਰੇਕ ਸ਼ਨੀਵਾਰ ਦੀ ਸ਼ਾਮ 6 ਵਜੇ ਕੀਰਤਨ ਦੀਵਾਨ ਸੱਜਦੇ ਨੇ। 1.5 ਘੰਟਾ ਕੀਰਤਨ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਜਾਂਦੇ ਨੇ। ਇਸ ਦੌਰਾਨ ਬੱਚਿਆਂ ਨੂੰ ਪੰਜਾਬੀ ਜ਼ਬਾਨ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ 4412473 ਜਾਂ ਫਿਰ ਮੋਬਾਈਲ ਫੋਨ ਨੰਬਰ 0217814144 ਤੇ ਰਾਬਤਾ ਕਰ ਸਕਦੇ ਹੋ।
ਰੇਡੀਓ ਸਪਾਈਸ ਤੇ ਕਮਿਊਨਿਟੀ ਜਾਣਕਾਰੀਆਂ ਬਿਲਕੁਲ ਫ੍ਰੀ ਦੇ ਵਿੱਚ ਪੇਸ਼ ਕੀਤੀਆਂ ਜਾਂਦੀਆਂ ਨੇ। ਜੇ ਤੁਹਾਡੇ ਕੋਲ ਵੀ ਭਾਈਚਾਰੇ ਦੇ ਨਾਲ ਕੋਈ ਸੰਬੰਧਿਤ ਜਾਣਕਾਰੀ ਹੈ ਤਾਂ ਤੁਸੀਂ ਰੇਡੀਓ ਸਪਾਈਸ ਦੀ ਈਮੇਲ info@radiospice.co.nz ਤੇ ਈਮੇਲ ਕਰ ਸਕਦੇ ਹੋ ਜਾਂ ਫਿਰ 021-409-622 ਤੇ ਟੈਕਸਟ ਵੀ ਕਰ ਸਕਦੇ ਹੋ।
ਜੀ ਬਿਲਕੁਲ ਦੋਸਤੋ, ਇਹ ਸਨ ਜਾਣਕਾਰੀਆਂ ਜੀ ਕਮਿਊਨਿਟੀ ਦੇ ਵਿੱਚ ਕੀ ਹੋ ਰਿਹਾ। ਸੋ ਬਹੁਤ ਚੰਗਾ ਲੱਗਦਾ ਜੀ ਤੁਸੀਂ ਵੀ ਸਾਥ ਦਿੰਦੇ ਹੋ। ਤੇ ਹੋਰ ਜਾਣਕਾਰੀ ਲਈ ਸਾਡੇ ਨੌਜਵਾਨ ਨੇ ਜੀ ਨਿਊਜ਼ੀਲੈਂਡ ਦੇ ਸਾਹਿਬ ਸਿੰਘ ਉਹ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ, ਉਹਨਾਂ ਨਾਲ ਵੀ ਥੋੜੀ ਬਹੁਤ ਗੱਲਬਾਤ ਅਸੀਂ ਜ਼ਰੂਰ ਕਰਾਂਗੇ। ਸਾਹਿਬ ਜੀ ਤੁਹਾਡਾ ਵੀ ਸਵਾਗਤ ਹੈ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਜੀ ਸਾਹਿਬ, ਮੈਨੂੰ ਪਤਾ ਕਿ ਤੁਸੀਂ ਕਾਫੀ ਯੰਗ ਹੋ ਔਰ ਤੁਸੀਂ ਕਾਫੀ ਅਚੀਵਮੈਂਟ ਕੀਤੀਆਂ ਨਿਊਜ਼ੀਲੈਂਡ ਦੇ ਵਿੱਚ, ਸੋ ਇਸ ਵਾਰ ਤੁਸੀਂ ਕਿਸ ਫੀਲਡ ਦੇ ਵਿੱਚ ਆਪਣੀਆਂ ਮੱਲਾਂ ਮਾਰ ਰਹੇ ਹੋ?
ਜੀ ਅਸੀਂ ਹਾਕੀ ਦੀ ਸਪੋਰਟ ਦੇ ਵਿੱਚ ਕਰ ਰਹੇ ਹਾਂ, ਸੋਰੀ ਬੇਸ਼ੱਕ ਆਪਣੇ ਆਪ ਨੂੰ, ਕਿਉਂਕਿ
ਜਿਹੜੇ ਪੰਜਾਬੀ ਨੌਜਵਾਨ ਨੇ ਉਹ ਬਹੁਤ ਘੱਟ ਆਉਂਦੇ ਨੇ, ਕੀ ਵਜ੍ਹਾ ਕੀ ਰਹੀ ਸੀ ਤੁਹਾਡੇ ਹਿਸਾਬ ਨਾਲ?
ਮੇਰੇ ਵੱਲੋਂ ਤਾਂ ਜੀ ਐਕਸੈਸ ਨੀ ਹੈਗੀ ਇਹ ਬੱਚਿਆਂ ਕੋਲ, ਤੇ ਜੋ ਮੈਂ ਜਿਹੜਾ ਔਕੜ ਹੋਕੇ ਦਾ ਸੀਈਓ ਹੈ ਮਨੋਜ ਦਾਸ ਜੀ, ਉਹਦੇ ਨਾਲ ਮੈਂ ਗੱਲ ਕੀਤੀ ਸੀ ਇਹ ਸੀਜ਼ਨ ਤੋਂ ਬਾਅਦ ਵੀ ਸਾਡੇ ਪੰਜਾਬੀ ਮੁੰਡੇ ਕੁੜੀਆਂ ਦੇ ਵਿੱਚ ਇਹ ਐਕਸੈਸ ਨੀ ਹੈਗੀ ਸਪੋਰਟ ਨੂੰ, ਵੀ ਇੱਕ ਤਾਂ ਅਵੇਅਰਨੈਸ ਨੀ ਹੈਗੀ ਵੀ ਸਪੋਰਟ ਚੱਲਦੀ ਹੈ, ਇੱਕ ਬਸ ਉਹ ਇਕੁਇਪਮੈਂਟ ਉਹਦੀ ਥੋੜੀ ਜ਼ਿਆਦਾ ਮਹਿੰਗੀ ਹੁੰਦੀ ਹੈ, ਉਸ ਕਰਕੇ ਉਹ ਬੱਚਿਆਂ ਦੇ ਥੋੜੇ ਜਿਵੇਂ ਪੇਰੈਂਟਸ ਵੀ ਉਹ ਅਟ੍ਰੈਕਸ਼ਨ ਸਪੋਰਟ ਵੱਲ ਘੱਟ ਜਾਂਦੀ ਹੈ ਤੇ ਅਸੀਂ ਫਿਰ ਅਸੀਂ ਕੋਸ਼ਿਸ਼ ਕੀਤੀ ਵੀ ਇਹ ਸਾਰਾ ਕੁਛ ਫ੍ਰੀ ਕਰੀਏ ਅਸੀਂ ਹੁਣ ਮੁਫ਼ਤ ਅਸੀਂ ਸਾਰੇ ਇਕੁਪਮੈਂਟ ਪ੍ਰੋਵਾਈਡ ਕੀਤੇ ਹੈ ਬੋਲਾਂ ਸਟਿੱਕਾਂ ਸਾਰਾ ਕੁਛ ਹੈਗਾ ਸਾਡੇ ਕੋਲ
ਤੇ
ਅਸੀਂ ਇੱਕ ਜਿਵੇਂ ਇੰਪਲੀਮੈਂਟ ਕੀਤਾ ਇਹ ਵੀ ਹਰ ਦੋ ਹਫ਼ਤੇ ਇੱਕ ਫੈਸਟੀਵਲ ਹੋਇਆ ਕਰੇ ਤੇ ਇਹਨੂੰ ਅਸੀਂ ਸਿੱਖ ਹਾਕੀ ਫੈਸਟੀਵਲ ਕਹਿੰਦੇ ਸੀ ਹਾਂਜੀ ਤੇ ਇਹ ਅਗਸਤ ਸ਼ੁਰੂ ਹੋਇਆ ਸੀ ਤੇ ਪਿਛਲੇ ਹਫ਼ਤੇ ਖਤਮ ਹੋਇਆ ਨਵੰਬਰ ਚ
ਆਲਰਾਈਟ ਸੋ ਇਹ ਸਿਰਫ ਵਿੰਟਰ ਵਿੱਚ ਹੀ ਚੱਲਦਾ ਸਮਰ ਚ ਨਹੀਂ ਚੱਲਦਾ
ਹਾਂਜੀ ਇਹ ਵਿੰਟਰ ਸਪੋਰਟ ਕਰਕੇ ਥੋੜੇ ਸਮਰ ਸੀਜ਼ਨ ਘੱਟ ਜਾਂਦਾ ਆਪਣਾ ਤੇ ਕਿਉਂਕਿ ਟਰਫ ਤੇ ਫਿਰ ਪਾਣੀ ਪੂਣੀ ਦੇ ਕੋਸਟ ਬਹੁਤ ਵਧ ਜਾਂਦੇ ਆ ਫਿਰ ਇਹ ਹਾਂਜੀ ਵਿੰਟਰ ਕਰਕੇ ਹੋਇਆ ਹੈ ਵਿੰਟਰ ਦੇ ਵਿੱਚ
ਠੀਕ ਠੀਕ ਸੋ ਜੇ ਹੁਣ ਵੀ ਕਿਸੇ ਨੇ ਤੁਹਾਡੇ ਨਾਲ ਰਾਬਤਾ ਕਰਨਾ ਹੋਵੇ ਟ੍ਰੇਨਿੰਗ ਲੈਣੀ ਹੋਵੇ ਤਾਂ ਕਿੱਥੇ ਲੈ ਸਕਦੇ ਨੇ ਆਪਣਾ ਕੋਈ ਨੰਬਰ ਜਾਂ ਫਿਰ ਉਹ ਤੁਹਾਨੂੰ ਕਿੱਥੇ ਮਿਲ ਸਕਦੇ ਨੇ
ਹਾਂਜੀ ਮੈਂ ਤੁਹਾਨੂੰ ਆਪਣੀ ਈਮੇਲ ਦੇ ਸਕਦਾ ਪਰ ਇਹ ਟ੍ਰੇਨਿੰਗ ਤਾਂ ਇਹ ਟਰਫ ਖੁੱਲੀ ਹੁੰਦੀ ਹੈ ਹਮੇਸ਼ਾ ਸਪੈਸ਼ਲੀ ਹਾਊਸ ਪੈਕ ਰੰਗਾਲੀ ਲੋਅਰ ਡਾਜ਼ਮੋਰ ਪਾਰਕ
ਲੇਕਿਨ ਤੁਹਾਡੇ ਵਰਗੇ ਕੋਚ ਦੀ ਵੀ ਲੋੜ ਪੈਗੀ ਨਾ ਸਾਨੂੰ ਵੇਖ ਕਿਉਂਕਿ ਜੀ ਜੀ ਇਸ ਕਰਕੇ ਚਾਹੁੰਦਾ ਕਿ ਤੁਹਾਡਾ ਨੰਬਰ ਜ਼ਰੂਰ ਹੋਵੇ ਕਿਉਂਕਿ ਕਈ ਲੋਕ ਕਈ ਬੱਚੇ ਜਿਹੜੇ ਨੇ ਉਹ ਖੇਡਣਾ ਚਾਹੁੰਦੇ ਨੇ ਸਿੱਖਣਾ ਚਾਹੁੰਦੇ ਨੇ ਲੇਕਿਨ ਫਿਰ ਵੀ ਤੁਹਾਡੇ ਵਰਗੇ ਜਿਹੜੇ ਲੋਕ ਨੇ ਜਿਹੜੇ ਇਸ ਫੀਲਡ ਦੇ ਵਿੱਚ ਤੁਰੇ ਹੋਏ ਨੇ ਸੋ ਉਹਨਾਂ ਨੂੰ ਉਹ ਜ਼ਰੂਰ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਨਗੇ ਸੋ ਆਪਣਾ ਨੰਬਰ ਜ਼ਰੂਰ ਦੇ
ਨੰਬਰ ਪ੍ਰੋਵਾਈਡ ਕਰ ਦਿੰਦਾ ਮੇਰਾ
0202 276 2040 2040 ਠੀਕ ਹੈ ਸਾਹਿਬ ਸਿੰਘ ਜੀ ਆਲ ਦਾ ਬੈਸਟ ਸੋ ਬੜਾ ਚੰਗਾ ਲੱਗਾ ਕਿਉਂਕਿ ਤੁਸੀਂ ਇਸ ਫੀਲਡ ਦੇ ਵਿੱਚ ਸੋ ਹੁਣ ਪਤਾ ਲੱਗਾ ਕਿ ਆਪਣੇ ਜਿਹੜੇ ਨੌਜਵਾਨ ਨੇ ਉਹ ਬਹੁਤ ਘੱਟ ਨੇ ਉਹ ਕਿਉਂ ਨੇ ਸੋ ਉਹਨਾਂ ਨੂੰ ਅਸੀਂ ਜ਼ਰੂਰ ਸਾਡਾ ਮੈਸੇਜ ਪਹੁੰਚਾਵਾਂਗੇ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ
ਥੈਂਕ ਯੂ ਵੈਰੀ ਮੱਚ
ਬਹੁਤ ਮਿਹਰਬਾਨੀ ਧੰਨਵਾਦ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਦੋਸਤੋ ਸਾਹਿਬ ਸਿੰਘ ਜਿੱਥੇ ਕਿ ਬਿੱਲਾ ਭਾਜੀ ਨੇ ਕੋਆਪ ਟੈਕਸੀ ਦੇ ਵਿੱਚ ਵੀ ਕਾਫੀ ਸਮੇਂ ਤੋਂ ਨੇ ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਦੇ ਨਾਲ ਕਾਫੀ ਸਮੇਂ ਤੋਂ ਰਹੇ ਪੰਜਾਬੀ ਫਾਊਂਡੇਸ਼ਨ ਦੇ ਨਾਲ ਨੇ ਉਹਨਾਂ ਦੇ ਲੜਕੇ ਨੇ ਜੀ ਇਹ ਸਾਹਿਬ ਸਿੰਘ ਸੋ ਕਾਫੀ ਵਧੀਆ ਕੰਮ ਕਰ ਰਹੇ ਨੇ ਕਮਿਊਨਿਟੀ ਦੇ ਲਈ ਸੋ ਚੰਗੀ ਗੱਲ ਹੈ ਦੋਸਤੋ ਤੁਸੀਂ ਵੀ ਅਗਰ ਤੁਹਾਡੇ ਫੀਲਡ ਦੇ ਵਿੱਚ ਤੁਸੀਂ ਵੀ ਕੋਈ ਕੰਮ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਜਾਂ ਕਿਸੇ ਹੋਰ ਨੂੰ ਇਨਕਰੇਜ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਨਾਲ ਰਾਬਤਾ ਤੁਸੀਂ ਕਰ ਸਕਦੇ ਹੋ 815-8100 'ਤੇ ਸੋ ਹੋਰ ਵੀ ਜਾਣਕਾਰੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਚੱਲਾਂਗੇ ਕਿ ਯੰਗ ਜਨਰੇਸ਼ਨ ਚਾਹੁੰਦੀ ਹੈ ਜੀ ਇਹੋ ਜਿਹੇ ਗੀਤ ਸੁਣਨੇ ਨਵਾਂ ਗੀਤ ਵੈਸੇ ਪਾਲੀ ਲਾਈਵ ਹੋਣਾ ਨੇ ਵੀ ਜ਼ਿਕਰ ਕੀਤਾ ਸੀ ਸ਼ਾਇਦ ਇਸ ਗੀਤ ਦਾ ਕਿ ਹੁਣੇ ਹੁਣੇ ਆਇਆ ਹੈ ਸੋ ਜਿਹਦੇ ਨਵੇਂ ਗੀਤ ਆਉਂਦੇ ਨੇ ਸੋ ਉਸਦੀਆਂ ਫਰਮਾਇਸ਼ਾਂ ਜ਼ਿਆਦਾ ਆਉਣੀਆਂ ਇਹਨਾਂ ਜੀ ਕੀ ਖਿਆਲ ਹੈ ਸੁਣਾ ਦਈਏ ਪਹਿਲਾਂ ਇਹ ਗੀਤ
ਜੀ ਹਾਂ ਜ਼ਰੂਰ
ਰੰਗ ਨੇ ਬਰੌਣ ਦੇ ਗੱਡੀ ਤੇ ਲਿਖਾਇਆ ਜਿਮੀਦਾਰ ਜੱਟ ਨੀ ਗੇੜੇ ਲਾਉਣ ਟੋਣ ਦੇ ਹੱਫਰ ਦੇ ਪਟੋਲੇ ਨੇ ਡਰੀਮ ਦੇਖਦੇ ਹੋ ਜੱਟਾਂ ਨੂੰ ਟਿਕਾਉਣ ਦੇ
ਧੂੜ ਪੱਟ ਨੀ ਰੰਗ ਨੇ ਬਰੌਣ ਦੇ
ਗੱਡੀ ਤੇ ਲਿਖਾਇਆ ਜਿਮੀਦਾਰ ਜੱਟ ਨੀ ਗੇੜੇ ਲਾਉਣ
ਧੂੜ ਪੱਟ ਨੀ ਰੰਗ ਨੇ ਬਰੌਣ ਦੇ ਨਾਲ ਨੀ ਵੱਡੇ ਵੀਰ ਨਾਲ ਨੀ ਨਾ ਪੈਰ ਪਿੱਛੇ ਧਰਨਾ ਪਤਨੀ ਰੰਗ ਨੇ ਬਰੌਣ ਦੇ
ਜੀ ਬਿਲਕੁਲ ਦੋਸਤੋ ਸੋ ਯੰਗ ਜਨਰੇਸ਼ਨ ਜਿਹੜੀ ਹੈ ਜੀ ਉਹਨਾਂ ਦਾ ਟੇਸਟ ਉਹਨਾਂ ਦਾ ਮਿਊਜ਼ਿਕ ਉਹ ਵੀ ਸਾਨੂੰ ਨਾਲ ਲੈ ਕੇ ਤੁਰਨਾ ਪੈਂਦਾ ਜੀ ਸੋ ਸਤਿ ਸ਼੍ਰੀ ਅਕਾਲ ਚੰਗਾ ਲੱਗਦਾ ਬਹੁਤ ਮਿਹਰਬਾਨੀ ਗੋਲਡੀ ਧਾਲੀਵਾਲ ਹੁਣੀ ਸਾਨੂੰ ਭੇਜ ਰਹੇ ਨੇ ਜੀ ਕੁਝ ਸ਼ੇਰੋ ਸ਼ਾਇਰੀ ਉਹ ਵੀ ਤੁਹਾਡੇ ਲਈ ਜ਼ਰੂਰ ਸ਼ਾਮਿਲ ਕਰਾਂਗੇ ਉਹਨਾਂ ਨੂੰ ਵੀ ਸੋ ਬਹੁਤ ਧੰਨਵਾਦ ਉਹਨਾਂ ਦਾ ਅਤੇ ਨਾਲ ਹੀ ਨਾਲ ਇੱਕ ਲੇਡੀਜ਼ ਪ੍ਰੋਗਰਾਮ ਜਿਹੜਾ ਹੈ ਦੋਸਤੋ ਅਸੀਂ ਸੈਚਰਡੇ ਨੂੰ ਇੱਥੇ ਹੋਣ ਜਾ ਰਿਹਾ ਰੀਨਾ ਜੀ ਉਹ ਵੀ ਵੋਡਾਫੋਨ ਇਵੈਂਟ ਸੈਂਟਰ ਦੇ ਵਿੱਚ ਮੈਂ ਕਿਹਾ ਫ੍ਰੀ ਹੈ ਉਸਦੀ ਐਂਟਰੀ ਹੈ ਸੋ ਉੱਥੇ ਤੁਸੀਂ ਬੀਬੀਆਂ ਭੈਣਾਂ ਹੀ ਜਾ ਸਕਦੀਆਂ ਨੇ ਜੀ ਡੀਜੇ ਦਾ ਖਾਸ ਪ੍ਰਬੰਧ ਰਹੇਗਾ ਸੋ ਬਾਈ ਜਿਹੜੇ ਨੇ ਉਹ ਆਪਣਾ ਇਲਾਜ ਕਰ ਲੈਣ ਜੀ ਉਹ ਆਪਣਾ ਪ੍ਰਬੰਧ ਕਰ ਲੈਣ ਸੋ ਫਿਰ ਇੱਕ ਵਾਰ ਜੀ 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 ਬਿਲਕੁਲ ਬਿਲਕੁਲ ਜੀ ਬਿਲਕੁਲ ਡਿਊਟੀ ਸਾਰਿਆਂ ਦੀ ਹੈ
ਸਾਰਿਆਂ ਦੀ ਆਪਣੀ ਪੱਕੀ ਡਿਊਟੀ ਰਹੇਗੀ ਸ਼ਨੀਵਾਰ ਦੀ ਸ਼ਾਮ ਨੂੰ ਸਾਂਝ ਵੱਲੋਂ ਇਹ ਪ੍ਰੋਗਰਾਮ
ਸਾਂਝ ਕਲੱਬ ਜੀ
ਸਾਂਝ ਕਲੱਬ ਵੱਲੋਂ ਇਸ ਸ਼ਨੀਵਾਰ ਨੂੰ ਜੋ ਕਿ ਸਿਰਫ ਲੇਡੀਜ਼ ਲਈ ਰਹੇਗਾ ਤੇ ਲਾਈਵ ਡੀਜੇ ਸੂਰਜ ਵੱਲੋਂ ਕੀਤਾ ਜਾ ਰਿਹਾ ਤੇ ਤੁਸੀਂ ਵੀ ਹੋਮ ਆ ਕੇ ਇਸ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹਾਂ
ਆਲਮ ਲੋਹਾਰ ਹੁਣਾਂ ਦੀ ਆਵਾਜ਼ਾਂ ਦੇ ਵਿੱਚ ਉਹ ਵੀ ਜ਼ਰੂਰ ਆ ਪੇਸ਼ ਕਰਾਂਗੇ ਥੋੜੇ ਸਮੇਂ ਤੋਂ ਬਾਅਦ ਤੇ ਨਾਲ ਹੀ ਨਾਲ ਇਹ ਕਾਫੀ ਵੀਕਐਂਡ ਤੁਹਾਡਾ ਬਿਜ਼ੀ ਰਹੇਗਾ ਦੋਸਤੋ 24 ਤਰੀਕ ਨੂੰ ਸ਼ਾਇਦ ਜਿਹੜੀ ਫਿਲਮ ਹੈ ਕਪਿਲ ਸ਼ਰਮਾ ਤੁਹਾਨੂੰ ਪਤਾ ਕਿ ਕਾਫੀ ਕਾਮੇਡੀ ਕਿੰਗ ਹੈ ਸੋ ਉਸਦੀ ਫਰੰਗੀ ਫਿਲਮ ਜਿਹੜੀ ਹੈ ਉਹ ਕਾਫੀ ਸੀਰੀਅਸ ਮੈਟਰ ਦੇ ਉੱਤੇ ਉਸਨੇ ਬਣਾਈ ਹੈ ਉਹ ਵੀ ਸ਼ਾਇਦ 24 ਤਰੀਕ ਨੂੰ ਇੱਥੇ ਰਿਲੀਜ਼ ਹੋਣ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਅਵੈਂਟ ਸਿਨੇਮਾ ਦੇ ਵਿੱਚ ਫਿਲਮ ਇਹ ਲੱਗਣ ਜਾ ਰਹੀ ਹੈ ਅਤੇ ਨਾਲ ਹੀ ਨਾਲ ਐਸੇ ਹੀ ਦਸੰਬਰ ਮਹੀਨੇ ਦੇ ਮੇਰੇ ਖਿਆਲ ਪਹਿਲੇ ਹਫ਼ਤੇ ਹੀ ਦੋਸਤੋ ਪੂਰਾ ਕਨਫਰਮ ਨਹੀਂ ਅਗਲੇ ਹਫ਼ਤੇ ਜ਼ਰੂਰ ਕਨਫਰਮ ਕਰਾਂਗਾ ਅਨੁਪਮ ਖੇਰ ਹੁਣੇ ਵੀ ਇੱਕ ਪ੍ਰੋਗਰਾਮ ਲੈ ਕੇ ਇੱਥੇ ਪਹੁੰਚ ਰਹੇ ਨੇ ਵੋਡਾਫੋਨ ਇਵੈਂਟ ਸੈਂਟਰ ਦੇ ਵਿੱਚ ਸੋ ਉਹਨਾਂ ਦੀ ਵੀ ਜਾਣਕਾਰੀ ਤੁਹਾਡੇ ਨਾਲ ਅਗਲੇ ਹਫ਼ਤੇ ਜ਼ਰੂਰ ਕੋਸ਼ਿਸ਼ ਕਰਾਂਗਾ ਪਹੁੰਚਾਉਣ ਦੇ ਲਈ ਸੋ ਹੋਰ ਵੀ ਜਾਣਕਾਰੀਆਂ ਤੁਹਾਡੇ ਕੋਲ ਵੀ ਹੈ ਤਾਂ ਜ਼ਰੂਰ ਸਾਡੇ ਨਾਲ ਸਾਂਝੀਆਂ ਜ਼ਰੂਰ ਕਰਦੇ ਚੱਲਾਂ ਮਿਹਰਬਾਨੀ ਚਲੋ ਦੋਸਤੋ ਬਚਨ ਬੇਦਲ ਉਹਨਾਂ ਦਾ ਕਾਫੀ ਨਾਂ ਰਿਹਾ ਜੀ ਕਾਫੀ ਉਹਨਾਂ ਦੇ ਗੀਤ ਜਿਹੜੇ ਨੇ ਪੁਰਾਣੇ ਕਲਾਕਾਰਾਂ ਨੇ ਗਾਏ ਨੇ ਉਹਨਾਂ ਦਾ ਲੜਕਾ ਉਸਨੇ ਇੱਕ ਗੀਤ ਤੁਹਾਡੀ ਝੋਲੀ ਪਾਇਆ ਹੈ ਪਿਛਲੇ ਇੱਕ ਦੋ ਹਫ਼ਤੇ ਪਹਿਲਾਂ ਵੀ ਚਲਾਇਆ ਸੀ ਸੋ ਆਸ ਹੈ ਤੁਸੀਂ ਇਸ ਨਾਲ ਵੀ ਜ਼ਰੂਰ ਜੁੜੋਗੇ
ਬੱਲੀਏ ਚੁੰਨੀਆਂ ਲੈ ਲੀ ਲੱਖਾਂ ਪਰ ਸਿਰ ਤੇ ਵੀ ਲੈਣੀ ਸਿੱਖ ਬੱਲੀਏ ਕਿੰਨੇ ਵਾਰੀ ਦੱਸੀ ਗੱਲ ਪਹਿਲਾਂ ਵੀ ਦਿਮਾਗ ਵਿੱਚ ਪੈਣੀ ਚਾਹੀਦੀ
ਗੱਲ ਗੀਤ ਸੰਗੀਤ ਤਾਂ ਕਾਫੀ ਚੁਨੀਆਂ ਦੇ ਬਾਰੇ ਦੋਸਤੋ ਆ ਰਿਹਾ, ਮੈਂ ਦੇਖ ਰਿਹਾ ਸੀਗਾ ਨਿਊਜ਼ ਦੇ ਵਿੱਚ ਵੀ ਆਮ ਤੁਹਾਨੂੰ ਦੱਸਿਆ ਕਿ ਫੇਸਬੁੱਕ ਅੱਜ ਕੱਲ੍ਹ ਕਾਫੀ ਚੱਲਦੀ ਹੈ ਜੀ, ਸੋ ਉਸਦੇ ਉੱਤੇ ਚੁੰਨੀਆਂ ਦੀ ਜਿਹੜੀ ਕੀਮਤ ਹੈ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ 20-30 ਹਜ਼ਾਰ ਰੁਪਏ ਤੋਂ ਜਿਹੜੀਆਂ ਚੁੰਨੀਆਂ ਨੇ ਉਹ ਇਕੱਲੀਆਂ ਚੁੰਨੀਆਂ ਮਿਲਦੀਆਂ ਨੇ, ਸੂਟਾਂ ਦਾ ਕੀ ਹਾਲ ਹੋਊਗਾ। ਇਹ ਮੈਨੂੰ ਲੱਗਦਾ ਦੇਖਣ ਨੂੰ ਮਿਲਣਗੀਆਂ ਜੀ 24 ਤਰੀਕ ਨੂੰ 25 ਨੂੰ ਸ਼ਾਇਦ ਵੋਡਾਫੋਨ ਇਵੈਂਟ ਸੈਂਟਰ ਦੇ ਵਿੱਚ।
ਜੀ ਹਾਂ, ਵੈਸੇ ਹਰ ਇੱਕ ਚੀਜ਼ ਜਿਹੜੀ ਅੱਜ ਕੱਲ ਬਦਲ ਗਈ ਹੈ, ਸਮੇਂ ਦੇ ਨਾਲ ਨਾਲ ਫੈਸ਼ਨ ਦਾ ਵੀ ਰੰਗ ਤਰੀਕਾ ਢੰਗ ਬਦਲ ਗਿਆ ਹੈ ਜੀ। ਕਹਿੰਦੇ ਨੇ ਕਿ ਬੀਟ ਸੌਂਗ ਤੇ ਨੱਚਦੇ ਗੀਤ ਮਿਆਰੀ ਸੁਣਦੇ ਨਾ, ਬੋਲ ਢੋਲ ਨੇ ਖਾ ਲਏ ਵਧੀਆ ਮੈਟਰ ਚੁਣਦੇ ਨਾ, ਖੋਲ ਸਟੂਡੀਓ ਬਹਿ ਗਏ ਹੁਣ ਅਖਵਾਨ ਸਜਿੰਦੇ ਨਾ, ਕੱਚੇ ਪੱਕੇ ਕਲਾਕਾਰਾਂ ਨੂੰ ਨਿਕਲਣ ਦਿੰਦੇ ਨਾ, ਛੇਤੀ ਛੇਤੀ ਕੰਮ ਕਰਕੇ ਦਬੋਚਣ, ਕਿਹਦੇ ਕੋਲ ਸਮਾਂ ਬੈਠ ਕੇ ਸੋਚਣ ਦਾ। ਇਸੇ ਤਰ੍ਹਾਂ ਕਹਿੰਦੇ ਨੇ ਕਿ ਆਂਟੀ ਅੰਕਲ ਸ਼ਬਦ ਨੇ ਸਾਰੇ ਰਿਸ਼ਤੇ ਖਾ ਲਏ ਨੇ, ਮੁੰਡਾ ਕੁੜੀ ਪਛਾਣ ਨਹੀਂ ਹੁੰਦੇ ਬਾਲ ਕਟਾ ਲਏ ਨੇ, ਸਤਿ ਸ੍ਰੀ ਅਕਾਲ ਪਛਾੜਤੀ ਕਰਤੀ ਹਾਲੋ ਹਾਏ ਨੇ, ਵੱਡਿਆਂ ਦਾ ਸਤਿਕਾਰ ਘਤਾਤਾ ਔਖੇ ਤੇ ਬਾਏ ਨੇ, ਡਿੱਗਦੇ ਬਾਬੇ ਨੂੰ ਸਮਾਂ ਨਹੀਂ ਪੁੱਛਣ ਦਾ, ਕਿਹਦੇ ਕੋਲ ਸਮਾਂ ਬੈਠ ਕੇ ਸੋਚਣ ਦਾ।
ਜੀ
ਇਹ ਸਾਰੀਆਂ ਚੀਜ਼ਾਂ ਸਮੇਂ ਦੇ ਨਾਲ ਨਾਲ ਬਦਲ ਰਹੀਆਂ ਜੀ, ਪੰਜਾਬੀ ਦੇ ਵਿੱਚ ਇੰਗਲਿਸ਼ ਆ ਗਈ ਆ ਤੇ ਨਾਲ ਦੀ ਨਾਲ ਫੈਸ਼ਨ ਦੇ ਵਿੱਚ ਜਿਹੜੀਆਂ ਕਿ ਮਲਮਲ ਦੀਆਂ ਚੁੰਨੀਆਂ ਹੁੰਦੀਆਂ ਸੀ ਉਹਨਾਂ ਤੋਂ ਮਲਮਲ ਤੋਂ ਉੱਪਰ ਉੱਠ ਕੇ ਪਤਾ ਨਹੀਂ ਕਿਹੜੇ ਕਿਹੜੇ ਕੱਪੜੇ ਕਿਸ ਤਰ੍ਹਾਂ ਦੀਆਂ ਕਢਾਈਆਂ ਕਰਕੇ ਜਿਹੜੀਆਂ ਡਿਜੀਟਲ ਕਢਾਈਆਂ ਨੇ ਉਸ ਤਰ੍ਹਾਂ ਦੇ ਨਾਲ ਸਾਰੀ ਮਸ਼ੀਨਰੀ ਜਿਹੜੀ ਆ ਇੱਕ ਦੁਪੱਟੇ ਤੇ ਆ ਕੇ ਲੱਗ ਜਾਂਦੀ ਹੈ ਜੀ। ਤੇ ਉਹਦਾ ਇਹ ਵੀ ਹੈ ਕਿ ਖਰੀਦਣ ਵਾਲੇ ਵੀ ਬਹੁਤ ਨੇ ਜੀ, ਜੇ ਚੀਜ਼ ਵਿਕ ਰਹੀ ਹੈ ਤਾਂ ਹੀ ਅਗਲਾ ਬਣਾ ਬਣਾ ਕੇ ਦੇ ਰਿਹਾ।
ਬਿਲਕੁਲ ਜੀ,
ਮਾਰਕੀਟ ਉਸ ਤਰ੍ਹਾਂ ਹੋ ਗਈ ਆ, ਸਾਰੀਆਂ ਚੀਜ਼ਾਂ ਦਾ ਟ੍ਰੈਂਡ ਬਦਲ ਰਿਹਾ ਤੇ ਬੰਦੇ ਦੀ ਸੋਚ ਵੀ ਬਦਲ ਰਹੀ ਹੈ ਉਸੇ ਤਰ੍ਹਾਂ
ਜੀ। ਬਿਲਕੁਲ, ਮੈਂ ਦੇਖ ਰਿਹਾ ਸੀ ਕੁਝ ਯੰਗ ਜਨਰੇਸ਼ਨ ਜਿਹੜੀ ਉਹ ਅੱਗੇ ਤਾਂ ਕਦੇ ਝੱਗਾ ਪਾੜ ਜਾਣਾ ਤੇ ਗੋਡੇ ਕੋਲ ਟਾਕੀ ਲਾ ਕੇ ਉਹਦੇ ਨਾਲ ਕੰਮ ਸਾਰ ਦਿੰਦੇ, ਹੁਣ ਜਾਣ ਜਾਣ ਕੇ ਪਾੜ ਦਿੰਦੇ ਆ, ਗੋਡਿਆਂ ਤੋਂ ਪਾਟੇ ਹੁੰਦੇ ਆ ਕੱਪੜੇ, ਕਿਸੇ ਦਾ ਕਿਤੇ ਪਾਟੇ ਹੁੰਦੇ ਆ ਜੀ।
ਇਹ ਫੈਸ਼ਨ ਹੈ, ਫਿਰ ਹਵਾ ਲੱਗਦੀ ਰਹਿੰਦੀ ਹੈ, ਗਰਮੀ ਹੈ ਨਾ ਕਾਫੀ, ਜਿਹੜੀਆਂ ਨੇ ਫੈਸ਼ਨ ਇੱਕ ਤਰ੍ਹਾਂ ਦਾ ਫੈਸ਼ਨ ਹੋ ਜਾਂਦਾ, ਜੇ ਨਹੀਂ ਵੀ ਤੁਹਾਡੇ ਕੋਲ ਵਧੀਆ ਕੱਪੜੇ ਹੈਗੇ ਤਾਂ ਪਾੜ ਕੇ ਉਹਨੂੰ ਕਹਿ ਦੋ ਕਿ ਜੀ ਇਹ ਤਾਂ ਅੱਜ ਕੱਲ੍ਹ ਦਾ ਫੈਸ਼ਨ
ਹੋ ਗਿਆ। ਬਿਲਕੁਲ, ਅੱਜ ਕੱਲ੍ਹ ਕੋਈ ਨੀ ਦੇਖਦਾ ਵੀ ਤੇ ਪਾਟੇ ਕੱਪੜੇ ਪਾਏ ਆ, ਉਹ ਕਹਿੰਦਾ ਕਿ ਫੈਸ਼ਨ ਹੋ ਗਿਆ। ਸੋ ਖੈਰ ਦੋਸਤੋ, ਬਹੁਤ ਧੰਨਵਾਦ, ਬਹੁਤ ਚੰਗਾ ਲੱਗ ਰਿਹਾ ਜੀ। ਸੋ 5 ਵਜੇ ਦੇ ਕਰੀਬ ਸਥਾਨਕ ਖ਼ਬਰਾਂ 20 ਪੇਸ਼ ਕਰਾਂਗੇ। ਕੁਝ ਮਿੱਤਰ ਪਿਆਰਿਆਂ ਨੇ ਜੁਗਨੀ ਸੁਣਨੀ ਚਾਹੀਏ ਤੇ ਨਾਲ ਨਾਲ ਪੰਮੀ ਬਾਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਵੀ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਗੀਤ ਸੁਣਨਾ ਚਾਹਿਆ ਹੈ, ਉਹ ਵੀ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਮਿਹਰਬਾਨੀ। You're good. ਤਰਫ ਦੋਸਤੋ ਥੋੜਾ ਮੂਡ ਥੋੜਾ ਚੇਂਜ ਕਰਦੇ ਆਂ ਫਿਰ ਇੱਕ ਗੀਤ ਸੁਣਦੇ ਆਂ ਫਿਰ ਉਸ ਤੋਂ ਬਾਅਦ ਜਿਹੜੀਆਂ ਸਥਾਨਕ ਖਬਰਾਂ ਉਹ ਤੁਹਾਡੇ ਲਈ ਪੇਸ਼ ਕਰਦੇ ਆਂ ਤੇ ਲਓ ਦੋਸਤੋ ਪੰਜ ਵੱਜਣ ਨੂੰ ਤਕਰੀਬਨ ਇੱਕ ਮਿੰਟ ਬਾਕੀ ਰਹਿੰਦਾ ਜੀ ਸੋ ਰੇਡੀਓ ਸਪਾਈਸ ਦੇ ਸਹਿਯੋਗ ਦੇ ਨਾਲ ਤੁਹਾਡੇ ਲਈ ਪਹਿਲਾਂ ਸਥਾਨਕ ਖਬਰਾਂ ਜਿਹੜੀਆਂ ਨੇ ਉਹ ਪੇਸ਼ ਕਰੀਏ ਫਿਰ ਉਸ ਤੋਂ ਬਾਅਦ ਤੁਹਾਡੇ ਗੀਤ ਸੰਗੀਤ ਤੇ ਹੋਰ ਜਾਣਕਾਰੀਆਂ ਤੁਹਾਡੇ ਸੇਵਾ ਲਈ ਜ਼ਰੂਰ ਲੈ ਕੇ ਆਵਾਂਗੇ ਨਸ਼ਾ ਪੰਜਾਬ ਪ੍ਰੋਗਰਾਮ ਸੁਣ ਰਹੇ ਹੋ ਜੀ 104.6 FM ਤੋਂ
ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਅੱਜ 21 ਨਵੰਬਰ ਦਿਨ ਮੰਗਲਵਾਰ ਹੈ ਅਤੇ ਦੇਸੀ ਮਹੀਨੇ ਮੁਤਾਬਕ 6 ਮਗਰ ਹੋ ਗਈ ਹੈ ਅਤੇ ਰੇਡੀਓ ਸਪਾਈਸ ਤੋਂ ਮੈਂ ਗੁਰਸਿਮਰਨ ਮਿੰਟੂ ਲੋਕਲ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਗਿਆ ਹਾਂ ਲੋਕਲ ਖਬਰਾਂ ਦੇ ਇਸ ਬੁਲੇਟਿਨ ਨੂੰ ਤੁਹਾਡੇ ਲਈ ਪ੍ਰਾਈਮ ਕੰਪਲਾਈਂਸ ਮਨਰੇਵਾ ਦੇ ਪ੍ਰਿੰਸੀਪਲ ਸਿੰਘ ਹੋਰਾਂ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਅਤੇ ਖਬਰਾਂ ਦੇ ਇਸ ਬੁਲੇਟਿਨ ਨੂੰ ਤੁਸੀਂ ਰੇਡੀਓ ਸਪਾਈਸ ਨਿਊਜ਼ੀਲੈਂਡ ਹਰਮਨ ਰੇਡੀਓ ਆਸਟ੍ਰੇਲੀਆ ਅਤੇ ਖਬਰਨਾਮਾ ਵੈਬਸਾਈਟ ਰਾਹੀਂ ਵੀ ਸੁਣ ਸਕਦੇ ਹੋ ਸਭ ਤੋਂ ਪਹਿਲਾਂ ਅੱਜ ਦੀਆਂ ਮੁੱਖ ਖਬਰਾਂ ਪਾਈਕ ਰਿਵਰ ਮਾਈਨ ਮਾਮਲੇ ਦੇ ਵਿਚ ਸਰਕਾਰ ਨੇ ਨਵੀਂ ਏਜੰਸੀ ਸਥਾਪਿਤ ਕਰਨ ਦਾ ਕੀਤਾ ਐਲਾਨ 23 ਮਿਲੀਅਨ ਡਾਲਰ ਦਾ ਆਵੇਗਾ ਖਰਚਾ
ਆਕਲੈਂਡ ਦੀ ਇੱਕ ਸੁਪਰ ਮਾਰਕੀਟ ਦੇ ਵਿੱਚ ਆਪਣੀ ਆਈ ਡੀ ਨਾ ਹੋਣ ਕਾਰਨ ਇੱਕ ਕਸਟਮਰ ਨੂੰ ਨਹੀਂ ਵੇਚੀ ਗਈ ਗਰੇਪ ਜੂਸ ਦੀ ਬੋਤਲ। ਨਿਊਜ਼ੀਲੈਂਡ ਪੁਲਿਸ ਦੀ ਵੱਡੀ ਅਣਗਹਿਲੀ ਆਈ ਸਾਹਮਣੇ। ਨਿਊਜ਼ੀਲੈਂਡ ਪੁਲਿਸ ਨੇ ਲਏ 3700 ਇਲੀਗਲ ਡੀ ਐਨ ਏ ਸੈਂਪਲ। ਹੈਮਿਲਟਨ ਵਿਖੇ ਸ਼ੁਰੂ ਹੋਵੇਗਾ ਬਿਲੀਅਨ ਡਾਲਰ ਐਡਵੈਂਚਰ ਪਾਰਕ ਪ੍ਰੋਜੈਕਟ। ਕਾਉਂਟੀ ਮੈਨਿਕੋ ਪੁਲਿਸ ਨੇ ਫੜੇ 5 ਚੋਰ ਅਤੇ ਭਾਰਤ ਅਤੇ ਸ੍ਰੀਲੰਕਾ ਦੀਆਂ ਟੀਮਾਂ ਦੇ ਵਿਚਕਾਰ ਮੈਚ ਹੋਇਆ ਡਰਾਅ। ਅਤੇ ਹੁਣ ਖਬਰਾਂ ਦੀ ਵਿਸਥਾਰ। ਪਾਈਕ ਰਿਵਰ ਮਾਈਨ ਮਾਮਲੇ ਨੂੰ ਸਰਕਾਰ ਨੇ ਥੋੜਾ ਹੋਰ ਲਮਕਾ ਦਿੱਤਾ ਹੈ ਅਤੇ ਹੁਣ ਸਰਕਾਰ ਇੱਕ ਏਜੰਸੀ ਸਥਾਪਿਤ ਕਰੇਗੀ ਜੋ ਕਿ ਅਗਲੇ 2 ਸਾਲਾਂ ਤੱਕ ਆਪਣੀ ਰਿਪੋਰਟ ਦੇਵੇਗੀ। ਹੁਣ ਪਾਈਕ ਰਿਵਰ ਮਾਈਨ ਦੇ ਵਿੱਚ ਐਂਟਰੀ 2019 ਤੋਂ ਪਹਿਲਾਂ ਨਹੀਂ ਸੰਭਵ ਹੋ ਸਕੇਗੀ। ਇਸ ਏਜੰਸੀ ਨੂੰ ਜਨਵਰੀ 2018 ਦੇ ਅਖੀਰ ਦੇ ਵਿੱਚ ਸ਼ੁਰੂ ਕੀਤਾ ਜਾਵੇਗਾ। ਇਸ ਏਜੰਸੀ ਦੇ ਚੀਫ਼ ਐਗਜ਼ੈਕਟਿਵ ਸਿੱਧਾ ਐਂਡਰੂ ਲਿਟਲ ਨੂੰ ਰਿਪੋਰਟ ਕਰਨਗੇ। ਐਂਡਰੂ ਲਿਟਲ ਨੂੰ ਪਾਈਕ ਰਿਵਰ ਮਾਈਨ ਦਾ ਮਿਨਿਸਟਰ ਬਣਾਇਆ ਗਿਆ ਹੈ। ਸਰਕਾਰ ਦੇ ਵੱਲੋਂ ਇਸ ਏਜੰਸੀ ਨੂੰ ਸਥਾਪਿਤ ਕਰਨ ਅਤੇ ਇਸ ਦੇ ਕੰਮ ਕਾਜ ਦੇ ਵਾਸਤੇ 23 ਮਿਲੀਅਨ ਡਾਲਰ ਖਰਚ ਕੀਤਾ ਜਾਵੇਗਾ। ਇਹ ਪੈਸਾ ਅਗਲੇ 3 ਸਾਲਾਂ ਦੇ ਵਿੱਚ ਖਰਚਿਆ ਜਾਵੇਗਾ। ਏਜੰਸੀ ਆਪਣੀ ਰਿਪੋਰਟ ਐਂਡਰੂ ਲਿਟਲ ਨੂੰ ਪੇਸ਼ ਕਰੇਗੀ ਜੋ ਕਿ ਅਖੀਰ ਦੇ ਵਿੱਚ ਇਹ ਫੈਸਲਾ ਲੈਣਗੇ ਕਿ ਮਾਈਨ ਦੇ ਵਿੱਚ ਐਂਟਰੀ ਹੋਵੇਗੀ ਜਾਂ ਨਹੀਂ। ਯਾਦ ਰਹੇ ਕਿ ਇਸ ਤੋਂ ਪਹਿਲਾਂ ਲੇਬਰ ਪਾਰਟੀ ਨੇ ਆਪਣੀ ਚੋਣ ਕੈਂਪੇਨ ਦੇ ਦੌਰਾਨ ਇਹ ਗੱਲ ਜ਼ੋਰ ਦੇ ਕੇ ਕਹੀ ਸੀ ਕਿ ਉਹ ਪਾਈਕ ਰਿਵਰ ਮਾਈਨ ਦੇ ਵਿੱਚ ਦੁਬਾਰਾ ਜਲਦ ਤੋਂ ਜਲਦ ਐਂਟਰੀ ਕਰਵਾਉਣਗੇ। ਜਦਕਿ ਨੈਸ਼ਨਲ ਪਾਰਟੀ ਪਹਿਲਾਂ ਪਾਈਕ ਰਿਵਰ ਮਾਈਨ ਦੇ ਵਿੱਚ ਐਂਟਰੀ ਤੋਂ ਮਨਾ ਕਰਦੀ ਰਹੀ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਰਿਸਕੀ ਹੈ। 2010 ਦੇ ਵਿੱਚ ਪਾਈਕ ਰਿਵਰ ਮਾਈਨ ਦੇ ਵਿੱਚ ਹੋਏ ਭਿਆਨਕ ਹਾਦਸੇ ਦੇ ਵਿੱਚ 29 ਲੋਕ ਮਾਰੇ ਗਏ ਸਨ ਅਤੇ 7 ਸਾਲ ਬੀਤ ਜਾਣ ਦੇ ਬਾਵਜੂਦ ਵੀ ਇੱਥੇ ਖਤਰੇ ਨੂੰ ਸਾਹਮਣੇ ਰੱਖਦਿਆਂ ਦੁਬਾਰਾ ਨਹੀਂ ਸੀ ਖੋਲਿਆ ਗਿਆ ਅਤੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੇ ਮੈਂਬਰਾਂ ਦੀਆਂ ਬਾਡੀਜ਼ ਅਜੇ ਤੱਕ ਨਹੀਂ ਮਿਲੀਆਂ ਹਨ। ਫਿਲਹਾਲ ਅਜੇ 2 ਸਾਲ ਦਾ ਹੋਰ ਇੰਤਜ਼ਾਰ ਕਰਨ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਪਾਈਕ ਰਿਵਰ ਮਾਈਨ ਦੇ ਵਿੱਚ ਦੁਬਾਰਾ ਐਂਟਰੀ ਹੋ ਸਕੇਗੀ ਜਾਂ ਨਹੀਂ। ਆਕਲੈਂਡ ਦੀ ਇੱਕ ਸੁਪਰ ਮਾਰਕੀਟ ਦੇ ਵਿੱਚ ਮਾਹੌਲ ਉਸ ਵੇਲੇ ਅਜੀਬੋ ਗਰੀਬ ਹੋ ਗਿਆ ਜਦੋਂ ਇੱਕ ਕਸਟਮਰ ਦੇ ਵੱਲੋਂ ਗਰੇਪ ਜੂਸ ਦੀ ਬੋਤਲ ਖਰੀਦਣ ਲਈ ਉਸ ਦੇ ਕੋਲੋਂ ਆਈ ਡੀ ਦੀ ਮੰਗ ਕੀਤੀ ਗਈ ਅਤੇ ਕਸਟਮਰ ਨੂੰ ਕਿਹਾ ਗਿਆ ਕਿ ਜੇਕਰ ਉਸ ਦੇ ਕੋਲ ਆਈ ਡੀ ਨਹੀਂ ਹੈ ਤਾਂ ਉਹ ਇਹ ਬੋਤਲ ਨਹੀਂ ਖਰੀਦ ਸਕਦਾ ਹੈ। ਇਸ ਉਪਰ ਕਸਟਮਰ ਗੁੱਸੇ ਦੇ ਵਿੱਚ ਅੱਗ ਬਬੂਲਾ ਹੋ ਗਿਆ ਕਿਉਂਕਿ ਹੁਣ ਤੱਕ ਸਿਰਫ ਸ਼ਰਾਬ ਖਰੀਦਣ ਦੇ ਲਈ ਹੀ ਕਸਟਮਰ ਦੇ ਕੋਲੋਂ ਆਈ ਡੀ ਦੀ ਮੰਗ ਕੀਤੀ ਜਾਂਦੀ ਸੀ। ਇਸ ਕਸਟਮਰ ਦਾ ਨਾਮ ਲੀਜ਼ਾ ਨਿਊਲੈਂਡਸ ਹੈ ਅਤੇ ਇਸ ਦੀ ਉਮਰ 43 ਸਾਲ ਹੈ। ਇਸ ਨੇ ਤਾਕਾਪੂਨਾ ਦੇ ਕਾਊਂਟਡਾਊਨ ਤੋਂ ਸ਼ਨੀਵਾਰ ਰਾਤ ਨੂੰ ਸਪਾਰਕਲਿੰਗ ਗਰੇਪ ਜੂਸ ਦੀ ਬੋਤਲ ਖਰੀਦੀ ਸੀ ਪਰੰਤੂ ਉੱਥੇ ਸਟਾਫ ਵੱਲੋਂ ਉਸ ਕੋਲੋਂ ਆਈ ਡੀ ਦੀ ਮੰਗ ਕੀਤੀ ਗਈ। ਇਸ ਸਬੰਧੀ ਸੁਪਰ ਮਾਰਕੀਟ ਕੋਲੋਂ ਪੁੱਛੇ ਜਾਣ ਤੇ ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਭਾਵੇਂ ਇਹ ਸਪਾਰਕਲਿੰਗ ਜੂਸ ਹੈ ਪਰੰਤੂ ਇਸ ਨੂੰ ਜਿਸ ਕੰਪਨੀ ਦੇ ਵੱਲੋਂ ਪੇਸ਼ ਕੀਤਾ ਗਿਆ ਹੈ ਉਨ੍ਹਾਂ ਵੱਲੋਂ ਇਸ ਨੂੰ ਐਲਕੋਹਲ ਦੇ ਵਾਂਗ ਹੀ ਮਾਰਕੀਟ ਕੀਤਾ ਗਿਆ ਹੈ ਜਿਸ ਕਾਰਨ ਆਈ ਡੀ ਵੇਖਣੀ ਜ਼ਰੂਰੀ ਹੈ। ਕਾਉਂਟੀ ਮੈਨਿਕੋ ਪੁਲਿਸ ਵੱਲੋਂ ਕੱਲ੍ਹ ਸਵੇਰੇ ਸਾਊਥ ਆਕਲੈਂਡ ਵਿਖੇ ਕਾਰ ਚੋਰਾਂ ਦਾ ਪਿੱਛਾ ਕਰਦੇ ਹੋਏ ਬੜੀ ਮੁਸ਼ਕਤ ਤੋਂ ਬਾਅਦ ਇਨ੍ਹਾਂ 5 ਕਾਰ ਚੋਰਾਂ ਨੂੰ ਫੜ ਲਿਆ ਗਿਆ। ਪੁਲਿਸ ਅਧਿਕਾਰੀਆਂ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਉਨ੍ਹਾਂ ਦਾ ਪਿੱਛਾ ਕਰਨਾ ਉਸ ਵੇਲੇ ਸ਼ੁਰੂ ਕੀਤਾ ਗਿਆ ਜਦੋਂ ਉਨ੍ਹਾਂ ਨੇ ਚੋਰੀ ਦੀ ਕਾਰ ਦੇਖੀ। ਜਦੋਂ ਪੁਲਿਸ ਵੱਲੋਂ ਇਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਗਿਆ ਤਾਂ ਚੋਰ ਕਾਰ ਨੂੰ ਸਾਊਥ ਮੋਟਰਵੇਅ ਤੇ ਲੈ ਗਏ। ਇਸ ਦੌਰਾਨ ਪੁਲਿਸ ਨੇ ਈਗਲ ਹੈਲੀਕਾਪਟਰ ਨਾਲ ਵੀ ਉਨ੍ਹਾਂ ਦਾ ਪਿੱਛਾ ਕੀਤਾ। ਦੱਸਣਯੋਗ ਹੈ ਕਿ ਕਾਰ ਡਰਾਈਵਰ ਕਾਫੀ ਖਤਰਨਾਕ ਢੰਗ ਦੇ ਨਾਲ ਗੱਡੀ ਚਲਾ ਰਹੇ ਸਨ। ਗ੍ਰੀਨ ਲੇਨ ਤੋਂ ਬਾਹਰ ਨਿਕਲਣ ਤੋਂ ਬਾਅਦ ਵੀ ਫਿਟਰਿੰਗੀ ਰੋਡ ਵਿਖੇ ਇਨ੍ਹਾਂ ਦੀ ਸਪਾਈਕਸ ਦੇ ਨਾਲ ਕਾਰ ਰੋਕੀ ਗਈ ਪਰੰਤੂ ਇੱਥੇ ਗੱਡੀ ਦੇ ਵਿੱਚ ਮੌਜੂਦ 5 ਦੋਸ਼ੀ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ ਉਥੋਂ ਭੱਜਣ ਲੱਗੇ ਜਿਸ ਦੇ ਚਲਦੇ ਮਹਿਲਾ ਦੀ ਗੱਡੀ ਦੇ ਨਾਲ ਟੱਕਰ ਹੋ ਗਈ ਅਤੇ ਉਸਦਾ ਗਿੱਟਾ ਟੁੱਟ ਗਿਆ। ਪੁਲਿਸ ਵੱਲੋਂ ਬਾਕੀ 4 ਦੋਸ਼ੀਆਂ ਨੂੰ ਫੜ ਲਿਆ ਗਿਆ ਅਤੇ ਮਹਿਲਾ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਹੈਮਿਲਟਨ ਦੇ ਹੋਰੋਟੀਓ ਵਿਖੇ ਟੀਆਵਾ ਲੇਕਸ ਵਿਖੇ ਜਲਦੀ ਹੀ ਬਿਲੀਅਨ ਡਾਲਰ ਦੇ ਐਡਵੈਂਚਰ ਪਾਰਕ ਦੇ ਪ੍ਰੋਜੈਕਟ ਨੂੰ ਸ਼ੁਰੂ ਕਰਨ ਦਾ ਲੋਕਾਂ ਦੇ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਇਸ ਪ੍ਰੋਜੈਕਟ ਵਿੱਚ ਜਿੱਥੇ ਇੱਕ ਵੱਡਾ ਐਡਵੈਂਚਰ ਪਾਰਕ ਹੋਵੇਗਾ ਉੱਥੇ ਇਸ ਦੇ ਨਾਲ ਹੀ ਇਸ ਐਡਵੈਂਚਰ ਪਾਰਕ ਦੇ ਨਜ਼ਦੀਕ ਘਰ ਅਤੇ ਬਿਜ਼ਨਸ ਜ਼ੋਨ ਖੋਲ੍ਹੇ ਜਾਣਗੇ। ਹਾਲਾਂਕਿ ਲੋਕਾਂ ਵੱਲੋਂ ਹੁਣ ਤੋਂ ਹੀ ਇਸ ਐਡਵੈਂਚਰ ਪਾਰਕ ਦੇ ਨਜ਼ਦੀਕ ਆਪਣੇ ਵਪਾਰਕ ਅਦਾਰੇ ਖਰੀਦਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਪਰ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਵਾਲੇ ਪੈਰੀ ਗਰੁੱਪ ਦਾ ਕਹਿਣਾ ਹੈ ਕਿ ਉਹ ਹੈਮਿਲਟਨ ਸਿਟੀ ਕੌਂਸਲ ਦੀ ਮਨਜ਼ੂਰੀ ਤੋਂ ਬਿਨਾਂ ਅਜਿਹਾ ਕੁਝ ਵੀ ਨਹੀਂ ਕਰਨਗੇ। ਇਸ ਗਰੁੱਪ ਦਾ ਦਾਅਵਾ ਹੈ ਕਿ ਹੈਮਿਲਟਨ ਵਿਖੇ ਇਸ ਪ੍ਰੋਜੈਕਟ ਦੇ ਆਉਣ ਨਾਲ ਟੂਰਿਜ਼ਮ ਦੇ ਵਿੱਚ ਬਹੁਤ ਵਾਧਾ ਹੋਵੇਗਾ ਅਤੇ ਨਾਲ ਹੀ ਇੱਥੇ ਹੋਟਲ ਇੰਡਸਟਰੀ ਅਤੇ ਰਿਹਾਇਸ਼ੀ ਇਲਾਕੇ ਵੀ ਵਧਣਗੇ। ਇਹ ਪ੍ਰੋਜੈਕਟ ਇੱਕ ਤਰ੍ਹਾਂ ਦਾ ਨਵੀਨੀਕਰਨ ਸਾਬਤ ਹੋਵੇਗਾ ਪਰ ਟੀਆਵਾ ਲੇਕ ਦੀ ਜ਼ਮੀਨ ਇੱਕ ਇੰਡਸਟਰੀਅਲ ਇਲਾਕਾ ਹੈ ਅਤੇ ਪੈਰੀ ਗਰੁੱਪ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੈਮਿਲਟਨ ਸਿਟੀ ਕੌਂਸਲ ਤੋਂ ਪ੍ਰਵਾਨਗੀ ਲੈਣਾ ਚਾਹੁੰਦਾ ਹੈ। ਨਿਊਜ਼ੀਲੈਂਡ ਪੁਲਿਸ ਦੀ ਇੱਕ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਪਤਾ ਚੱਲਿਆ ਹੈ ਕਿ ਕ੍ਰਿਮੀਨਲ ਕੇਸਿਸ ਦੇ ਵਿੱਚ ਨਿਊਜ਼ੀਲੈਂਡ ਪੁਲਿਸ ਨੇ 3700 ਡੀਐਨਏ ਸੈਂਪਲ ਇਲੀਗਲੀ ਭਰੇ ਹਨ ਅਤੇ ਹੁਣ ਇਸ ਸਬੰਧੀ ਕਾਨੂੰਨ ਬਦਲਣ ਦੀ ਗੱਲ ਵੀ ਕਹੀ ਜਾ ਰਹੀ ਹੈ। ਇਸ ਸਬੰਧੀ ਖੁਲਾਸਾ ਉਦੋਂ ਹੋਇਆ ਜਦੋਂ ਕੋਰਟ ਆਫ ਅਪੀਲ ਨੂੰ ਇਹ ਪਤਾ ਚੱਲਿਆ ਕਿ ਇੱਕ ਦੋਸ਼ੀ ਈਐਨ ਟੋਕੀ ਦੇ 2011 ਦੇ ਵਿੱਚ ਲਏ ਗਏ ਡੀਐਨਏ ਵਾਸਤੇ ਜੋ ਟੈਂਪਲੇਟ ਫਾਰਮ ਭਰੇ ਗਏ ਸਨ ਉਹ ਅਧੂਰੇ ਹਨ ਅਤੇ ਪੂਰੀ ਜਾਣਕਾਰੀ ਨਹੀਂ ਹੈ। ਇਸ ਟੈਂਪਲੇਟ ਫਾਰਮ ਵਿੱਚ ਇਸ ਦੋਸ਼ੀ ਦੇ ਕਈ ਹੱਕਾਂ ਦੀ ਦੱਸਿਆ ਗਿਆ ਹੈ ਕਿ 2010 ਤੋਂ 2014 ਤੱਕ ਪੁਲਿਸ ਨੇ 3677 ਹੋਰ ਵਿਅਕਤੀਆਂ ਦੇ ਵੀ ਅਜਿਹੇ ਟੈਂਪਲੇਟ ਫਾਰਮ ਵਰਤਦੇ ਹੋਏ DNA ਸੈਂਪਲ ਲਏ ਸਨ, ਜਿਸ ਨਾਲ ਉਨ੍ਹਾਂ ਦੇ ਹੱਕਾਂ ਦੀ ਵੀ ਉਲੰਘਣਾ ਹੋਈ ਹੈ ਅਤੇ ਹੁਣ ਇਸ ਸਬੰਧੀ ਕਾਨੂੰਨ ਬਦਲਣ ਦਾ ਸੁਝਾਅ ਦਿੱਤਾ ਗਿਆ ਹੈ। ਖੇਡਾਂ ਦੀ ਦੁਨੀਆਂ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਅਤੇ ਸ੍ਰੀਲੰਕਾ ਦੀਆਂ ਟੀਮਾਂ ਦੇ ਦਰਮਿਆਨ ਹੋਏ ਪਹਿਲੇ ਟੈਸਟ ਮੈਚ ਦੇ ਵਿਚ ਭਾਰਤ ਦੀ ਜਿੱਤ ਦੇ ਵਿਚਕਾਰ ਬਾਰਿਸ਼ ਰੁਕਾਵਟ ਬਣ ਗਈ। ਦੂਜੀ ਪਾਰੀ ਦੇ ਵਿਚ ਖੇਡਦਿਆਂ ਭਾਰਤ ਨੇ 352 ਦੌੜਾਂ ਤੇ ਆਪਣੀ ਪਾਰੀ ਡਿਕਲੇਅਰ ਕਰਨ ਦਾ ਐਲਾਨ ਕਰ ਦਿੱਤਾ ਸੀ ਅਤੇ ਭਾਰਤ ਦੀਆਂ 8 ਵਿਕਟਾਂ ਹੀ ਆਊਟ ਹੋਈਆਂ ਸੀ। ਕਪਤਾਨ ਵਿਰਾਟ ਕੋਹਲੀ ਦੇ 104 ਦੌੜਾਂ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਪਾਰੀ ਨੂੰ ਡਿਕਲੇਅਰ ਕਰਨ ਦਾ ਫੈਸਲਾ ਕੀਤਾ। ਇਸ ਤੋਂ ਉਪਰੰਤ ਦੂਜੀ ਪਾਰੀ ਦੇ ਵਿਚ ਖੇਡਣ ਉਤਰੀ ਸ੍ਰੀਲੰਕਾ ਦੀ ਟੀਮ ਨੇ ਕੇਵਲ 75 ਰਨ ਤੇ ਹੀ ਆਪਣੀਆਂ 7 ਵਿਕਟਾਂ ਗੁਆ ਲਈਆਂ ਸਨ ਅਤੇ ਭਾਰਤੀ ਟੀਮ ਨੂੰ ਜਿੱਤ ਵਾਸਤੇ ਕੇਵਲ 3 ਵਿਕਟਾਂ ਹੋਰ ਚਾਹੀਦੀਆਂ ਸਨ, ਲੇਕਿਨ ਖਰਾਬ ਮੌਸਮ ਅਤੇ ਬਾਰਿਸ਼ ਦੇ ਕਾਰਨ ਮੈਚ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ, ਜਿਸ ਕਾਰਨ ਭਾਰਤ ਅਤੇ ਸ੍ਰੀਲੰਕਾ ਦੀਆਂ ਟੀਮਾਂ ਦੇ ਦਰਮਿਆਨ ਇਹ ਪਹਿਲਾ ਟੈਸਟ ਮੈਚ ਬਿਨਾਂ ਹਾਰ ਜਿੱਤ ਦੇ ਹੀ ਐਲਾਨਿਆ ਗਿਆ ਅਤੇ ਇਹ ਟੈਸਟ ਮੈਚ ਡਰਾਅ ਹੋ ਗਿਆ। ਦੂਜੀ ਪਾਰੀ ਦੇ ਵਿਚ ਗੇਂਦਬਾਜ਼ੀ ਕਰਦਿਆਂ ਭਾਰਤੀ ਟੀਮ ਦੇ ਵੱਲੋਂ ਭੁਵਨੇਸ਼ਵਰ ਕੁਮਾਰ ਨੇ 4 ਵਿਕਟਾਂ ਲਈਆਂ, ਮੁਹੰਮਦ ਸ਼ਾਮੀ ਨੇ 2 ਵਿਕਟਾਂ ਅਤੇ ਉਮੇਸ਼ ਯਾਦਵ ਨੇ 1 ਵਿਕਟ ਲਈ। ਭੁਵਨੇਸ਼ਵਰ ਕੁਮਾਰ ਨੂੰ ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਲਈ ਮੈਨ ਆਫ਼ ਦਾ ਮੈਚ ਚੁਣਿਆ ਗਿਆ। ਅਤੇ ਇਸ ਦੇ ਨਾਲ ਹੀ ਅੱਜ ਦੀਆਂ ਇਨ੍ਹਾਂ ਖ਼ਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਖ਼ਬਰਾਂ ਦੇ ਇਸ ਬੁਲੇਟਿਨ ਨੂੰ ਤੁਹਾਡੇ ਲਈ ਪ੍ਰਾਈਮ ਕੰਪਲਾਈਂਸ ਮੈਨੋਰੇਵਾ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਗਿਆ। ਹੁਣ ਤੁਸੀਂ ਗੁਰਸਿਮਰਨ ਮਿੰਟੂ ਨੂੰ ਇੱਥੇ ਹੀ ਦਿਓ ਇਜਾਜ਼ਤ। ਧੰਨਵਾਦ, ਸਤਿ ਸ੍ਰੀ ਅਕਾਲ।
ਜੀ ਬਿਲਕੁਲ, ਸਥਾਨਕ ਖ਼ਬਰਾਂ ਸੁਣ ਰਹੇ ਸਾਂ ਰੇਡੀਓ ਸਪਾਈਸ ਦੇ ਸਹਿਯੋਗ ਦੇ ਨਾਲ। ਤੁਹਾਡੇ ਕੋਲ ਵੀ ਕੋਈ ਐਸੀ ਖ਼ਬਰ ਐਸੀ ਜਾਣਕਾਰੀ ਸਾਡੇ ਤੱਕ ਪਹੁੰਚਦੀ ਤੁਸੀਂ ਜ਼ਰੂਰ ਕਰ ਸਕਦੇ ਹੋ ਜੀ। 815-8100 ਸਟੂਡੀਓ ਦਾ ਫੋਨ ਨੰਬਰ ਹੈ
ਜੀ। ਇਸ ਦੇ ਨਾਲ ਨਾਲ ਹੀ ਅਸੀਂ ਐਂਸਰ ਇੰਡੀਆ ਫਲਾਈਮ ਦਾ ਵੀ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਪ੍ਰੋਗਰਾਮ ਤੁਹਾਡੇ ਤੱਕ ਉਪੜਦਾ ਕਰਦੇ ਹਾਂ। ਅਮਰੀਕ ਜੀ ਹਰ ਹਫ਼ਤੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ ਪ੍ਰੋਗਰਾਮ ਨੱਚਦਾ ਪੰਜਾਬ ਮੰਗਲਵਾਰ ਨੂੰ ਲੈ ਕੇ, ਕਦੇ ਕਦੇ ਮੈਂ ਵੀ ਹਾਜ਼ਰੀ ਭਰ ਦਿੰਦੀ ਹਾਂ ਅਤੇ ਇਸ ਦੇ ਨਾਲ ਨਾਲ ਪਰਮਿੰਦਰ ਸਿੰਘ ਸੈਣੀ ਵੀ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ ਸਮੇਂ ਦੇ ਮੁਤਾਬਕ ਜਿੰਨਾ ਕੁ ਵਕਤ ਇਜਾਜ਼ਤ ਦਿੰਦਾ ਹੈ। ਆਪਣੇ ਆਪਣੇ ਕੰਮੀ ਰੁਝੇਵਿਆਂ ਦੇ ਨਾਲ ਸਭ ਦੀ ਆਪਣੀ ਆਪਣੀ ਜ਼ਿੰਦਗੀ ਚੱਲ ਰਹੀ ਹੈ ਜੀ, ਅਤੇ ਉਸ ਦੇ ਨਾਲ ਇਹ ਪ੍ਰੋਗਰਾਮ ਵੀ ਨੱਚਦਾ ਪੰਜਾਬ ਕਾਫੀ ਵਰ੍ਹਿਆਂ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਕਹਿੰਦੇ ਨੇ ਕਿ ਸਭ ਰੌਲਾ ਕੁਰਸੀ ਦਾ ਕੰਨੀ ਪਾਈ ਮੁਰਕੀ ਦਾ ਤੇ ਬੁਰਕੀ ਬੁਰਕੀ ਦਾ ਗੱਲ ਪਾਠੀ ਕੁੜਤੀ ਦਾ ਕੋਈ ਖਿਆਲ ਨਹੀਂ ਕਰਦਾ ਮਾਸੂਮ ਗਰੀਬਾਂ ਦਾ ਜੋ ਤਨ ਤੋਂ ਨੰਗੇ ਨੇ ਜੋ ਢਿੱਡੋਂ ਭੁੱਖੇ ਨੇ। ਮੀਂਹ ਨੇਰੀ ਚੱਖਣਾ ਵਿੱਚ ਅੰਬਰਾਂ ਦੀ ਛੱਤ ਥੱਲੇ ਭੁੱਖੇ ਸੌਂਦੇ ਨੇ ਸਭ ਨੂੰ ਫਰਿਆਦ ਮੇਰੀ ਸਭ ਛਕੋ ਬਣ ਕੇ ਇਕਮੁੱਠ ਹੋ ਕੇ ਸਾਰੇ ਏਕੇ ਵਿੱਚ ਬਰਕਤ ਆ ਜੇ ਡੁੱਲਿਆਂ ਬੇਰਾਂ ਦਾ ਕੁਛ ਨਹੀਂ ਵਿਗੜਿਆ ਹਲੇ ਵੀ ਸੰਭਾਲੋ ਸਾਡੇ ਪੰਜਾਬ ਤਾਈ ਨਹੀਂ ਮੇਰੇ ਪੰਜਾਬ ਤਾਈ ਅਤੇ ਨਹੀਂ ਸਾਂਝੇ ਪੰਜਾਬ ਤਾਈ ਜਿੱਥੇ ਅਸੀਂ ਇੱਥੇ ਐਡੀ ਦੂਰ ਪੰਜਾਬ ਦੀ ਹਮੇਸ਼ਾ ਫਿਕਰ ਕਰਦੇ ਰਹਿੰਦੇ ਹਾਂ। ਐਡੀ ਦੂਰੋਂ ਵੀ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਕੁਝ ਨਾ ਕੁਝ ਸਾਡੇ ਵੱਲੋਂ ਜੋ ਵੀ ਹੋ ਸਕੇ ਅਸੀਂ ਉੱਥੇ ਕਿਸੇ ਦੀ ਵੀ ਮਦਦ ਕਰ ਸਕੀਏ, ਅਤੇ ਤੁਸੀਂ ਵੀ ਇਸੇ ਤਰ੍ਹਾਂ ਦਾ ਹੁੰਗਾਰਾ ਅਗਰ ਕਿਸੇ ਨੂੰ ਕੋਈ ਜ਼ਰੂਰਤ ਹੋਵੇ ਤਾਂ ਜ਼ਰੂਰ ਕਰ ਸਕਦੇ ਹੋ। ਅਸੀਂ ਐਡੀ ਦੂਰ ਪੰਜਾਬ ਤੋਂ ਇੱਥੇ ਆ ਕੇ ਵਸੇ ਹਾਂ ਅਤੇ ਸਾਡਾ ਵੀ ਇੰਨਾ ਜ਼ਰੂਰ ਬਣਦਾ ਹੈ ਕਿ ਅਸੀਂ ਜਿੱਥੇ ਹੋ ਸਕੀਏ ਉਹਨਾਂ ਦੀ ਮਦਦ ਕਰੀਏ ਜਿੱਥੇ ਕਿ ਜ਼ਰੂਰਤ ਹੋਵੇ। ਜ਼ਿੰਦਗੀ ਜਿਹੜੀ ਹੈ ਆਪਣੀ ਚਾਲੇ ਚੱਲਦੀ ਰਹਿੰਦੀ ਹੈ, ਇਸੇ ਤਰ੍ਹਾਂ ਦੀ ਜ਼ਿੰਦਗੀ ਨੂੰ ਅੱਗੇ ਰੱਖਦੀ ਹੋਈ ਉਸਨੂੰ ਫਰੋਲਦੇ ਹੋਏ ਇੱਕ ਕਹਾਣੀ ਜ਼ਰੂਰ ਪੇਸ਼ ਕਰਾਂਗੇ ਕੁਝ ਸਮੇਂ ਤੋਂ ਬਾਅਦ। ਫਿਲਹਾਲ ਨੱਚਦਾ ਪੰਜਾਬ ਦੇ ਨਿਊਜ਼ੀਲੈਂਡ ਇੰਡੀਅਨ ਫਲੇਮ ਦੀ ਚਰਚਾ ਕਰਦੇ ਹਾਂ ਜੀ। ਉਹਨਾਂ ਨੂੰ ਸਟਾਫ ਦੀ ਜ਼ਰੂਰਤ ਹੈ, ਅਗਰ ਤੁਹਾਡੇ ਕੋਲ ਵੈਲਿਡ ਵਰਕ ਵੀਜ਼ਾ ਹੈ ਤਾਂ ਤੁਸੀਂ ਜ਼ਰੂਰ ਮੈਨਰੇਵਾ ਸਵੀਟ ਸ਼ਾਪ ਜੋ ਹੈ ਉੱਥੇ ਅਪਲਾਈ ਕਰ ਸਕਦੇ ਹੋ, ਅਤੇ ਕੰਮ ਕਰਦੇ ਲਈ ਵਧੀਆ ਪੇ ਦੇ ਲਈ ਤੁਸੀਂ ਜ਼ਰੂਰ ਮਿਲ ਸਕਦੇ ਹੋ ਰੀਨਾ ਸਿੰਘ ਨੂੰ, ਯਾਨੀ ਕਿ ਮੈਨੂੰ, ਜਾਂ ਫਿਰ ਸਟਾਫ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਸਰਬਜੋਤ ਕੌਰ ਦੇ ਨਾਲ ਫੋਨ ਦੇ ਉੱਪਰ ਗੱਲ ਕਰ ਸਕਦੇ ਹੋ, ਜਾਂ ਉੱਥੇ ਜਾ ਕੇ ਤੁਸੀਂ ਪਰਸਨਲੀ ਮਿਲ ਸਕਦੇ ਹੋ। ਤੁਹਾਡੇ ਕੋਲ ਸਿਰਫ ਵੈਲਿਡ ਵਰਕ ਵੀਜ਼ਾ ਹੋਣਾ ਚਾਹੀਦਾ ਅਤੇ ਕੰਮ ਦੀ ਸਾਰੀ ਟ੍ਰੇਨਿੰਗ ਤੁਹਾਨੂੰ ਉੱਥੇ ਦਿੱਤੀ ਜਾਏਗੀ।
ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਹਾਡਾ ਦੋਸਤੋ। ਅਗਰ ਤੁਸੀਂ ਕਿਚਨ ਹੈਂਡ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਫਿਰ ਇੰਡੀਅਨ ਫਲੇਮ 'ਤੇ ਤੁਸੀਂ ਜਾ ਕੇ ਆਪਣੀ ਐਪਲੀਕੇਸ਼ਨ ਆਪਣੀ CV ਉੱਥੇ ਡਰੋਪ ਕਰ ਸਕਦੇ ਹੋ। ਬਹੁਤ ਮਿਹਰਬਾਨੀ। ਚਲੋ ਕੁਝ ਮਿੱਤਰ ਪਿਆਰੇ ਨੇ ਜੀ ਰਾਹਤ ਫਤਿਹ ਅਲੀ ਖਾਨ ਸਾਹਿਬ ਨੂੰ ਸੁਣਨਾ ਚਾਹੁੰਦੇ ਨੇ, ਸੋ ਉਹ ਪਹਿਲਾਂ ਗੀਤ ਪੇਸ਼ ਕਰੀਏ। ਮੇਰਾ ਵੀ ਪਸੰਦੀਦਾ ਗੀਤ ਹੈ ਅਤੇ ਆਸ ਹੈ ਤੁਹਾਨੂੰ ਵੀ ਜ਼ਰੂਰ ਚੰਗਾ ਲੱਗੇਗਾ।
ਸਜਣਾ ਮੇਰੀ ਅੱਖੀਆਂ ਚ ਹੱਸਦੇ ਆ ਸਜਣਾ, ਵੇ ਮੇਰੇ ਦਿਲ ਵਿੱਚ ਵਸਦੇ ਆ ਸਜਣਾ, ਇਹ ਮੇਰੀ ਜਾਨ ਮੈਂ ਤੇਰੇ ਨਾਂ, ਇਹ ਮੇਰੀ ਜਾਨ ਤੇਰੇ ਨਾਂ ਕਰਕੇ ਮਰ ਜਾ, ਤੈਨੂੰ ਤੱਕਿਆ ਤੇ ਭੁੱਲ ਗਈਆਂ ਅੱਖੀਆਂ, ਅੱਖੀਆਂ ਸਾਰੀ ਦੁਨੀਆਂ ਨੂੰ ਭੁੱਲ ਗਈਆਂ ਅੱਖੀਆਂ, ਅੱਖੀਆਂ ਤੈਨੂੰ ਤੱਕਿਆ ਤੇ ਭੁੱਲ ਭੁੱਲ ਗਈਆਂ ਅੱਖੀਆਂ ਅੱਖੀਆਂ ਸਾਰੀ ਦੁਨੀਆ ਨੂੰ ਭੁੱਲ ਗਈਆਂ ਅੱਖੀਆਂ ਅੱਖੀਆਂ ਕਿਆਰੇ ਕਿਆਰੇ ਖੁਦ ਇਸ਼ਕ ਖੁਦਾ ਨੇ 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 ਸੈਕ ਦੀ ਉਡੀਕ ਲੈ ਜਾ ਰੁਕਦੀ ਆਖਰੀ ਉਮੀਦ ਸਾਡੀ ਮੁੱਕਦੀ ਮੁੱਕਦੀ ਸਾਡੀ ਜਾਂਦੀ ਹੈ ਨਵਜ਼ ਹੁਣ ਰੁਕਦੀ ਰੁਕਦੀ ਆਖਰੀ ਉਮੀਦ ਸਾਡੀ ਮੁੱਕਦੀ ਮੁੱਕਦੀ ਕਿਆਰੇ ਕਿਆਰੇ ਖੁਦ ਇਸ਼ਕ ਖੁਦਾ ਨੇ ਕਿਆਰੇ ਕਿਆਰੇ ਖੁਦ ਇਸ਼ਕ ਖੁਦਾ ਨੇ ਕਿਆਰੇ ਕਿਆਰੇ ਖੁਦ ਇਸ਼ਕ ਖੁਦਾ ਨੇ ਕਿਆਰੇ ਕਿਆਰੇ ਖੁਦ ਇਸ਼ਕ ਖੁਦਾ ਨੇ
ਬਿਲਕੁਲ ਜੀ ਬਹੁਤ ਮਿਹਰਬਾਨੀ ਮਿੱਤਰ ਪਿਆਰਾਂ ਨੇ ਫਰਮਾਇਸ਼ ਕੀਤੀ ਸੀ ਇਸ ਗੀਤ ਦੀ ਖਾਸ ਪੰਮੀ ਬਾਈ ਜੀ ਬਹੁਤ ਧੰਨਵਾਦ ਤੁਹਾਡਾ ਵੀ ਔਰ ਇਹ ਗੀਤ ਤੁਹਾਡੀ ਸੇਵਾ ਚ ਪੇਸ਼ ਕਰ ਰਹੇ ਸਾਂ ਸੋਰੀ ਨਾ ਜੀ ਲੱਗਦਾ ਕਿ ਤੁਸੀਂ ਗੱਲ ਕਰ ਰਹੇ ਸੀ ਕਹਾਣੀ ਜਿਹੜੀ ਹੈ ਤੁਸੀਂ ਲੈ ਕੇ ਆਏ ਅੱਜ ਸਰੋਤਿਆਂ ਦੇ ਲਈ
ਜੀ ਹਾਂ ਅੱਜ ਦੀ ਕਹਾਣੀ ਜੋ ਹੈ ਉਮਰ ਨੂੰ ਰਿਪ੍ਰੈਜੈਂਟ ਕਰਦੀ ਹੈ ਜੀ ਕਿ ਸਾਡੀ ਜ਼ਿੰਦਗੀ ਕਿਸ ਤਰ੍ਹਾਂ ਕੰਮਾਂ ਕਾਰਾਂ ਦੇ ਵਿੱਚ ਰੁੱਝੀ ਨਿਕਲ ਜਾਂਦੀ ਹੈ ਤੇ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਬਚਪਨ ਜਵਾਨੀ ਤੇ ਬੁਢਾਪਾ ਕਦੋਂ ਆਇਆ ਤੁਸੀਂ ਪਤਾ ਨਹੀਂ ਕਿਵੇਂ ਇਹਨਾਂ ਨੂੰ ਜੀਵਨ ਦੇ ਤਿੰਨ ਪੜਾਅ ਕਹਿ ਦਿੰਦੇ ਹੋ ਬਚਪਨ ਬੇਫਿਕਰੀ ਜਵਾਨੀ ਮਸਤੀ ਤੇ ਬੁਢਾਪਾ ਭਜਨ ਬੰਦਗੀ ਸਾਡੀਆਂ ਤਾਂ ਤਿੰਨੇ ਉਮਰਾਂ ਬੁਢਾਪੇ ਵਿੱਚ ਹੀ ਸਿਮਟ ਜਾਂਦੀਆਂ ਨੇ ਜਿਨ੍ਹਾਂ ਦੇ ਅਰਥ ਹੁੰਦੇ ਨੇ ਫਿਕਰ ਤੋਖਲੇ ਤੇ ਸੰਸੇ ਅਸੀਂ ਤਾਂ ਰੋਟੀ ਤੋਂ ਰੋਟੀ ਤੱਕ ਦੀ ਜੂਨ ਹੰਡਾਉਂਦੇ ਹਾਂ ਬੁਢਾਪਾ ਹੀ ਜੰਮਦੇ ਹਾਂ ਖਿੱਚ ਤੁਕ ਕੇ ਬੁਢਾਪਾ ਹੀ ਮੰਗਾਉਂਦੇ ਹਾਂ ਤੁਸੀਂ ਪਤਾ ਨਹੀਂ ਇੱਕ ਦੋ ਤਿੰਨ ਕਿਵੇਂ ਕਰਦੇ ਹੋ ਕੁਝ ਇਸੇ ਤਰ੍ਹਾਂ ਦੇ ਖਿਆਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਦੀ ਕਹਾਣੀ ਹੈ ਉਮਰ ਕਹਾਣੀ ਸ਼ੁਰੂ ਹੁੰਦੀ ਹੈ ਕਿ ਪੰਮੀ ਉਦਾਸ ਬੈਠਾ ਸੋਚ ਰਿਹਾ ਸੀ ਅਸੀਂ ਮਗਰ ਭੱਜਾ ਆਸਾ ਮਗਰ ਭੱਜਦਾ ਹੋਇਆ ਆਦਮੀ ਬੇਫਿਕਰ ਹੀ ਬੇਆਸ ਹੀ ਮਰ ਜਾਂਦਾ ਹੈ ਰਾਤਾਂ ਦੀ ਕਾਲਖ ਪੀਂਦਾ ਹੈ ਮਿਹਨਤ ਦੀ ਕਮਾਈ ਖੁੱਲ੍ਹੇ ਖਾਤੇ ਜੋ ਕਿ ਮਾਪਿਆਂ ਦੀ ਕਮਾਈ ਸੀ ਉਹਨਾਂ ਨੂੰ ਰੋੜ ਦਿੰਦਾ ਹੈ ਇਸ ਤਰ੍ਹਾਂ ਉਸਨੇ ਵੀ ਲੈ ਦੇ ਕੇ ਐਮ ਏ ਪਾਸ ਕਰ ਲਈ ਸੀ ਪਰ ਫਿਰ ਬਣਿਆ ਕੀ ਸੀ ਸਿਰਫ ਕਲਰਕ ਕਲਰਕ ਤਾਂ ਫਿਰ ਉਹ ਦਸਵੀਂ ਪਾਸ ਕਰਕੇ ਵੀ ਬਣ ਸਕਦਾ ਸੀ ਹੁਣ ਇੰਨੇ ਸਾਲਾਂ ਬਾਅਦ ਵੀ ਕਲਰਕ ਹੀ ਬਣਨਾ ਸੀ ਤਾਂ ਫਿਰ ਇੰਨਾ ਪੜ੍ਹਨ ਦੀ ਵੀ ਕੀ ਜ਼ਰੂਰਤ ਸੀ ਪਰ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਸਨੂੰ ਲੈਕਚਰਰ ਦੀ ਨੌਕਰੀ ਨਹੀਂ ਸੀ ਮਿਲੀ ਅਤੇ ਫਿਰ ਮਾਪਿਆਂ ਦੀ ਕੁੱਬੀ ਪਿੱਠ ਤੋਂ ਬੋਝ ਲਾਉਣ ਲਈ ਅਤੇ ਕੁਝ ਕਰਨ ਗੁਜ਼ਰਨ ਲਈ ਉਸਨੇ ਕਲਰਕੀ ਦੀ ਨੌਕਰੀ ਹੀ ਲੈ ਲਈ ਸੀ ਦਫ਼ਤਰ ਦੇ ਵਿੱਚ ਉਹ ਚਲਾ ਤਾਂ ਜਾਂਦਾ ਸੀ ਪਰ ਉਸਦਾ ਦਿਲ ਨਹੀਂ ਸੀ ਲੱਗਦਾ ਅਤੇ ਉਹ ਸੋਚਦਾ ਮੇਰੇ ਸਾਥੀ ਕਲਾਕਾਰ ਹਮੇਸ਼ਾ ਫਾਈਲਾਂ ਨਾਲ ਮੱਥਾ ਮਾਰਦੇ ਰਹਿੰਦੇ ਨੇ ਸ਼ਾਮ ਨੂੰ ਘਰ ਜਾਣ ਲੱਗਿਆਂ ਵੀ ਦੋ ਚਾਰ ਫਾਈਲਾਂ ਲੈ ਜਾਂਦੇ ਨੇ ਤਾਂ ਕਿ ਘਰਦਿਆਂ 'ਤੇ ਰੋਹ ਪਾ ਸਕੇ ਭਲਾ ਇੰਨਾ ਕੰਮ ਕਿਉਂ ਕਰਦੇ ਨੇ ਇਹ ਉਹ ਆਪਣੀ ਕਲਰਕੀ ਦੀ ਜ਼ਿੰਦਗੀ ਤੋਂ ਥੱਕਿਆ ਪਿਆ ਸੀ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਪੜ੍ਹਦਿਆਂ ਉਸਦੀ ਸਾਂਝ ਤਿੱਪੀ ਨਾਲ ਵੀ ਹੋ ਗਈ ਸੀ ਅਤੇ ਉਹਨਾਂ ਨੇ ਇਹ ਸਾਂਝ ਆਪਣਾ ਇਕੱਠਾ ਜੀਵਨ ਬਿਤਾਉਣ ਦੇ ਵਾਅਦਿਆਂ ਨਾਲ ਤੱਕ ਪਹੁੰਚਾ ਲਈ ਸੀ ਪਰ ਤਿੱਪੀ ਬਹੁਤ ਹੀ ਲੱਕੀ ਸੀ ਉਹ ਕਾਲਜ ਦੇ ਵਿੱਚ ਲੈਕਚਰਰ ਲੱਗ ਗਈ ਸੀ ਪਰ ਫਿਰ ਵੀ ਉਹ ਦੋਨੋਂ ਇੱਕ ਦੂਸਰੇ ਨੂੰ ਬਹੁਤ ਪਿਆਰ ਕਰਦੇ ਸਨ ਹਾਲਾਂਕਿ ਪੰਮੀ ਸੋਚਦਾ ਸੀ ਕਿ ਉਸਦੀ ਕਲਰਕੀ ਦੀ ਜ਼ਿੰਦਗੀ ਉਹਨਾਂ ਦੇ ਸੁਪਨਿਆਂ ਨੂੰ ਨਹੀਂ ਹੰਢਾ ਸਕੇਗੀ ਪਰ ਫਿਰ ਵੀ ਉਸਨੂੰ ਆਪਣੇ ਪਿਆਰ ਬਾਰੇ ਥੋੜ੍ਹਾ ਜਿਹਾ ਨਸ਼ਾ ਜ਼ਰੂਰ ਰਹਿੰਦਾ ਸੀ ਅਤੇ ਇਸੇ ਦੌਰਾਨ ਤਿੱਪੀ ਦੀ ਚਿੱਠੀ ਆਈ ਸੀ ਕਿ ਉਸਨੂੰ ਦੋ ਦਿਨ ਦੀ ਛੁੱਟੀ ਹੈ ਅਤੇ ਉਹ ਦੋਨੋਂ ਹੀ ਚੰਡੀਗੜ੍ਹ ਜਾਣਗੇ ਅਤੇ ਘੁੰਮਣ ਫਿਰਨਗੇ ਪਰ ਦੂਸਰੇ ਪਾਸੇ ਉਸਦਾ ਬੌਸ ਜਦੋਂ ਉਸਨੇ ਦੋ ਦਿਨਾਂ ਦੀ ਛੁੱਟੀ ਦੀ ਅਰਜ਼ੀ ਦਿੱਤੀ ਸੀ ਉਹ ਕਹਿ ਰਿਹਾ ਸੀ ਅਜੇ ਕੱਲ੍ਹ ਤਾਂ ਤੂੰ ਨੌਕਰੀ 'ਤੇ ਆਇਆ ਅਤੇ ਹੁਣ ਤੈਨੂੰ ਛੁੱਟੀ ਵੀ ਚਾਹੀਦੀ ਹੈ ਇੱਦਾਂ ਕੰਮ ਕਿੱਦਾਂ ਚੱਲੂ ਕੋਈ ਛੁੱਟੀ ਨਹੀਂ ਮਿਲਣੀ ਕੰਮ ਕਰਨਾ ਹੈ ਅਤੇ ਕਰ ਨਹੀਂ ਤਾਂ ਫਿਰ ਸਸਪੈਂਡ ਦਫ਼ਤਰ ਨਾਲੋਂ ਵੀ ਕੋਈ ਕੰਮ ਜ਼ਰੂਰੀ ਹੈ ਉਸਦਾ ਬੌਸ ਕਹਿ ਰਿਹਾ ਸੀ ਮੈਂ ਫਿਰ ਬੇਨਤੀ ਕੀਤੀ ਕਿਰਪਾ ਕਰਕੇ ਮੈਨੂੰ ਛੁੱਟੀ ਦੇ ਦਿਓ ਕੰਮ ਬੜਾ ਜ਼ਰੂਰੀ ਹੈ ਮੈਂ ਬਿਨਾਂ ਤਨਖਾਹ ਤੋਂ ਵੀ ਛੁੱਟੀ ਲੈ ਲਊਂਗਾ
ਪਰ ਬੌਸ ਫਿਰ ਵੀ ਇੱਕ ਵਾਰੀ ਜੋ ਆਖ ਦਿੱਤਾ ਕਿ ਛੁੱਟੀ ਨਹੀਂ ਮਿਲਣੀ, ਚੁੱਪ ਕਰਕੇ ਸੀਟ 'ਤੇ ਜਾਓ ਅਤੇ ਕੰਮ ਕਰੋ। ਹਾਂ, ਦੇਖ ਕੇ ਜੇ ਘਰੋਂ ਛੁੱਟੀ ਦੀ ਲੈਟਰ ਵੀ ਭੇਜੀ ਤਾਂ ਹੋਰ ਵੀ ਰਿਜ਼ਲਟ ਬੁਰਾ ਹੋਏਗਾ, ਮੈਂ ਤੁਹਾਨੂੰ ਸਸਪੈਂਡ ਕਰਵਾ ਦਿੰਦਾ। ਆ ਜਾਂਦੇ ਨੇ ਮੂੰਹ ਚੱਕ ਕੇ, ਸਾਰਾ ਦਿਨ ਕੋਈ ਕੰਮ ਨਹੀਂ, ਕੋਈ ਕਾਰ ਨਹੀਂ। ਸਰਕਾਰ ਨੂੰ ਤਾਂ ਚਾਹੀਦਾ ਕਿ ਐਮਏ ਵਾਲੇ ਜਿਹੜੇ ਇਹ ਸਟੂਡੈਂਟ ਆਉਂਦੇ ਨੇ ਪੜ੍ਹ ਲਿਖ ਕੇ, ਇਹਨਾਂ ਨੂੰ ਕਲਰਕ ਦੀ ਨੌਕਰੀ ਵੀ ਨਾ ਦੇ, ਤਾਂ ਕਿ ਭੁੱਖੇ ਮਰਨ ਤਾਂ ਹੀ ਇਹਨਾਂ ਨੂੰ ਮਾੜੀ ਮੋਟੀ ਅਕਲ ਆਵੇ। ਇਹਨਾਂ ਲੋਕਾਂ ਨੇ ਦੇਸ਼ ਦਾ ਪੱਠਾ ਬਿਠਾ ਦਿੱਤਾ। ਬੌਸ ਆਪਣੀ ਪੁਰਾਣੀ ਇੱਕੋ ਰੈਲੀ 'ਤੇ ਚੱਲ ਰਿਹਾ ਸੀ। ਪੰਮੀ ਦੇਖ ਕੇ ਸਾਰਾ ਕੁਝ ਉਦਾਸ ਹੋ ਗਿਆ ਅਤੇ ਉਸਦੇ ਕੰਨਾਂ ਦੇ ਵਿੱਚ ਬੌਸ ਦੇ ਇੱਕੋ ਸ਼ਬਦ ਗੂੰਜ ਰਹੇ ਸਨ ਕਿ ਸਸਪੈਂਡ ਕਰਵਾ ਦੇਵਾਂਗਾ। ਉਸਨੇ ਸੋਚਿਆ, ਅਜਿਹੀ ਗੁਲਾਮੀ ਨਾਲੋਂ ਤਾਂ ਚੰਗਾ ਮੈਂ ਛੋਲਿਆਂ ਦੀ ਰੇਹੜੀ ਲਾ ਲਾਂ। ਇਹਨਾਂ ਅਨਪੜ੍ਹ ਅਫਸਰਾਂ ਨੇ ਕਦੇ ਸ਼ੇਕਸਪੀਅਰ, ਮਲਟਨ ਹਾਰਡੀ, ਕੀਟ ਸਾਦੀ ਦਾ ਨਾਮ ਨਹੀਂ ਸੁਣਿਆ ਹੋਣਾ, ਪਰ ਸਾਰੇ ਰੋਬ ਇੱਦਾਂ ਪਾਉਂਦੇ ਹਨ ਜਿਵੇਂ ਲਾਟ ਸਾਹਿਬ ਦੇ ਬੱਚੇ ਹੋਣ। ਆਪਾਂ ਵੀ ਕੀ ਖੱਟਿਆ ਇੰਨਾ ਪੜ੍ਹ ਕੇ ਐਮਾ ਕਰਕੇ। ਅਤੇ ਇਹਨਾਂ ਬਹਿਣਾਂ ਦੇ ਵਿੱਚ ਹੀ ਉਹ ਆਪਣੇ ਘਰ ਆ ਗਿਆ ਸੀ। ਸਵੇਰ ਤੋਂ ਹੀ ਉਸਦਾ ਮਨ ਬੜਾ ਹੀ ਉਦਾਸ ਸੀ। ਖੈਰ, ਜੋ ਹੋਇਆ ਸੋ ਹੋਇਆ। ਦੋ ਦਿਨਾਂ ਬਾਅਦ ਉਸਨੂੰ ਤਿੱਪੀ ਦੀ ਚਿੱਠੀ ਆਈ ਸੀ ਅਤੇ ਉਸਨੇ ਬੜੇ ਹੀ ਕਹਿਰ ਨਾਲ ਗੁੱਸੇ ਭਰਿਆ ਖੱਟ ਵੀ ਲਿਖਿਆ ਸੀ ਕਿ ਉਸਨੇ ਬੜੀ ਬੇਸਬਰੀ ਨਾਲ ਉਸਨੂੰ ਉਡੀਕਿਆ, ਪਰ ਬੂਹੇ 'ਤੇ ਕੋਈ ਵੀ ਦਸਤਕ ਨਹੀਂ ਸੀ ਹੋਈ। ਅਜੇ ਉਹ ਬੈਠ ਕੇ ਚਿੱਠੀ ਪਾੜ ਹੀ ਰਿਹਾ ਸੀ ਕਿ ਬਾਹਰ ਦਸਤਕ ਹੋਈ ਸੀ ਦਰਵਾਜ਼ੇ 'ਤੇ। ਸਰਦਾਰ ਜੀ, ਸਤਿ ਸ਼੍ਰੀ ਅਕਾਲ। ਕੁਝ 70 ਕੁ ਸਾਲ ਦੇ ਬਜ਼ੁਰਗ ਨੇ ਕਲੀ ਕਰਾਉਣ ਲਈ ਕੰਮ ਦੀ ਆਵਾਜ਼ ਦੇ ਵਿੱਚ ਉਸਨੂੰ ਆਵਾਜ਼ ਦਿੱਤੀ ਸੀ। ਬਾਬਾ ਜੀ, ਕੀ ਕੰਮ ਹੈ ਦੱਸੋ। ਸਰਦਾਰ ਜੀ, ਸਵੇਰ ਤਾਂ ਕੋਈ ਕੰਮ ਨਹੀਂ ਮਿਲਿਆ, ਮੈਂ ਸਾਰਿਆਂ ਦੇ ਪੁੱਛ ਪੁੱਛ ਕੇ ਭਾਂਡੇ ਕਲੀ ਕਰ ਰਿਹਾ। ਜੇ ਤੁਹਾਡੇ ਕੋਈ ਕੰਮ ਹੈ, ਭਾਂਡੇ ਹੈਗੇ ਤਾਂ ਮੈਂ ਜ਼ਰੂਰ ਕਰ ਦਿੰਦਾ ਹਾਂ। ਉਸਦਾ ਘਰ ਮਦਰਾ ਸੀ। ਸਰੀਰ ਬੜਾ ਹੀ ਨਿਰਬਲ ਅਤੇ ਨਿਗਾਹ ਬੜੀ ਕਮਜ਼ੋਰ ਸੀ। ਮੋਟੇ ਮੋਟੇ ਸ਼ੀਸ਼ਿਆਂ ਵਾਲੀ ਐਨਕ ਤਾਂ ਪ੍ਰਤੱਖ ਪ੍ਰਮਾਣ ਸੀ। ਬਾਬਾ ਥੋੜ੍ਹਾ ਜਿਹਾ ਰੋਗੀ ਵੀ ਜਾਪਦਾ ਸੀ ਅਤੇ ਪੰਮੀ ਨੂੰ ਫਿਰ ਤਰਸ ਆ ਗਿਆ। ਉਸਨੇ ਬਾਬੇ ਨੂੰ ਚਾਹ ਬਣਾ ਕੇ ਦਿੱਤੀ ਅਤੇ ਉਸਨੂੰ ਪੀਣ ਲੈ ਗਿਆ। ਬਾਬਾ ਉਸ ਨਾਲ ਥੋੜ੍ਹਾ ਜਿਹਾ ਖੁੱਲ੍ਹ ਗਿਆ ਸੀ ਅਤੇ ਦੱਸਣ ਲੱਗਾ, ਸਰਦਾਰ ਜੀ, ਅਸੀਂ ਆਪਣੇ ਪਰਿਵਾਰ ਸਮੇਤ ਲਾਹੌਰ ਰਹਿੰਦੇ ਸਾਂ। ਚੰਗੀ ਸਬਜ਼ੀ ਦੀ ਦੁਕਾਨ ਸੀ, ਦੋ ਪੁੱਤ ਅਤੇ ਦੋ ਧੀਆਂ ਸਨ, ਪਰ ਮਿਰਗੀ ਪਏ ਨਾਲ ਲੀਡਰਾਂ ਨੂੰ ਦੇਸ਼ ਵੰਡਿਆ ਗਿਆ ਅਤੇ ਭਜਦੜ ਸ਼ੁਰੂ ਹੋ ਗਈ। ਮੁਸਲਿਆਂ ਨੇ ਮੇਰੀਆਂ ਧੀਆਂ ਵੀ ਖੋਲ੍ਹ ਲਈਆਂ ਅਤੇ ਤਿੰਨ ਪੁੱਤਰਾਂ ਨੂੰ ਵੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਸ ਤੋਂ ਬਾਅਦ ਅਸੀਂ ਆਪਣੇ ਇੱਕ ਪੁੱਤਰ ਨਾਲ ਇੱਥੇ ਪੰਜਾਬ ਆ ਕੇ ਵੱਸ ਗਏ ਸਾਂ ਅਤੇ ਮੇਰੀ ਪਤਨੀ ਕੈਂਪ ਦੇ ਵਿੱਚ ਹੀ ਮਰ ਗਈ ਸੀ। ਰੱਬੀ ਕਹਿਰ ਨੂੰ ਉਹ ਸਹਿ ਨਹੀਂ ਕਰ ਪਾਈ ਸੀ। ਸਭ ਤੋਂ ਛੋਟਾ ਮੁੰਡਾ ਸਾਡਾ ਬਹੁਤ ਹੀ ਮਿਹਨਤ ਕਰਦਾ ਸੀ। ਜਿੰਨੀ ਕੁ ਕਮਾਈ ਹੁੰਦੀ ਉਹਦੇ ਨਾਲ ਸਾਡਾ ਥੋੜ੍ਹਾ ਬਹੁਤ ਖਰਚ ਚੱਲ ਰਿਹਾ ਸੀ। ਮੁੰਡੇ ਦੇ ਵਿਆਹ ਤੋਂ ਬਾਅਦ ਬੋਟੀ ਵੀ ਚੰਗੀ ਨਿਕਲੀ ਸੀ ਅਤੇ ਘਰ ਦੇ ਵਿੱਚ ਦੋ ਬੱਚੇ ਸਨ। ਮੈਂ ਸੋਚਿਆ, ਚਲੋ ਹੁਣ ਉਮਰ ਪ੍ਰਭੂ ਦੀ ਮਿਹਰ ਹੈ, ਸਮਾਂ ਚੰਗਾ ਨਿਕਲ ਜਾਏਗਾ ਅਤੇ ਅਸੀਂ ਨਵਾਂ ਜੀਵਨ ਸ਼ੁਰੂ ਕਰ ਦਿੱਤਾ ਸੀ। ਪਰ ਕਿਸਮਤ ਵੀ ਬੜੀ ਸ਼ੈ ਹੈ ਸਰਦਾਰ ਜੀ, ਬਾਬੇ ਨੇ ਇੱਕ ਲੰਬਾ ਹੋਕਾ ਪੈ ਕੇ ਭਰ ਕੇ ਕਿਹਾ ਸੀ। ਇੱਕ ਸ਼ਾਮ ਮੁੰਡਾ ਕੰਮ ਤੋਂ ਵਾਪਸ ਆ ਰਿਹਾ ਸੀ ਕਿ ਕਾਰ ਉਸਦੇ ਉੱਪਰ ਆ ਚੜੀ ਅਤੇ ਉਹ ਸਦਾ ਲਈ ਸੌ ਗਿਆ ਸੀ। ਇਹ ਆਖਦਿਆਂ ਬਾਬੇ ਦੀਆਂ ਅੱਖਾਂ 'ਚੋਂ ਅਥਰੂ ਬਹਿ ਤੁਰੇ ਸਨ। ਬਾਬਾ ਕਿੰਨਾ ਚਿਰ ਰੋਂਦਾ ਰਿਹਾ, ਪੰਮੀ ਦੀ ਆਤਮਾ ਵੀ ਬਲੁੰਦਰੀ ਗਈ ਅਤੇ ਫਿਰ ਬਾਬੇ ਨੇ ਅੱਖਾਂ ਪਹੁੰਚੀਆਂ ਅਤੇ ਕਹਿਣ ਲੱਗਾ, ਸਰਦਾਰ ਜੀ, ਹੋ ਸਕਦਾ ਹੈ ਉਹ ਸਾਨੂੰ ਸਾਰਿਆਂ ਨੂੰ ਇਕੱਲਾ ਛੱਡ ਕੇ ਤੁਰ ਗਿਆ ਸੀ, ਪਰ ਫਿਰ ਵੀ ਮੈਨੂੰ ਹੁਣ ਆਪਣੇ ਬੱਚਿਆਂ ਦੀ ਖਾਤਰ, ਆਪਣੇ ਪੋਤਿਆਂ ਦੀ ਖਾਤਰ ਇਹ ਸਾਰਾ ਕੁਝ ਕੰਮ ਕਰਨਾ ਪੈਣਾ ਹੈ। ਹੁਣ ਮੇਰੀ 17 ਦੀ ਉਮਰ ਹੈ, ਪਰ ਮੈਂ ਗਲੀ ਗਲੀ ਮਾਰਾ ਮਾਰਾ ਘੁੰਮ ਰਿਹਾ। ਵਿਧਵਾ ਨੂੰ ਵੀ ਅਜੇ ਸਿਲਾਈ ਸਿੱਖ ਰਹੀ ਹੈ ਅਤੇ ਘਰ ਦਾ ਗੁਜ਼ਾਰਾ ਕਰਨ ਲਈ ਕੁਝ ਤਾਂ ਕਰਨਾ ਪਏਗਾ। ਸ਼ਾਮ ਤੱਕ ਜੋ ਥੋੜ੍ਹੇ ਬਹੁਤ ਪੈਸੇ ਬਣਦੇ ਨੇ ਕਲੀ ਕਰਨ ਤੋਂ ਬਾਅਦ, ਉਸ ਦੇ ਨਾਲ ਸਾਡਾ ਘਰ ਦਾ ਥੋੜ੍ਹਾ ਬਹੁਤ ਖਰਚਾ ਚੱਲ ਪੈਂਦਾ ਹੈ। ਤੀਸਰਾ ਬਾਬਾ ਸਤਿ ਸ਼੍ਰੀ ਅਕਾਲ ਬੁਲਾ ਕੇ ਚਲਾ ਗਿਆ ਸੀ ਅਤੇ ਪੰਮੀ ਦਾ ਮਨ ਹੋਰ ਵੀ ਭਰ ਆਇਆ ਸੀ। ਪੰਮੀ ਜਿੱਥੇ ਕਿ ਆਪਣੇ ਸਿਰਫ ਕੰਮ ਦੀ ਅਤੇ ਆਪਣੀ ਮਹਿਬੂਬਾ ਨੂੰ ਮਿਲਣ ਦੀ ਰੂਪ ਰੂਪ ਦੇ ਵਿੱਚ ਜੁਟਿਆ ਹੋਇਆ ਸੀ, ਉਸਨੇ ਆਪਣੀ ਮਹਿਬੂਬਾ ਨੂੰ ਲੈਟਰ ਪੈਡ 'ਤੇ ਇੰਨਾ ਹੀ ਲਿਖ ਭੇਜਿਆ ਕਿ ਤੂੰ ਨੇ ਦੇਖੀ ਹੀ ਨਹੀਂ ਗਰਮੀ ਰੁਖਸਾਰ ਇਹ ਹਯਾਤ, ਹਮਨੇ ਆਗ ਮੇਂ ਜਲਤੇ ਹੋਏ ਦਿਲ ਦੇਖੇ ਹੈ। ਜ਼ਿੰਦਗੀ ਦੀ ਜਦੋਂ ਜਹਿਦ ਜਿੱਥੇ ਕਿ ਕਿਸੇ ਨੂੰ ਰੋਟੀ ਵੀ ਨਸੀਬ ਨਹੀਂ ਹੋ ਰਹੀ ਅਤੇ ਕਿਸੇ ਨੂੰ ਆਪਣੇ ਸਿਰਫ ਘੁੰਮਣ ਫਿਰਨ ਲਈ ਟਾਈਮ ਚਾਹੀਦਾ ਹੈ, ਉਸ ਦੀ ਜਦੋਂ ਜਹਿਦ ਦੇ ਵਿੱਚ ਉਲਝਿਆ ਹੈ। ਇਸੇ ਤਰ੍ਹਾਂ ਦੀ ਕੁਝ ਕਹਾਣੀ ਸੀ ਸਾਡੀ ਅੱਜ ਦੀ ਜ਼ਿੰਦਗੀ ਦਾ ਸਫ਼ਰ।
ਦੀ ਜਾਂਦੀ ਹੈ ਜਾਨ ਮੇਰੀ ਸੁੱਕਦੀ ਜਾਂਦੀ ਹੈ ਜ਼ਿੰਦਗੀ ਮੁੱਕ ਸੁੱਕਦੀ ਜਾਂਦੀ ਐ ਜਾਨ ਮੇਰੀ ਸੁੱਕਦੀ ਜਾਂਦੀ ਐ ਰਹੀ ਨਾ ਹੋਸ਼ ਟਿਕਾਣੇ ਹੁਣ ਰਹੀ ਨਾ ਹੋਸ਼ ਟਿਕਾਣੇ ਹੁਣ ਨਬਜ਼ ਮੇਰੀ ਰੁਕਦੀ ਜਾਂਦੀ ਐ ਜ਼ਿੰਦਗੀ ਮੁੱਕਦੀ ਜਾਂਦੀ ਐ ਜ਼ਿੰਦਗੀ ਮੁੱਕਦੀ ਜਾਂਦੀ ਐ ਹਾਂ ਕੇ ਪਾਰੀ ਪਾਰੀ ਰੋਂਦਾ ਏ ਦਿਨ ਕਰਕੇ ਯਾਦ ਜਵਾਨੀ ਦੇ ਦਿਲੀ ਹਾਂ ਕੇ ਪਾਰੀ ਪਾਰੀ ਰੋਂਦਾ ਏ ਦਿਨ ਕਰਕੇ ਯਾਦ ਜਵਾਨੀ ਦੇ ਚੁੱਕੀ ਨਾ ਕਿਸੇ ਤੋਂ ਵੀ ਜੋ ਚੁੱਕੀ ਨਾ ਕਿਸੇ ਤੋਂ ਵੀ ਜੋ ਗਰਦਨ ਓ ਚੁੱਕਦੀ ਜਾਂਦੀ ਐ ਜ਼ਿੰਦਗੀ ਮੁੱਕਦੀ ਜਾਂਦੀ ਐ ਜ਼ਿੰਦਗੀ ਮੁੱਕਦੀ ਜਾਂਦੀ ਐ ਨਾ ਰੰਗ ਰਿਹਾ ਨਾ ਉਹ ਰੂਪ ਰਿਹਾ ਹਰ ਪੈਰ ਵੀ ਸਾਥ ਨੂੰ ਛੱਡ ਚੱਲੇ ਨਾ ਰੰਗ ਰਿਹਾ ਨਾ ਉਹ ਰੂਪ ਰਿਹਾ ਹਰ ਪੈਰ ਵੀ ਸਾਥ ਨੂੰ ਛੱਡ ਚੱਲੇ ਦਿਨੇ ਤਾਰੇ ਜੋ ਤੱਕਦੀ ਸੀ ਦਿਨੇ ਤਾਰੇ ਜੋ ਤੱਕਦੀ ਸੀ ਨਜ਼ਰ ਓ ਲੁਕਦੀ ਜਾਂਦੀ ਐ ਜ਼ਿੰਦਗੀ ਮੁੱਕਦੀ ਜਾਂਦੀ ਐ ਜ਼ਿੰਦਗੀ ਮੁੱਕਦੀ ਜਾਂਦੀ ਐ ਦੱਸੋ ਮੈਨੂੰ ਕੌਣ ਏ ਜਿਹਦਾ ਇੱਥੋਂ ਜਾਣੇ ਨੂੰ ਜੀ ਕਰਦਾ ਕੰਗ ਦੱਸੋ ਮੈਨੂੰ ਕੌਣ ਏ ਜਿਹਦਾ ਇੱਥੋਂ ਜਾਣੇ ਨੂੰ ਜੀ ਕਰਦਾ ਮੌਤ ਤੋਂ ਹਰ ਕੋਈ ਡਰਦਾ ਏ ਤਿਉਂ ਤਿਉਂ ਹਰ ਕੋਈ ਡਰਦਾ ਏ ਜਿਉਂ ਜਿਉਂ ਚੁੱਕਦੀ ਜਾਂਦੀ ਐ ਜ਼ਿੰਦਗੀ ਮੁੱਕਦੀ ਜਾਂਦੀ ਐ ਜਾਨ ਮੇਰੀ ਸੁੱਕਦੀ ਜਾਂਦੀ ਐ ਰਹੀ ਨਾ ਹੋਸ਼ ਟਿਕਾਣੇ ਹੁਣ ਰਹੀ ਨਾ ਹੋਸ਼ ਟਿਕਾਣੇ ਹੁਣ ਨਬਜ਼ ਮੇਰੀ ਰੁਕਦੀ ਜਾਂਦੀ ਐ ਜ਼ਿੰਦਗੀ ਮੁੱਕਦੀ ਜਾਂਦੀ ਐ ਜ਼ਿੰਦਗੀ ਮੁੱਕਦੀ ਜਾਂਦੀ ਐ ਜ਼ਿੰਦਗੀ
ਇਹ ਸੀ ਸਾਡੀ ਅੱਜ ਦੀ ਕਹਾਣੀ ਜੀ ਜ਼ਿੰਦਗੀ ਮੁੱਕਦੀ ਜਾਂਦੀ ਹੈ ਜ਼ਿੰਦਗੀ ਦੇ ਤਾਣੇ ਬਾਣੇ ਦੇ ਵਿੱਚ ਅਲਝੇ ਹੋਏ ਸੀ ਆਪਣਾ ਕੀਮਤੀ ਸਮਾਂ ਗਵਾ ਬੈਠਦੇ ਹਾਂ ਪਰ ਕੀ ਕਰੀਏ ਸਾਡੇ ਜਿਹੜੀਆਂ ਜ਼ਿੰਦਗੀ ਦੀਆਂ ਜ਼ਰੂਰਤਾਂ ਇਸ ਤਰ੍ਹਾਂ ਦੀਆਂ ਨੇ ਕਿ ਹਮੇਸ਼ਾ ਅਸੀਂ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਹੀ ਆਪਣੀ ਜ਼ਿੰਦਗੀ ਗਵਾ ਬੈਠਦੇ ਹਾਂ ਬਚਪਨ ਤੇ ਫਿਰ ਜਵਾਨੀ ਤੇ ਫਿਰ ਬੁਢਾਪਾ ਕਿੰਨੇ ਹੀ ਸਾਲ ਗੁਜ਼ਰ ਜਾਂਦੇ ਨੇ ਇਹਨਾਂ ਹੀ ਕਮਾਈਆਂ ਦੇ ਵਿੱਚ ਤੇ ਕਦੋਂ ਅਸੀਂ ਸੋਚ ਸਕਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਲੇਖਾ ਜੋਖਾ ਕਿੰਨਾ ਕੁ ਕੀਤਾ
ਜੀ ਬਿਲਕੁਲ ਦੱਸੋ ਸੋ ਕੱਲ ਕਹਿੰਦੇ ਨੇ ਕਿਸੇ ਨੇ ਦੇਖਿਆ ਸੋ ਅੱਜ ਦਾ ਜਿਹੜਾ ਹੁਣ ਦਾ ਸਮਾਂ ਹੈ ਉਸ ਨੂੰ ਇੰਜੋਏ ਕਰੋ ਸੋ ਲਾਈਫ ਜਿਹੜੀ ਹੈ ਜ਼ਿੰਦਗੀ ਜਿਹੜੀ ਹੈ ਉਹ ਹਰੇਕ ਹਰ ਪਲ ਦੇ ਵਿੱਚ ਖੁਸ਼ੀਆਂ ਨੇ ਦੋਸਤੋ ਸੋ ਖੁਸ਼ੀਆਂ ਤੁਹਾਡੇ ਵਿਹੜੇ 'ਤੇ ਦਸਤਕ ਨੇ ਲੇਕਿਨ ਉਹਨਾਂ ਨੂੰ ਤੁਸੀਂ ਕਿੱਦਾਂ ਮੰਨਣਾ ਹੈ ਜਾਂ ਤੁਹਾਡੇ 'ਤੇ ਡਿਪੈਂਡ ਕਰਦਾ ਹੈ ਅਤੇ ਇਹੀ ਕਲਾਕਾਰ ਵੀ ਇਸ ਤਰ੍ਹਾਂ ਕਹਿ ਰਿਹਾ ਕਿ ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆਂ 'ਚ ਕੀ ਰੱਖਿਆ
ਗੱਲ ਦਿਲ ਦੀ ਦੱਸ ਸੱਜਣਾ ਕਿਨਾਰਿਆਂ ਚ ਕੀ ਰੱਖਿਆ ਗੱਲ ਦਿਲ ਦੀ ਦੱਸ ਸੱਜਣਾ ਕਿਨਾਰਿਆਂ ਚ ਕੀ ਰੱਖਿਆ ਆਜਾ ਦਿਲ ਵਿੱਚ ਬਸ ਸੱਜਣਾ ਆਜਾ ਦਿਲ ਵਿੱਚ ਬਸ ਸੱਜਣਾ ਵਿੱਚ ਵਾਰਿਆਂ ਚ ਕੀ ਰੱਖਿਆ ਗੱਲ ਦਿਲ ਦੀ ਦੱਸ ਸੱਜਣਾ
ਜਿਹੜੇ ਰੱਬ ਨੂੰ ਭੁੱਲ ਜਾਂਦੇ
ਜੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨੱਚਦਾ ਪੰਜਾਬ ਤੇ ਤੁਹਾਡੀ ਸੇਵਾ ਵਿੱਚ ਹਾਜ਼ਰਾਂ ਮੈਂ ਯਾਨੀ ਕਰੀਨਾ ਸਿੰਘ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਅਮਰੀਕ ਜੀ ਜੋ ਕਿ ਹਮੇਸ਼ਾ ਤੁਹਾਡਾ ਸਾਥ ਦਿੰਦੇ ਰਹਿੰਦੇ ਨੇ ਹਰ ਮੰਗਲਵਾਰ ਦੀ ਸ਼ਾਮ ਨੂੰ 4:50 ਤੋਂ ਲੈ ਕੇ 5:50 ਤੱਕ
ਜੀ ਜੀ ਬਿਲਕੁਲ
ਹਾਂ ਮੈਨੂੰ ਟਾਈਮ ਦਾ ਥੋੜਾ ਘੱਟ ਪਤਾ ਹੈ ਜੀ ਕਿਉਂਕਿ ਮੈਂ ਕਦੇ ਕਦਾਈ ਪ੍ਰੋਗਰਾਮ ਵਿੱਚ ਹਾਜ਼ਰੀ ਦਿੰਦੀ
ਹਾਂ ਸਹੀ ਦੱਸਿਆ ਬਿਲਕੁਲ ਸਹੀ ਦੱਸਿਆ
ਥੈਂਕ ਯੂ ਜੀ ਅਗਰ ਤੁਸੀਂ ਵੀ ਕੋਈ ਗੱਲਬਾਤ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਤਾਂ ਜ਼ਰੂਰ ਤੁਸੀਂ ਵੀ ਕਾਲ ਕਰ ਸਕਦੇ ਹੋ ਜੀ ਫੋਨ ਲਾਈਨ ਬਿਲਕੁਲ ਖੁੱਲ੍ਹੀ ਹੈ 815-8100 ਸਟੂਡੀਓ ਦੀ ਫੋਨ ਲਾਈਨ ਹੈ ਅਗਰ ਤੁਸੀਂ ਕੋਈ ਗੀਤ ਸੁਣਨਾ ਚਾਹੁੰਦੇ ਹੋ ਕੋਈ ਫਰਮਾਇਸ਼ ਕਰਨਾ ਚਾਹੁੰਦੇ ਹੋ ਜਾਂ ਫਿਰ ਆਪਣੇ ਵਿਆਹ ਦੀ ਸਾਲਗਿਰਾ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਆਪਣੇ ਬੱਚਿਆਂ ਦੇ ਜਨਮ ਦਿਨ ਤਾਂ ਜ਼ਰੂਰ ਨੱਚਦਾ ਪੰਜਾਬ ਤੇ 815-8100 ਤੋਂ ਤੁਸੀਂ ਕਾਲ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਈਮੇਲ ਵੀ ਕਰ ਸਕਦੇ ਹੋ ਆਪਣੇ ਦਿਲੀ ਖਿਆਲ ਜੋ ਕਿ ਤੁਸੀਂ ਰੇਡੀਓ ਤੇ ਸਾਂਝੇ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਈਮੇਲ ਤੇ ਲਿਖ ਕੇ ਵੀ ਸਾਨੂੰ ਭੇਜ ਸਕਦੇ ਹੋ ਨੱਚਦਾ ਪੰਜਾਬ @extra.co.nz ਤੇ ਤੁਸੀਂ ਈਮੇਲ ਲਿਖ ਸਕਦੇ ਹੋ ਯਾਨੀ ਕਿ ਨਵੇਂ ਦੌਰ ਦਾ ਇੱਕ ਖਤ ਅਗਰ ਤੁਸੀਂ ਲਿਖਣਾ ਚਾਹੋ ਤਾਂ ਜ਼ਰੂਰ ਈਮੇਲ ਰਾਹੀਂ ਲਿਖ ਸਕਦੇ ਹੋ ਇਸ ਤੋਂ ਇਲਾਵਾ ਅਸੀਂ ਧੰਨਵਾਦ ਕਰਦੇ ਹਾਂ ਐਂਜਰ ਇੰਡੀਅਨ ਫਲੇਮ ਮੈਨਰੇਵਾ ਤੋਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਹਰ ਮੰਗਲਵਾਰ ਦੀ ਸ਼ਾਮ ਨੂੰ ਅਗਰ ਤੁਸੀਂ ਮਠਿਆਈ ਜਾਂ ਫਿਰ ਆਪਣਾ ਕੋਈ ਕੇਟਰਿੰਗ ਦਾ ਕੁਛ ਵੀ ਛੋਟਾ ਮੋਟਾ ਜਾਂ ਵੱਡਾ ਪ੍ਰੋਗਰਾਮ ਕਰਨਾ ਹੈ ਸਮਾਗਮ ਕਰਨਾ ਹੈ ਤਾਂ ਜ਼ਰੂਰ ਯਾਦ ਰੱਖੋ ਨਿਊਜ਼ੀਲੈਂਡ ਇੰਡੀਅਨ ਫਲੇਮ ਮੈਨਰੇਵਾ ਨੂੰ ਹੋਰ ਜਾਣਕਾਰੀ ਲਈ ਤੁਸੀਂ ਫੋਨ ਨੰਬਰ ਹੈ 266-9127 ਜਾਂ ਫਿਰ ਮੋਬਾਈਲ ਤੇ ਤੁਸੀਂ ਟੈਕਸਟ ਕਰ ਸਕਦੇ ਹੋ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਇਹਨਾਂ ਦੇ ਸਪੈਸ਼ਲਸ ਦੇਖ ਸਕਦੇ ਹੋ www.ancientindianflame.com.nz ਤੇ ਤੁਸੀਂ ਆਪਣੀ ਈਮੇਲ ਕਰਕੇ ਸੁਝਾਅ ਲਿਖ ਸਕਦੇ ਹੋ ਜਾਂ ਫਿਰ ਆਪਣੇ ਵਿਚਾਰ ਲੈ ਸਕਦੇ ਹੋ ਅਗਰ ਤੁਸੀਂ ਕੋਈ ਪ੍ਰੋਗਰਾਮ ਕਰਵਾਉਣਾ ਹੈ ਜਾਂ ਕੇਟਰਿੰਗ ਕਰਵਾਉਣੀ ਹੈ ਜਾਂ ਫਿਰ ਕੋਈ ਤੁਹਾਨੂੰ ਸਪੈਸ਼ਲ ਮਠਿਆਈ ਦੇ ਪੈਕ ਚਾਹੀਦੇ ਨੇ ਗਿਫਟ ਰੈਪ ਚਾਹੀਦੇ ਨੇ ਤਾਂ ਜ਼ਰੂਰ ਕਾਲ ਕਰੋ 266-9127 ਤੇ
ਬਿਲਕੁਲ ਦੋਸਤੋ ਤੁਹਾਡੇ ਕਿਹੜੇ ਕਿਹੜੇ ਸ਼ੌਂਕ ਨੇ ਤੁਸੀਂ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸ਼ੌਂਕ ਕਹਿੰਦੇ ਨੇ ਜ਼ਰੂਰ ਪਾਲਣੇ ਚਾਹੀਦੇ ਨੇ ਚੰਗੀਆਂ ਆਦਤਾਂ ਜਿਹੜੀਆਂ ਨੇ ਉਹ ਜ਼ਰੂਰ ਪਾਲਣੀਆਂ ਚਾਹੀਦੀਆਂ ਨੇ ਸੋ ਚੰਗੀਆਂ ਆਦਤਾਂ ਜਿਹੜੀਆਂ ਦੋਸਤੋ ਕਹਿੰਦੇ ਮਹਿੰਗੀਆਂ ਨਹੀਂ ਹੁੰਦੀਆਂ ਪਰ ਮਹਿੰਗੀਆਂ ਆਦਤਾਂ ਦੋਸਤੋ ਕਹਿੰਦੇ ਨੇ ਬਹੁਤ ਚੰਗੀਆਂ ਵੀ ਨਹੀਂ ਹੁੰਦੀਆਂ ਜਿਹੜੀਆਂ ਮਹਿੰਗੀਆਂ ਆਦਤਾਂ ਉਹ ਨਹੀਂ ਚੰਗੀਆਂ ਹੁੰਦੀਆਂ ਮਹਿੰਗੀਆਂ ਹਾਲਤਾਂ ਨੇ ਉਹ ਚੰਗੀਆਂ ਨਹੀਂ ਹੁੰਦੀਆਂ ਦੋਸਤੋ ਸੋ ਬਹੁਤੇ ਧਨ ਦੀ ਲੋੜ ਜਾਣੀ ਕਹਿਣ ਦਾ ਮਤਲਬ ਇਹ ਜੇ ਜ਼ਿਆਦਾ ਧਨ ਹੋਵੇ ਫਿਰ ਉਹ ਤੁਹਾਡੀਆਂ ਭੈੜੀਆਂ ਆਦਤਾਂ ਜਿਹੜੀਆਂ ਪਾਉਂਦਾ ਹੈ ਸੋ ਧਨ ਜਿਹੜਾ ਹੈ ਉਹ ਜ਼ਿਆਦਾ ਜ਼ਰੂਰੀ ਨਹੀਂ ਹੈ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਤੁਸੀਂ ਹਜ਼ਮ ਕਰ ਸਕੋ ਜਿੰਨਾ ਕਿ ਤੁਸੀਂ ਵਰਤ ਸਕੋ ਜਿਹੜਾ ਧਨ ਜਿਹੜਾ ਹੈ ਉਹ ਓਨਾ ਹੀ ਤੁਹਾਨੂੰ ਚਾਹੀਦਾ ਜੇ ਜ਼ਿਆਦਾ ਚਾਹੀਦਾ ਹੋਵੇ ਤਾਂ ਫਿਰ ਉਹਦੇ ਨਾਲ ਭੈੜੀਆਂ ਆਦਤਾਂ ਹੀ ਬਣਦੀਆਂ ਨੇ ਉਹ ਮਤਲਬ ਸੀ ਕਹਿਣ
ਦਾ ਜੇ ਤੁਹਾਡੇ ਕੋਲ ਧਨ ਹੈ ਜੀ ਤਾਂ ਤੁਹਾਨੂੰ ਸੂਝ ਹੋਣੀ ਚਾਹੀਦੀ ਹੈ ਕਿ ਤੁਸੀਂ ਉਸਨੂੰ ਕਿੱਥੇ ਖਰਚ ਕਰਨਾ ਹੈ
ਚੰਗਾ ਆਦਮੀ
ਜ਼ਿਆਦਾ ਜ਼ਰੂਰੀ ਹੈ
ਚੰਗਾ ਆਦਮੀ ਚੰਗਾ ਔਰਤ ਉਹੀ ਹੈ ਜਿਹੜਾ ਕਿ ਆਪਣੇ ਜਿਹੜਾ ਵਾਧੂ ਧਨ ਹੈ ਉਸਨੂੰ ਕਿਸ ਤਰ੍ਹਾਂ ਯੂਜ਼ ਕਰਦਾ ਹੈ ਨਾ ਕਿ ਉਹਦੇ ਨਾਲ ਭੈੜੀਆਂ ਆਦਤਾਂ ਪਾਲ ਲੈਂਦਾ ਹੈ ਖੈਰ ਦੋਸਤੋ
ਜ਼ਰੂਰਤ ਹੈ ਕਿ ਤੁਹਾਨੂੰ ਕਿੰਨਾ ਕੁ ਚਾਹੀਦਾ ਹੈ ਤੁਹਾਡੀ ਜ਼ਿੰਦਗੀ ਕਿੰਨੇ ਕੁ ਨਾਲ ਵਧੀਆ ਚੱਲ ਸਕਦੀ ਹੈ ਜੀ ਕਿਉਂਕਿ ਕੋਈ ਬੰਦਾ ਰੋਟੀ ਖਾ ਕੇ ਵੀ ਖੁਸ਼ ਹੋ ਜਾਂਦਾ ਤੇ ਕਿਸੇ ਦੇ ਸਾਹਮਣੇ ਬਹੁਤ ਸਾਰੇ ਪਕਵਾਨ ਵੀ ਪਏ ਰਹਿੰਦੇ ਨੇ ਤੇ ਉਸਨੂੰ ਸਮਝ ਨਹੀਂ ਆਉਂਦੀ ਉਸਨੇ ਖਾਣਾ ਕੀ ਹੈ
ਬਿਲਕੁਲ ਜੀ ਬਿਲਕੁਲ
ਤੇ ਸਾਰੇ ਜ਼ਿੰਦਗੀ ਦੇ ਤਜਰਬੇ ਨੇ ਜੀ ਤੁਸੀਂ ਵੀ ਇਸ ਤਰ੍ਹਾਂ ਦੇ ਸੁਝਾਅ ਆਪਣੇ ਤਜਰਬੇ ਆਪਣੇ ਖਿਆਲਾਤ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੀ 815-8100 ਤੇ
ਬਿਲਕੁਲ ਜੀ ਬਿਲਕੁਲ ਹੋਰ ਵੀ ਗੱਲਾਂ ਪਤਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨ ਚੱਲਾਂਗੇ ਸੋ ਇੱਕ ਗੀਤ ਤੁਹਾਡੀ ਸੇਵਾ 'ਚ ਪੇਸ਼ ਕਰਦੀ ਹੈ ਲੇਕਿਨ 15-20 ਮਿੰਟ ਬਾਕੀ ਨੇ ਜੀ ਸਾਡੇ ਇਸ ਪ੍ਰੋਗਰਾਮ ਦੇ ਸੋ ਉਸਦੇ ਨਾਲ ਤੁਹਾਡੀ ਸਾਂਝ ਅਸੀਂ ਜ਼ਰੂਰ ਪਾਉਂਦੇ ਚੱਲਾਂਗੇ
ਭੁੱਲ ਗਈ ਤੇਰੀ ਤਸਵੀਰ ਸਾਡੇ ਪਿੰਡ ਦੇ ਪਾਣੀ ਵਿੱਚ ਭੁੱਲ ਗਈ ਤੇਰੀ ਤਸਵੀਰ ਸਾਡੇ ਪਿੰਡ ਦੇ
ਜੀ ਬਹੁਤ ਬਹੁਤ ਮਿਹਰਬਾਨੀ ਤਕਰੀਬਨ ਸਮਾਂ ਤਾਂ ਨਹੀਂ ਇਜਾਜ਼ਤ ਦੇ ਰਿਹਾ ਸੋ ਮਤਲਬ ਪਿਆਰੇ ਫਰਮਾਇਸ਼ਾਂ ਜ਼ਰੂਰ ਕਰਦੇ ਨੇ ਸੋ ਉਹਨਾਂ ਨੇ ਬਡਾਲੀ ਬ੍ਰਦਰ ਦਾ ਗੀਤ ਸੁਣਨਾ ਚਾਹਿਆ ਹੈ ਜ਼ਰੂਰ ਕੋਸ਼ਿਸ਼ ਕਰਾਂਗੇ ਉਹ ਗੀਤ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਬਹੁਤ ਮਿਹਰਬਾਨੀ ਜੀ ਬਿਲਕੁਲ ਅਤੇ ਨਾਲ ਨਾਲ ਇੰਡੀਅਨ ਫਲੇਮ ਦੇ ਉੱਤੇ ਸਟਾਫ ਦੀ ਜ਼ਰੂਰਤ ਹੈ ਅਗਰ ਤੁਸੀਂ ਕਿਚਨ ਹੈਂਡ ਜਾਂ ਫਿਰ ਕੰਮ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਉਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ ਰੀਨਾ ਸਿੰਘ ਉਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ 266-9927 ਫੋਨ ਨੰਬਰ ਹੈ ਜੀ ਉੱਥੇ ਵੀ ਤੁਸੀਂ ਫੋਨ ਕਰ ਸਕਦੇ ਹੋ ਜਾਂ ਫਿਰ 166 ਗ੍ਰੇਟ ਸਾਊਥ ਰੋਡ ਮੈਨੂ ਰਿਵਰ ਦੇ ਵਿੱਚ ਹਨ ਨਿਊਜ਼ੀਲੈਂਡ ਇੰਡੀਅਨ ਫਲੇਮ ਆਪਣੀ ਕੈਟਰਿੰਗ ਦੇ ਲਈ ਖਾਣਿਆਂ ਦੇ ਲਈ ਮਿਠਾਈਆਂ ਦੇ ਲਈ ਅਤੇ ਨਾਲ ਨਾਲ ਅਗਰ ਤੁਸੀਂ ਕੰਮ ਦੀ ਭਾਲ ਦੇ ਵਿੱਚ ਹੋ ਤਾਂ ਫਿਰ ਉੱਥੇ ਤੁਸੀਂ ਰਾਬਤਾ ਕਰ ਸਕਦੇ ਹੋ ਚਲੋ ਦੋਸਤੋ ਸਾਨੂੰ ਵੀ ਇੱਥੇ ਹੀ ਇਜਾਜ਼ਤ ਦਿਓ ਸੋ ਇੱਕ ਦੋ ਗੀਤ ਤੁਹਾਡੀ ਸੇਵਾ ਦੇ ਵਿੱਚ ਜ਼ਰੂਰ ਛੱਡ ਕੇ ਜਾਵਾਂਗੇ ਸੋ ਬਹੁਤ ਚੰਗਾ ਲੱਗਾ ਅੱਜ ਧੁੱਪ ਖਿਲੀ ਹੋਈ ਹੈ ਜੀ ਮੌਸਮ ਬੜਾ ਸੁਹਾਵਣਾ ਹੈ ਬੜਾ ਵਧੀਆ ਮੌਸਮ ਹੈ ਗਰਮੀਆਂ ਵੱਲ ਨੂੰ ਅਸੀਂ ਵੱਧ ਰਹੇ ਹਾਂ ਜੀ ਨਿਊਜ਼ੀਲੈਂਡ ਸੋ ਜਿੱਥੇ ਪੰਜਾਬ ਹਿੰਦੁਸਤਾਨ ਜਿਹੜਾ ਹੈ ਉਹ ਠੰਡ ਵੱਲ ਵੱਧ ਰਿਹਾ ਹੈ ਧੁੰਦ ਉੱਥੇ ਕਾਫ਼ੀ ਪੈ ਰਹੀ ਹੈ ਕਾਫ਼ੀ ਮਿੱਤਰ ਪੈ ਰਹੇ ਨੇ ਕਾਫ਼ੀ ਆਪਣੀ ਫੇਰੀ ਦੌਰਾਨ ਇੰਡੀਆ ਦੀ ਤਿਆਰੀ ਕਰ ਰਹੇ ਨੇ ਕਿ ਕਾਫ਼ੀ ਲੋਕ ਸੋ ਉੱਥੇ ਕਾਫ਼ੀ ਖ਼ਬਰਾਂ ਜਿਹੜੀਆਂ ਮਿਲੀਆਂ ਨੇ ਕਾਫ਼ੀ ਦੋਸਤੋ ਕਿਵੇਂ ਪੋਲਿਊਸ਼ਨ ਜਿਹੜਾ ਹੈ ਉਸ ਦੇ ਉੱਤੇ ਕਾਫ਼ੀ ਜਿਹੜੀਆਂ ਸਰਕਾਰਾਂ ਨੇ ਤਾਂ ਚਲੋ ਉੱਥੇ ਕੀ ਜ਼ੋਰ ਲਾਉਣਾ ਲੇਕਿਨ ਲੋਕ ਜਿਹੜੇ ਨੇ ਉਹ ਕਾਫ਼ੀ ਆਪਣਾ ਕੰਮ ਕਰ ਰਹੇ ਨੇ ਕਿ ਪੋਲਿਊਸ਼ਨ ਨੂੰ ਜਿਹੜਾ ਉਹ ਕਿਵੇਂ ਘਟਾਇਆ ਜਾ ਸਕੇ ਉਸ ਕਰਕੇ ਜਿਹੜੀ ਧੁੰਦ ਆਦਿ ਹੈ ਉਹ ਕਾਫ਼ੀ ਉੱਥੇ ਵੱਧਦੀ ਹੈ ਸੋ ਇਸ ਕਰਕੇ ਜਿਹੜਾ ਆਵਾਜਾਈ ਸਾਧਨ ਹੈ ਉਹ ਕਾਫ਼ੀ ਠੱਪ ਹੋ ਜਾਂਦਾ ਹੈ ਇਹਨਾਂ ਦਿਨਾਂ ਦੇ ਵਿੱਚ ਸੋ ਕਾਫ਼ੀ ਅਹਤਿਆਤ ਵਰਤਣੀ ਚਾਹੀਦੀ ਹੈ ਕਾਫ਼ੀ ਲੋਕ ਜਿਹੜੇ ਨੇ ਉਹਨਾਂ ਦੀਆਂ ਜਾਨਾਂ ਵੀ ਜਾਨੀਆਂ ਨੇ ਇਸ ਧੁੰਦ ਦੇ ਕਾਰਨ ਸੋ ਤੁਸੀਂ ਵੀ ਅਗਰ ਦੋਸਤੋ ਇੰਡੀਆ ਜਾਂਦੇ ਹੋ ਪੰਜਾਬ ਜਾਂਦੇ ਹੋ ਤੁਸੀਂ ਵੀ ਸਾਵਧਾਨ ਰਹਿਣਾ ਸੋ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਗੱਲਬਾਤ ਆ ਤੁਹਾਡੀ ਸੇਵਾ 'ਚ ਲੈ ਕੇ ਹਾਜ਼ਰ ਹੋਵਾਂਗੇ ਮੈਨੂੰ ਇੱਥੇ ਹੀ ਇਜਾਜ਼ਤ ਦਿਓ ਦੋਸਤੋ ਕੁਝ ਮਿੱਠੇ ਪਿਆਰੇ ਗੀਤ ਤੁਹਾਡੀ ਸੇਵਾ ਦੇ ਵਿੱਚ ਜ਼ਰੂਰ ਛੱਡ ਕੇ ਜਾਵਾਂਗਾ ਚੱਲਦੇ ਚੱਲਦੇ ਸੋ ਅਗਲੇ ਹਫ਼ਤੇ ਫਿਰ ਮਿਲਾਂਗੇ ਜੀ ਨੱਚਦਾ ਪੰਜਾਬ ਪ੍ਰੋਗਰਾਮ 'ਤੇ ਮੰਗਲਵਾਰ ਨੂੰ ਬਹੁਤ ਮਿਹਰਬਾਨੀ ਆਪਣਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ
ਜੀ ਹਾਂ ਇਸੀ ਸਾਡੀ ਅੱਜ ਦੀ ਪੇਸ਼ਕਾਰੀ ਅਮਰੀਕਜੀਤ ਰੀਨਾ ਜੀ ਜਾਨੀ ਮੇਰੇ ਵੱਲੋਂ ਜੀ ਫਿਰ ਮਿਲਾਂਗੇ ਜੀ ਅਗਲੇ ਹਫ਼ਤੇ ਅਗਰ ਸਮਾਂ ਹੋਇਆ ਤਾਂ ਜ਼ਰੂਰ ਕਹਿੰਦੇ ਨੇ ਜਹਾਂ ਵੀ ਜਾਏਗਾ ਰੋਸ਼ਨੀ ਲੁਟਾਏਗਾ ਕਿਸੇ ਚਿਰਾਗ ਕਾ ਆਪਣਾ ਮਕਾਨ ਨਹੀਂ ਹੋਤਾ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਜਿੱਥੇ ਵੀ ਰਹੋਗੇ ਚਿਰਾਗ ਦੀ ਤਰ੍ਹਾਂ ਹੀ ਰੋਸ਼ਨੀ ਫੈਲਾਉਂਦੇ ਰਹੋਗੇ ਅਤੇ ਸਾਨੂੰ ਯਾਦ ਕਰਦੇ ਰਹੋਗੇ ਆਪਣੀਆਂ ਦੁਆਵਾਂ ਦੇ ਵਿੱਚ ਇਜਾਜ਼ਤ ਦਿਓ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀਨ ਵਾਲੀ ਕੰਧ ਸੋਣੀਏ ਪਰਖ ਨਾ ਹੌਸਲੇ ਬੁਲੰਦ ਸੋਣੀਏ ਹਾਓ ਟੱਪ ਜਾਂਗੇ ਜੀਨ ਵਾਲੀ ਕੰਧ ਸੋਣੀਏ ਪਰਖ ਨਾ ਹੌਸਲੇ ਬੁਲੰਦ ਸੋਣੀਏ ਹਾਏ ਮੰਨੇ ਆਏ ਰੂਪ ਤੇਰਾ ਕੈਮਿਆ ਮੰਨੇ ਆਏ ਰੂਪ ਤੇਰਾ ਕੈਮਿਆ ਪਰ ਪੱਟਣ ਵਾਲੇ ਤਾਂ ਲੈਂਦੇ ਪੱਟਣੀ ਰਾਖੀ ਰੂਪ ਦੀ ਲਈ ਇਹ ਕੰਮ ਆਊਗਾ ਬਿੱਲੋ ਅੱਖਰੇ ਸਵਾ ਦਾ ਪੈਂਟ ਜੱਟਣੀ ਰਾਖੀ ਰੂਪ ਦੀ ਲਈ ਇਹ ਕੰਮ ਆਊ ਸਵਾ ਦਾ ਘੈਂਟ ਜੱਟਣੀ ਰਾਜ ਰੂਪ ਦੀ ਲਈ ਇਹ ਕੰਮ ਆਊਗਾ ਬਿੱਲੋ ਅੱਤਰੇ ਸਵਾ ਦਾ ਘੈਂਟ ਜੱਟਣੀ
ਆ ਵਟਾਉਣ ਨਹੀਂ ਉਹ ਜਾਣਦਾ ਨਹੀਂ ਦੱਸ ਜੇ ਕਰਾਉਣਾ ਤੂੰ ਬਿਆਨਾ ਮੇਰੀ ਜਾਨ ਦਾ ਬਿਆਨਾ ਮੇਰੀ ਜਾਨ ਦਾ
ਨੂੰ ਰੱਬ ਮੰਨਿਆ ਤੂੰ ਮਾਨੇ ਜਾਂ ਨਾ ਮਾਨੇ ਦਿਲਦਾਰਾ ਅਸਾਂ ਕਿਸੇ ਨੂੰ ਰੱਬ ਮੰਨਿਆ ਦੱਸ ਹੋਰ ਕਿਹੜਾ ਰੱਬ ਦਾ ਦਵਾਰਾ ਦੱਸ ਹੋਰ ਕਿਹੜਾ ਰੱਬ ਦਾ ਦਵਾਰਾ ਅਸਾਂ ਕਿਸੇ ਨੂੰ ਰੱਬ ਮੰਨਿਆ ਤੂੰ ਮਾਨੇ ਜਾਂ ਨਾ ਮਾਨੇ ਦਿਲਦਾਰਾ ਅਸਾਂ ਕਿਸੇ ਨੂੰ ਰੱਬ ਮੰਨਿਆ ਦੱਸ ਹੋਰ ਕਿਹੜਾ ਰੱਬ ਦਾ ਦਵਾਰਾ ਦੱਸ ਹੋਰ ਕਿਹੜਾ ਰੱਬ ਦਾ ਦਵਾਰਾ ਅਸਾਂ ਕਿਸੇ ਨੂੰ ਰੱਬ ਮੰਨਿਆ ਤੂੰ ਮਾਨੇ ਜਾਂ ਨਾ ਮਾਨੇ ਦਿਲਦਾਰਾ ਅਸਾਂ ਕਿਸੇ ਨੂੰ ਰੱਬ ਮੰਨਿਆ ਤੈਨੂੰ ਰੱਬ ਮੰਨਿਆ ਸਾਡੇ ਤੈਨੂੰ
ਰੱਬ ਮੰਨਿਆ ਸਾਥੀ